Toronto.
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਸਾਡੇ ਕੋਲ ਯੋਜਨਾ ਹੈ ਜੋ ਕਿ ਓਨਟੇਰੀਓ ਨੂੰ ਜੋੜ ਰਹੀ ਹੈ। ਰੋਜ਼ਾਨਾ ਆਵਾਜਾਈ ਨੂੰ ਘਟਾਉਣ ਲਈ ਨਵੀਆਂ ਸੜਕਾਂ ਤੇ ਹਾਈਵੇਜ਼ ਦਾ ਨਿਰਮਾਣ ਅਤੇ ਵੱਧ ਰਹੇ ਇਲਾਕਿਆਂ ਨੂੰ ਜੋੜਨ ਲਈ ਪਬਲਿਕ ਟ੍ਰਾਂਸਿਟ ਦਾ ਵਿਸਥਾਰ। ਇਹ ਸਭ ਇਸ ਲਈ ਤਾਂ ਜੋ ਤੁਸੀਂ ਤੇਜ਼ੀ ਨਾਲ, ਸੁਰੱਖਿਅਤ ਅਤੇ ਆਸਾਨੀ ਨਾਲ ਆਉਣ ਜਾਣ ਕਰ ਸਕੋ। ontario.ca/builds ਤੇ ਜਾ ਕੇ ਹੋਰ ਜਾਣੋ। ਇਸ ਦੀ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
इस महीने मेरी सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है, मैंने सेव किए हैं $1,775।
क्या चमत्कार किया, मुझे भी गुर सिखाओ ना।
भाई बात सादा सी है, हमारे पास दो गाड़ियाँ और एक घर है, और इन सब की इंश्योरेंस मिलाकर मैंने जबरदस्त सेविंग की है। और ये जादू किया है ऑल स्टेट पिकरिंग एजेंसी के राजा बाशा ने। आप भी अपनी गाड़ी और घर की इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बाशा,
4761628-6008
काश पैसे घर भेजना आसान और सुविधाजनक होता। CIBC ग्लोबल मनी ट्रांसफर के जरिए आपके प्रियजन उसी दिन कैश पिकअप सर्विस के साथ लोकल मनीग्राम एजेंट से कैश उठा सकते हैं। इसका मतलब है कि वे कैश उसी दिन ले सकते हैं जैसे कि ये दिन और ये दिन। अगर आप खुशियां बांटने जा रहे हैं तो $0 CIBC ट्रांसफर फी के साथ कैश पिकअप सर्विस के जरिए भेजें।
ਪੜ ਪੜ ਆਲਮ ਫਾਜ਼ਿਲ ਹੋਇਓ, ਕਦੇ ਆਪਣੇ ਆਪ ਨੂੰ ਪੜਿਆ ਹੀ ਨਹੀਂ। ਜਾ ਜਾ ਬੜਦਾ ਮੰਦਰ ਮਸੀਤੀ, ਕਦੇ ਮਨ ਆਪਣੇ ਵਿੱਚ ਬੜਿਆ ਹੀ ਨਹੀਂ। ਮੈਂ ਤੁਹਾਡਾ ਹੋਸਟ ਡਾਕਟਰ ਨਰਿੰਦਰ ਰਵੀ ਗੋਇਲ ਮਾਈਂਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਇਆ, ਜਿਹਦੇ ਵਿੱਚ ਵੱਖ ਵੱਖ ਟੌਪਿਕਾਂ ਨੂੰ ਬੜੇ ਸਿੰਪਲ ਤਰੀਕੇ ਦੇ ਨਾਲ ਤੁਹਾਡੇ ਰੂਬਰੂ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗਾ। ਮਾਈਂਡ ਐਂਡ ਬਾਡੀ ਪ੍ਰੋਗਰਾਮ ਦੇਖ ਰਹੇ ਲੱਖਾਂ ਹੀ ਦਰਸ਼ਕਾਂ ਨੂੰ ਅਤੇ ਲੱਖਾਂ ਹੀ ਸਰੋਤਿਆਂ ਨੂੰ ਡਾਕਟਰ ਨਰਿੰਦਰ ਰਵੀ ਦਾ ਪਿਆਰ ਭਰਿਆ ਨਮਸਕਾਰ, ਸਲਾਮ ਅਲੈਕੁਮ, ਸਤਿ ਸ੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹਰ ਇਤਵਾਰ ਵਾਲੇ ਦਿਨ ਸਵੇਰੇ 10 ਵਜੇ ਤੋਂ ਲੈ ਕੇ 11 ਵਜੇ ਤੱਕ ਮਾਈਂਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਤੁਹਾਡੀ ਮੈਂ ਸੇਵਾ ਦੇ ਵਿੱਚ ਹਾਜ਼ਰ ਹੁੰਦਾ। ਤੇ ਜਿਹੜਾ ਪ੍ਰੋਗਰਾਮ ਹੈ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। ਮੈਂ ਜਿਵੇਂ ਕਿ ਤੁਹਾਨੂੰ ਹਮੇਸ਼ਾ ਹੀ ਇਹ ਬੇਨਤੀ ਕਰਦਾ ਕਿ ਜਦੋਂ ਵੀ ਕਦੇ ਤੁਸੀਂ ਕੋਈ ਪ੍ਰੋਪਰਟੀ ਖਰੀਦਣੀ ਹੈ ਜਾਂ ਵੇਚਣੀ ਹੈ, ਉਹ ਪ੍ਰੋਪਰਟੀ ਤੁਹਾਡਾ ਮਕਾਨ ਹੋ ਸਕਦੀ ਹੈ, ਤੁਹਾਡੀ ਦੁਕਾਨ ਹੋ ਸਕਦੀ ਹੈ, ਤੁਹਾਡਾ ਘਰ ਹੋ ਸਕਦਾ, ਤੁਹਾਡੀ ਗੈਸ ਸਟੇਸ਼ਨ ਹੋ ਸਕਦਾ, ਤੁਹਾਡਾ ਫਾਰਮ ਹੋ ਸਕਦਾ, ਕੁਛ ਵੀ ਹੋਵੇ, ਜਾਂ ਤਾਂ ਖਰੀਦੋਗੇ ਜਾਂ ਵੇਚੋਗੇ। ਸੋ ਦੋਨਾਂ ਦੇ ਲਈ ਹੀ ਆਪਾਂ ਨੂੰ ਇੱਕ ਰੀਅਲ ਸਟੇਟ ਦੇ ਬੰਦੇ ਦੀ ਜ਼ਰੂਰਤ ਪੈਂਦੀ ਹੈ। ਔਰ ਮੈਂ ਇਹ ਗੱਲ ਕਹਿੰਦਾ ਕਿ ਕਦੇ ਵੀ ਤੁਸੀਂ ਪਹਿਲੇ ਬੰਦੇ ਨੂੰ ਬੁਲਾ ਕੇ ਉਹਦੇ ਨਾਲ ਸਾਈਨ ਨਾ ਕਰੋ, ਚਾਹੇ ਉਹ ਬੰਦਾ ਤੁਹਾਡਾ ਫੈਮਿਲੀ ਦਾ ਹੀ ਕਿਉਂ ਨਾ ਹੋਵੇ, ਤੁਹਾਡਾ ਕਿੰਨਾ ਵੀ ਨਜ਼ਦੀਕੀ ਕਿਉਂ ਨਾ ਹੋਵੇ, ਕਿਉਂਕਿ ਤੁਸੀਂ 2-3-4-5 ਬੰਦਿਆਂ ਨੂੰ ਹੋਰ ਬੁਲਾ ਲਓ, ਤੁਹਾਡਾ ਇੱਕ ਪੈਸਾ ਨਹੀਂ ਲੱਗਣਾ। ਉਹਨਾਂ ਨੇ ਤਾਂ ਇਸ ਕਰਕੇ ਆਉਣਾ ਕਿਉਂਕਿ ਉਹਨਾਂ ਨੇ ਪੈਸੇ ਕਮਾਉਣੇ ਨੇ, ਉਹਨਾਂ ਦਾ ਬਿਜ਼ਨਸ ਹੈ, ਉਹਨਾਂ ਦੀ ਰੋਜ਼ੀ ਰੋਟੀ ਹੈ, ਇਸ ਕਰਕੇ ਤੁਹਾਡੇ ਕਹੇ ਦੇ ਮੁਤਾਬਕ ਉਹ ਆਉਣਗੇ। ਪਰ ਉਹਦਾ ਤੁਹਾਨੂੰ ਕੀ ਫਾਇਦਾ ਹੋਊਗਾ, ਤੁਹਾਨੂੰ ਇਹ ਫਾਇਦਾ ਹੋਊਗਾ ਕਿ ਜਦੋਂ ਤੁਸੀਂ ਜ਼ਿਆਦਾ ਬੰਦਿਆਂ ਨੂੰ ਬੁਲਾ ਲੈਂਦੇ ਹੋ ਤੁਹਾਨੂੰ ਉਸ ਚੀਜ਼ ਦੇ ਬਾਰੇ ਕਲੀਅਰ ਹੋ ਜਾਂਦੀ ਹੈ ਵੀ ਕੀ ਚੀਜ਼ ਉਹ ਵੇਚਣੀ ਹੈ, ਕੀ ਲੈਣੀ ਹੈ, ਕੀ ਸਾਡਾ ਫਾਇਦਾ ਹੋਊ, ਕੀ ਕਮਿਸ਼ਨ ਲੈਣਗੇ, ਕੀ ਵਾਪਸ ਕਰਨਗੇ, ਤੇ ਉਹਨਾਂ ਨੂੰ ਬੁਲਾਉਣ ਤੋਂ ਬਾਅਦ ਤੁਸੀਂ ਫੈਸਲਾ ਕਰ ਲਓ ਤੇ ਜਿਹੜਾ ਪਹਿਲਾ ਬੰਦਾ ਵਧੀਆ ਉਹਨੂੰ ਦੇ ਦਿਓ ਤੇ ਜੇ ਪਹਿਲਾ ਬੰਦਾ ਨਹੀਂ ਦੂਜਾ ਉਹਨੂੰ ਦੇ ਦਿਓ, ਤੀਜਾ ਉਹਨੂੰ ਦੇ ਦਿਓ, ਚੌਥਾ ਉਹਨੂੰ ਦੇ ਦਿਓ। ਮੈਂ ਇਹ ਗੱਲ ਕਹਿਣਾ ਵੀ ਘੱਟੋ ਘੱਟ ਤੁਹਾਨੂੰ ਉਸ ਚੀਜ਼ ਨੂੰ ਬੁਲਾ ਕੇ ਤੁਹਾਨੂੰ ਕੌਨਸੈਪਟ ਉਹਦੇ ਬਾਰੇ ਮੋਰ ਕਲੀਅਰ ਹੋ ਜਾਵੇਗਾ। ਤੇ ਉਹਦੇ ਵਿੱਚ ਇੱਕ ਨਾਮ ਮੈਂ ਰਿਕਮੈਂਡ ਕਰਦਾ ਆਪਣੇ ਵੱਲੋਂ, ਉਹ ਹੈ ਅਰਫਾ ਮੁਜ਼ੱਫਰ ਜੀ ਦਾ। ਮੈਂ ਉਹਨਾਂ ਨੂੰ ਜਾਤੀ ਤੌਰ ਤੇ ਕਈ ਸਾਲਾਂ ਤੋਂ ਡੀਲ ਕੀਤਾ ਔਰ ਇਹ ਵੀ ਗੱਲ ਪੱਕੀ ਉਹਨਾਂ ਨੇ ਕਦੇ ਵੀ ਅੱਜ ਤੱਕ ਮੈਨੂੰ ਨਹੀਂ ਕਿਹਾ ਕਿ ਤੁਸੀਂ ਮੇਰੇ ਬਾਰੇ ਦੋ ਸ਼ਬਦ ਬੋਲ ਦਿਓ, ਕਿਉਂਕਿ ਇਟਸ ਵੈਰੀ ਈਜ਼ੀ ਟੂ ਕ੍ਰਿਟੀਸਾਈਜ਼। ਅਸੀਂ ਲੋਕਾਂ ਨੂੰ ਨਿੰਦਦੇ ਤਾਂ ਰਹਿਣੇ ਆ, ਕ੍ਰਿਟੀਸਾਈਜ਼ ਤਾਂ ਕਰਦੇ ਹੀ ਰਹਿਣੇ ਆ, ਚਾਹੇ ਉਹਨਾਂ ਨੂੰ ਜਾਣਦੇ ਵੀ ਨਾ ਹੋਈਏ, ਉਹਨਾਂ ਦੀ ਸ਼ਕਲ ਵੀ ਨਹੀਂ ਦੇਖੀ ਹੋਈ, ਫਿਰ ਵੀ ਅਸੀਂ ਬੋਲਦੇ ਰਹਿਣੇ ਆ। ਪਰ ਚੰਗੇ ਮੂੰਹ, ਚੰਗੇ ਦੋ ਸ਼ਬਦ ਕਿਸੇ ਬਾਰੇ ਬੋਲਣੇ ਸਾਨੂੰ ਥੋੜਾ ਜਿਹਾ ਔਖਾ ਲੱਗਦੇ ਨੇ, ਤੇ ਮੇਰੀ ਆਤਮਾ ਨੇ ਕਿਹਾ ਇਸੇ ਕਰਕੇ ਮੈਂ ਅਰਫਾ ਮੁਜ਼ੱਫਰ ਜੀ ਦੇ ਬਾਰੇ ਬੋਲਣਾ ਚਾਹੁੰਦਾ ਕਿ ਉਹਨਾਂ ਨੂੰ ਟਰਾਈ ਕਰੋ, ਡੀਲ ਕਰਕੇ ਦੇਖ ਲਓ। ਜੇ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਉਣ ਵੀ ਇਹਨਾਂ ਦੀ ਕਹਿਣੀ ਤੇ ਕਰਨੀ ਪੱਕੀ ਹੈ, ਤੁਹਾਡੇ ਪੈਸੇ ਵੀ ਖੂਬ ਬਚਾ ਕੇ ਦੇਣਗੇ, ਕੋਈ ਗੱਲ ਗੋਲ ਮੋਲ ਨਹੀਂ ਕਰਦੇ, ਤਾਂ ਤੁਸੀਂ ਦੇ ਦਿਓ, ਨਹੀਂ ਤਾਂ ਭਾਈ ਜਿੱਥੇ ਤੁਸੀਂ ਆਪਣਾ ਵਿਚਾਰ ਬਣਾਇਆ ਵੈ ਉੱਥੇ ਤੁਸੀਂ ਦੇ ਦਿਓ। ਸੋ ਉਹਨਾਂ ਦਾ ਨੰਬਰ ਅਰਫਾ ਮੁਜ਼ੱਫਰ ਜੀ ਨੂੰ ਕਾਲ ਤਾਂ ਕਰਨਾ ਹੀ ਪਊਣਾ, ਜੇ ਤੁਸੀਂ ਕਾਲ ਕਰੋਗੇ ਉਹਦੇ ਲਈ ਨੰਬਰ ਚਾਹੀਦਾ, ਤੇ ਨੰਬਰ ਉਹਨਾਂ ਦਾ ਹੈਗਾ 6478986245, 647-898-6245 ਉਹਨਾਂ ਦਾ ਨੰਬਰ ਹੈ। ਤੇ ਅੱਜ ਦਾ ਜਿਹੜਾ ਟੌਪਿਕ ਹੈ ਉਹਦੇ ਵਿੱਚ ਆਪਾਂ ਇੱਕ ਤਾਂ ਕਰਾਂਗੇ ਫੇਸ ਦੇ ਉੱਤੇ ਗੱਲ, ਕਿ ਆਪਾਂ ਸਾਰੇ ਕਹਿੰਦੇ ਮੈਨੂੰ ਯਕੀਨ ਹੈ, ਮੈਨੂੰ ਯਕੀਨ ਹੈ, ਇਹਦੇ ਵਿੱਚ ਯਕੀਨ ਕਿਹਨੂੰ ਕਹਿੰਦੇ ਨੇ? ਬਲਾਇੰਡ ਫੇਸ ਕਹਿੰਦਾ ਵਿਸ਼ਵਾਸ ਕਰੀਏ ਨਾ ਵੀ ਮੇਰੇ ਮਾਂ ਬਾਪ ਨੇ ਐਂ ਕਿਹਾ ਵੀ ਜਿਵੇਂ ਕਹਿੰਦੇ ਨੇ ਵੀ ਬਿੱਲੀ ਰਸਤਾ ਕੱਟ ਗਈ ਰੋਕ ਜੋ ਨਹੀਂ ਤਾਂ ਮਾੜਾ ਕੰਮ ਹੋਊਗਾ, ਯਕੀਨ ਇਹ ਬਲਾਇੰਡ ਫੇਸ ਹੈ। ਫਿਰ ਵਿਸ਼ਵਾਸ ਪੱਕਾ ਕਿਹਨੂੰ ਕਹਿੰਦੇ ਨੇ? ਇੱਕ ਮੰਨਦੇ ਤਾਂ ਅਸੀਂ ਬਹੁਤ ਸਾਰੀਆਂ ਗੱਲਾਂ, ਪਰ ਵਿਸ਼ਵਾਸ ਕਿਹਨੂੰ ਕਹਿੰਦੇ ਨੇ, ਇਹ 'ਚ ਕੀ ਫਰਕ ਹੈ? ਛੋਟੀਆਂ ਮੋਟੀਆਂ ਇਹਨਾਂ ਚੀਜ਼ਾਂ ਨੂੰ ਅੱਜ ਆਪਾਂ ਡਿਸਕਸ ਕਰਾਂਗੇ। ਤੇ ਨਾਲ ਹੀ ਮੇਰੇ ਨਾਲ ਇੰਡੀਆ ਤੋਂ ਪ੍ਰੋਫੈਸਰ ਪ੍ਰੇਮ ਸ਼ਰਮਾ ਹਮੇਸ਼ਾ ਦੀ ਤਰ੍ਹਾਂ ਲਾਈਨ ਤੇ ਹੋਣਗੇ ਤਕਰੀਬਨ ਕੋਈ 10-15 ਮਿੰਟਾਂ ਬਾਅਦ, ਤੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਇਹਨਾਂ ਟੌਪਿਕ ਦੇ ਉੱਤੇ। ਦੇ ਨਾਲ ਨਾਲ ਜਿਹੜੀ ਪੰਜਾਬ ਹੈ ਇੰਡੀਆ ਦਾ, ਉਹਦੇ ਵਿੱਚ 4-22 ਇਲੈਕਸ਼ਨਸ ਹੋ ਰਹੀਆਂ ਨੇ, ਉਹਨਾਂ ਨਾਲ ਉੱਥੋਂ ਦੀ ਗੱਲਬਾਤ ਕਰਾਂਗੇ, ਕਿਉਂਕਿ ਮੇਰੇ ਕੁਝ ਸਰੋਤੇ ਕਹਿੰਦੇ ਸੀ ਵੀ ਤੁਸੀਂ ਹਮੇਸ਼ਾ ਹੀ ਸਪਿਰਚੁਅਲ ਗੱਲਾਂ ਕਰਦੇ ਹੋ, ਮਾੜੀ ਮੋਟੀ ਕੋਈ ਰਾਜਨੀਤੀ ਦੀ ਵੀ ਕਰ ਲਿਆ ਕਰੋ। ਸੋ ਉਹਨਾਂ ਨਾਲ ਗੱਲਬਾਤ ਆਪਾਂ ਇਲੈਕਸ਼ਨ ਦੇ ਵੀ ਕਰਾਂਗੇ। ਉਸ ਤੋਂ ਬਾਅਦ ਮਿੱਤਰ ਸੈਨ ਮੀਤ, ਤੁਸੀਂ ਗੂਗਲ ਕਰਕੇ ਦੇਖ ਸਕਦੇ ਹੋ, ਇਹ ਜੱਜ ਨੇ ਲੁਧਿਆਣੇ, ਤੇ ਉਹਨਾਂ ਨੇ ਬਹੁਤ ਸਾਰੇ ਨਾਵਲ ਵੀ ਲਿਖੇ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਜਦੋਂ ਪ੍ਰੇਮ ਸ਼ਰਮਾ ਜੀ ਦੀ ਗੱਲਬਾਤ ਖਤਮ ਹੋ ਗਈ ਰਾਊਂਡ ਅਬਾਊਟ 10:30, ਫਿਰ ਆਪਾਂ ਉਹਨਾਂ ਨਾਲ ਜੇ ਲਾਈਨ ਮਿਲ ਗਈ, ਗੱਲ ਤਾਂ ਇਹੀ ਹੈ ਨਾ, ਮੇਰੇ ਹੱਥ 'ਚ ਤਾਂ ਕੁਝ ਨਹੀਂ, ਜੇ ਲਾਈਨ ਮਿਲ ਗਈ ਉਹਨਾਂ ਨਾਲ ਉਹਨਾਂ ਦੀ ਲਾਈਫ ਦੇ ਬਾਰੇ ਕਰਾਂਗੇ। ਲਾਈਫ ਦੇ ਬਾਰੇ ਤਾਂ ਕਰਦੇ ਹਾਂ ਕਿ ਪਤਾ ਲੱਗੇ ਕਿ ਬੰਦਿਆਂ ਨੇ ਕਿਵੇਂ ਤਰੱਕੀ ਕੀਤੀ ਹੈ, ਕਿੰਨੀ ਗਰੀਬੀ ਚੋਂ ਨਿਕਲ ਕੇ ਕੰਮ ਕੀਤੇ ਨੇ। ਸੋ ਇਸ ਤਰ੍ਹਾਂ ਦੀ ਅੱਜ ਦਾ ਜਿਹੜਾ ਪ੍ਰੋਗਰਾਮ ਹੋਏਗਾ, ਤੇ ਕੋਸ਼ਿਸ਼ ਕਰਾਂਗੇ ਕਿ ਸਿੰਥੀਆ ਨੀਲ ਜਿਹੜੇ ਕਿ ਆਪਟੀਸ਼ੀਅਨ ਨੇ, ਗੋਰੀ ਕੁੜੀ ਹੈ, ਉਹਦੇ ਨਾਲ ਗੱਲ ਕਰਾਂਗੇ ਕਿ ਜਿਹੜੀਆਂ ਨਿਗਾਹ ਦੇ ਬਾਰੇ ਸਾਡੀਆਂ ਕੋਈ ਆਈਜ਼ ਦੇ ਬਾਰੇ ਕੋਈ ਪ੍ਰੋਬਲਮ ਹੈ। ਉਸ ਤੋਂ ਬਾਅਦ ਜੇ ਟਾਈਮ ਬਚਿਆ ਤੇ ਲਾਈਨ ਜੇ ਮਿਲ ਗਈ ਤਾਂ ਉਹਨਾਂ ਨਾਲ ਗੱਲ ਕਰਾਂਗੇ। ਸੋ ਅੱਜ ਕੁੱਲ ਮਿਲਾ ਕੇ ਇਸ ਤਰ੍ਹਾਂ ਦਾ ਪ੍ਰੋਗਰਾਮ ਹੋਏਗਾ, ਤੇ ਮੇਰੇ ਪ੍ਰੋਗਰਾਮ ਰਮੇਸ਼ ਜੀ ਹਮੇਸ਼ਾ ਦੀ ਤਰ੍ਹਾਂ ਦੇਖ ਰਹੇ ਨੇ ਬਰਨਾਲੇ ਤੋਂ, ਹਾਂਜੀ ਰੇਨੂ ਜੀ ਸਾਡੇ ਫੈਮਿਲੀ ਫਰੈਂਡ ਨੇ, ਉਹ ਵੀ ਦੇਖ ਰਹੇ ਨੇ, ਦਲਜੀਤ ਦੇਖ ਰਹੇ ਨੇ, ਬਲਜੀਤ ਦੇਖ ਰਹੇ ਨੇ, ਅਹਿਮਦ ਸਾਹਿਬ ਦੇਖ ਰਹੇ ਨੇ, ਜਿਸ਼ਾਨ ਦੇਖ ਰਹੇ ਨੇ, ਸੋ ਬਹੁਤ ਸਾਰੇ ਦੇਖ ਰਹੇ ਨੇ। ਸੋ ਹੁਣ ਇਹ ਤਾਂ ਸਾਰਿਆਂ ਦਾ ਹੀ ਧੰਨਵਾਦ, ਤੇ ਜਿਨ੍ਹਾਂ ਦਾ ਨਹੀਂ ਕਿਹਾ ਗਿਆ ਉਹਨਾਂ ਦਾ ਜ਼ਿਆਦਾ ਧੰਨਵਾਦ, ਕਿਉਂਕਿ ਮੈਂ ਨਾਂ ਨਹੀਂ ਲੈ ਸਕਿਆ। ਫਿਰ ਕਿਤੇ ਚੱਲਦੇ ਪ੍ਰੋਗਰਾਮ 'ਚ ਦਿਸ ਗਏ ਕੋਈ ਨਾਂ, ਉਹ ਵੀ ਕਰਾਂਗੇ। ਤੇ ਹੁਣ ਸੁਣੋ ਤੁਸੀਂ ਗਾਣਾ, ਤੇ ਉਸ ਤੋਂ ਬਾਅਦ ਆਪਾਂ ਆਪਣੇ ਪ੍ਰੋਗਰਾਮ ਨੂੰ ਲਾਈਨ ਤੇ ਲੈ ਕੇ ਆਉਣੇ ਹਾਂ, ਠੀਕ ਤਰੀਕੇ ਨਾਲ ਸ਼ੁਰੂ ਕਰਦੇ ਹਾਂ।
ਸ਼ਾਇਦ
ਵੈਲਕਮ ਬੈਕ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਆਪਾਂ ਫੇਥ ਦੇ ਉੱਤੇ ਗੱਲਬਾਤ ਕਰਾਂਗੇ। ਕਰਦੇ ਤਾਂ ਸਾਰੇ ਹੀ ਫੇਥ ਨੇ, ਪਰ ਕਈ ਵਾਰੀ ਬਲਾਈਂਡ ਫੇਥ ਹੋ ਜਾਂਦਾ ਤੇ ਕਈ ਵਾਰੀ ਫੇਥ ਹੁੰਦਾ ਤੇ ਕਈ ਵਾਰੀ ਅਸੀਂ ਮੰਨਦੇ ਹਾਂ, ਕਈ ਵਾਰੀ ਜਿਹੜਾ ਵਿਸ਼ਵਾਸ ਕਰਦੇ ਹਾਂ ਫੇਥ ਕਹਿੰਦੇ ਹਾਂ, ਫਿਰ ਵੀ ਡਾਵਾਂਡੋਲ ਹੋ ਜਾਂਦੇ ਹਾਂ। ਪੱਕਾ ਫੇਥ ਨਹੀਂ ਹੁੰਦਾ। ਸੋ ਇਹਦੇ ਬਾਰੇ ਹਲਕੇ ਫੁਲਕੇ ਤਰੀਕੇ ਦੇ ਨਾਲ ਫੇਥ ਕਿਹਨੂੰ ਕਹਿੰਦੇ ਨੇ, ਬਲਾਈਂਡ ਫੇਥ ਕਿਹਨੂੰ ਕਹਿੰਦੇ ਨੇ, ਡਾਊਟ ਕਿਹਨੂੰ ਕਹਿੰਦੇ ਨੇ, ਅਸੈਪਟੈਂਸ ਕਿਹਨੂੰ ਕਹਿੰਦੇ ਨੇ, ਮੰਨਣਾ ਕਿਹਨੂੰ ਕਹਿੰਦੇ ਨੇ, ਜਿੰਨਾ ਕੁ ਟਾਈਮ ਹੋਇਆ ਤੇ ਜਿਹੜੀ ਕੋਈ ਗੱਲ ਯਾਦ ਆ ਗਈ ਉਹਦੇ ਬਾਰੇ ਆਪਾਂ ਡਿਸਕਸ ਕਰਾਂਗੇ। ਤੋ ਜਿਸ ਤਰ੍ਹਾਂ ਕਿ ਮੈਂ ਦੱਸਿਆ ਸੀਗਾ ਵੀ ਅੱਜ ਦਾ ਜਿਹੜਾ ਪ੍ਰੋਗਰਾਮ ਹੋਏਗਾ ਉਹ ਇੱਕ ਤਾਂ ਆਪਾਂ ਪਹਿਲੇ ਜਿਹੜਾ ਪਾਰਟ ਚ ਮੇਰੀ ਪ੍ਰੋਫੈਸਰ ਪ੍ਰੇਮ ਸ਼ਰਮਾ ਜੀ ਨਾਲ ਲਾਈਨ ਮਿਲ ਗਈ ਇੰਡੀਆ ਤੋਂ, ਉਹਨਾਂ ਨਾਲ ਗੱਲਬਾਤ ਕਰਾਂਗੇ ਥੋੜੇ ਜਿਹੇ ਮਿੰਟਾਂ ਦੇ ਲਈ ਫੇਥ ਦੇ ਉੱਪਰ, ਤੇ ਨਾਲ ਹੀ ਗੱਲਬਾਤ ਕਰਾਂਗੇ ਕਿ ਪੰਜਾਬ ਇੰਡੀਆ ਦੇ ਵਿੱਚ, ਪੰਜਾਬ ਦੋ ਨੇ, ਇੱਕ ਇੰਡੀਆ ਚ ਇੱਕ ਪਾਕਿਸਤਾਨ ਚ ਹੈ, ਮੈਂ ਦੋਨਾਂ ਚ ਭੁੱਲ ਜਾਂਦਾ ਇਸ ਕਰਕੇ ਡਿਫਰੈਂਸ਼ੀਏਟ ਕਰਦਾ ਕਿ ਇੰਡੀਆ ਦਾ ਜਿਹੜਾ ਪੰਜਾਬ ਆ ਉੱਥੇ ਚਾਰ ਥਾਂ ਤੇ 22 ਇਲੈਕਸ਼ਨ ਹੋ ਰਹੀਆਂ ਨੇ। ਮੇਰੇ ਸਰੋਤਿਆਂ ਨੇ ਪਿਛਲੇ ਵੀਕ ਮੈਨੂੰ ਮੈਸੇਜ ਕੀਤੇ ਸੀ ਵੀ ਤੁਸੀਂ ਹਰ ਵਕਤ ਸਪਿਰਚੁਅਲ ਸਪਿਰਚੁਅਲ ਸਪਿਰਚੁਅਲੀ ਗੱਲਾਂ ਕਰਦੇ ਰਹਿਣੇ, ਕਦੇ ਕੋਈ ਪੋਲੀਟਿਕਸ ਦੀ ਗੱਲ ਕਰ ਲਿਆ ਕਰੋ। ਪੋਲੀਟਿਕਸ ਤੋਂ ਐਕਚੁਅਲੀ ਮੈਨੂੰ ਡਰ ਲੱਗਦਾ, ਪਰ ਕੋਈ ਨਹੀਂ, ਤੁਹਾਡੀ ਗੱਲ ਮੰਨ ਕੇ ਜਿਹੜੀਆਂ ਹੁਣ ਪੰਜਾਬ ਚ ਇਲੈਕਸ਼ਨਾਂ ਹੋ ਰਹੀਆਂ ਨੇ, ਸਾਡੇ ਪੰਜਾਬੀਆਂ ਨੂੰ ਜ਼ਿਆਦਾ ਸ਼ੌਕ ਪੋਲੀਟਿਕਸ ਦੇ ਹੈ, ਉਹਦੇ ਉੱਤੇ ਪ੍ਰੇਮ ਸ਼ਰਮਾ ਜੀ ਨਾਲ ਪ੍ਰੋਫੈਸਰ ਸਾਹਿਬ ਨਾਲ ਗੱਲਬਾਤ ਕਰਾਂਗੇ। ਉਸ ਤੋਂ ਬਾਅਦ ਉਹਨਾਂ ਦੀ ਜਦੋਂ ਲਾਈਨ ਖਤਮ ਹੋ ਗਈ ਤੇ ਮੇਰੇ ਇੱਕ ਹੋਰ ਮਿੱਤਰ ਨੇ ਮਿੱਤਰ ਸੈਨ ਮੀਤ ਲੁਧਿਆਣੇ ਤੋਂ, ਉਹਨਾਂ ਨੇ ਬੜੇ ਨਾਵਲ ਲਿਖੇ ਨੇ, ਫਿਰ ਉਹਨਾਂ ਨਾਲ ਗੱਲਬਾਤ ਕਰਾਂਗੇ 5-10 ਮਿੰਟ ਬਾਅਦ। ਤੇ ਉਸ ਤੋਂ ਬਾਅਦ ਲਾਸਟ ਵਿੱਚ ਅਸੀਂ ਸਿੰਥੀਆ ਨੀਲ ਜਿਹੜੇ ਕਿ ਆਈ ਡਾਕਟਰ ਨੇ, ਉਸ ਤੋਂ ਬਾਅਦ ਮੀਤ ਸਾਹਿਬ ਤੋਂ ਬਾਅਦ ਉਹਨਾਂ ਨਾਲ ਲਾਈਨ ਮਿਲਾਵਾਂਗੇ। ਜੇ ਹੋਗੀ ਤੇ ਤੁਸੀਂ ਕੋਈ ਵੀ ਲਾਈਵ ਸਵਾਲ ਉਹਨਾਂ ਨਾਲ ਗੱਲ ਕਰ ਸਕਦੇ ਹੋ, ਕੋਈ ਵੀ ਤੁਹਾਡੀ ਆਈਜ਼ ਦੇ ਨਾਲ ਕੰਸਰਨਡ ਹੈ, ਕਈ ਵਾਰੀ ਲਾਲ ਅੱਖਾਂ ਹੁੰਦੀਆਂ, ਕਈ ਵਾਰੀ ਖਾਰਸ਼ ਹੋ ਜਾਂਦੀ ਹੈ, ਕਈ ਵਾਰੀ ਪਾਣੀ ਨਿਕਲਿਆ, ਜੋ ਵੀ ਤੁਹਾਡੀਆਂ ਪ੍ਰੋਬਲਮਸ ਹੋਣ ਤੁਸੀਂ ਗੱਲ ਕਰੋ। ਹਾਂ, ਉਹ ਹਿੰਦੀ ਪੰਜਾਬੀ ਨਹੀਂ ਬੋਲਦੇ, ਉਹ ਇੰਗਲਿਸ਼ ਹੀ ਬੋਲਣਗੇ, ਕੋਈ ਗੱਲ ਨਹੀਂ, ਮੈਂ ਟ੍ਰਾਂਸਲੇਸ਼ਨ ਕਰ ਦੂੰਗਾ, ਨੋ ਪ੍ਰੋਬਲਮ, ਤੁਸੀਂ ਪੰਜਾਬੀ ਚ ਵੀ ਕੁਐਸਚਨ ਕਰ ਸਕਦੇ ਹੋ। ਬਸ ਇਸ ਤਰ੍ਹਾਂ ਦਾ ਪ੍ਰੋਗਰਾਮ ਹੋਏਗਾ। ਸੋ ਮੈਂ ਹੁਣ ਜ਼ਿਆਦਾ ਚਿਰ ਤੁਹਾਡੇ ਦੇ ਵਿੱਚ ਨਾ ਬੈਠਦਾ ਹੋਇਆ, ਪਹਿਲੀ ਗੱਲ ਤਾਂ ਦੱਸਦਾ, ਜਿਹੜੇ ਬੰਦੇ ਵੀ ਇਹ ਪ੍ਰੋਗਰਾਮ ਸੁਣ ਰਹੇ ਨੇ, ਮੈਂ ਜਿਵੇਂ ਕਿ ਪਹਿਲਾਂ ਰਿਪੀਟ ਕੀਤਾ ਸੀਗਾ, ਸਾਡੇ ਇੱਕ ਪੱਕੇ ਸਰੋਤੇ ਨੇ ਮੇਰੇ, ਵੈਸੇ ਛੋਟੇ ਭਰਾ ਹੀ ਨੇ ਰਮੇਸ਼ ਜੀ, ਸਾਡੇ ਬਰਨਾਲੇ ਤੋਂ ਸੁਣ ਰਹੇ ਨੇ, ਤੇ ਰੇਨੂ ਕੁਮਰਾ ਜੀ ਹਮੇਸ਼ਾ ਹੀ ਸੁਣਦੇ ਨੇ, ਸਾਡੇ ਫੈਮਿਲੀ ਫਰੈਂਡ ਨੇ, ਬਹੁਤ ਵਧੀਆ ਖਾਣਾ ਵੀ ਬਣਾਉਂਦੇ ਨੇ ਜਦੋਂ ਵੀ ਅਸੀਂ ਕਦੇ ਘਰ ਜਾਂਦੇ ਹਾਂ। ਸੋ ਉਹਨਾਂ ਦੀ ਸਮਾਈਲ ਬਹੁਤ ਵਧੀਆ, ਬੜੇ ਨੇਕ ਪਾਕ ਲੇਡੀ ਨੇ, ਸੋ ਉਹਨਾਂ ਦਾ ਧੰਨਵਾਦ। ਇਸੇ ਤਰ੍ਹਾਂ ਹੀ ਦਿਲਜੀਤ ਸਿੰਘ ਸੁਣ ਰਹੇ ਨੇ ਜਿਹੜੇ ਕਿ ਸਪੇਨ ਤੋਂ ਨੇ, ਇਹਨਾਂ ਦਾ ਵੀ ਬਹੁਤ ਵਧੀਆ ਰੈਸਟੋਰੈਂਟ ਆ, ਅਸੀਂ ਜਦੋਂ ਗਏ ਸੀਗੇ ਤੇ ਉੱਥੇ ਇਹਨਾਂ ਨੇ ਸਾਡੀ ਬਹੁਤ ਸੇਵਾ ਕੀਤੀ, ਉਹ ਮੇਰਾ ਪ੍ਰੋਗਰਾਮ ਲਾਈਵ ਵੀ ਸੁਣਦੇ ਨੇ। ਇਸੇ ਤਰ੍ਹਾਂ ਹੀ ਅਸਦ ਲਾਹੌਰ ਤੋਂ ਸੁਣ ਰਹੇ ਨੇ ਪ੍ਰੋਗਰਾਮ ਪਾਕਿਸਤਾਨ ਤੋਂ, ਉਹਨਾਂ ਦਾ ਵੀ ਬਹੁਤ ਬਹੁਤ ਥੈਂਕਸ। ਚਲੋ ਆਪਾਂ ਸ਼ੁਰੂ ਕਰਦੇ ਹਾਂ ਆਪਣੇ ਪ੍ਰੋਗਰਾਮ ਨੂੰ। ਸਭ ਤੋਂ ਪਹਿਲਾਂ ਮੈਂ ਪ੍ਰੋਫੈਸਰ ਨੂੰ ਵੈਲਕਮ ਕਰ ਲਾਂ। ਪ੍ਰੋਫੈਸਰ, ਵੈਲਕਮ ਟੂ ਦਾ ਸ਼ੋ। ਹੈਲੋ, ਟੌਪਿਕ ਡਿਸਕਸ ਕਰਨੇ ਨੇ, ਜਿਆਦਾ ਆਪਾਂ ਗੱਲ ਕਰਨੀ ਹੈ ਜੀ ਪੰਜਾਬ ਦੇ ਵਿੱਚ 22 ਇਲੈਕਸ਼ਨ ਹੋ ਰਹੀਆਂ ਨੇ ਚਾਰ, ਤੇ ਉਹਨਾਂ ਚਾਰਾਂ ਦੇ ਵਿੱਚੋਂ, ਕਿਉਂਕਿ ਆਪਾਂ ਦੋਨੇ ਹੀ ਬਰਨਾਲੇ ਤੋਂ ਆ, ਸੋ ਇਸ ਕਰਕੇ ਬਰਨਾਲੇ ਨੂੰ ਹੀ ਆਪਾਂ ਤਰਜੀਹ ਦਿਆਂਗੇ। ਸੋ ਪਹਿਲਾਂ 1-2 ਮਿੰਟ ਲਈ ਤੁਸੀਂ ਫੇਥ ਦੇ ਬਾਰੇ ਦੱਸੋ ਵਿਚਾਰ, ਤੇ ਫਿਰ ਆਪਾਂ ਪੋਲੀਟਿਕਸ ਤਾਂ ਆਪਾਂ ਫਿਰ ਛੱਡਣਾ ਕਰਾਂਗੇ ਕੰਟੀਨਿਊਸਲੀ। ਤੁਹਾਡੇ ਤੋਂ ਬਾਅਦ ਜਦੋਂ ਤੁਹਾਡੀ ਲਾਈਨ ਅਸੀਂ ਆਪਾਂ ਅਲਵਿਦਾ ਕਹਾਂਗੇ ਤੁਹਾਨੂੰ, ਉਸ ਤੋਂ ਬਾਅਦ ਮਿੱਤਰ ਸੈਨ ਮੀਤ ਜਿਨ੍ਹਾਂ ਨੇ ਨਾਵਲ ਲਿਖੇ ਨੇ, ਅੱਜ ਤਾਂ ਤੁਸੀਂ ਵੀ ਜਾਣਦੇ ਹੋ, ਮੈਂ ਵੀ ਜਾਣਦਾ, ਉਹਨਾਂ ਨਾਲ ਗੱਲਬਾਤ ਕਰਾਂਗੇ। ਸੋ ਤੁਸੀਂ ਪਹਿਲਾਂ ਮੈਨੂੰ ਪਲੀਜ਼, ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਜਦੋਂ ਵੀ ਕਹਿੰਦੇ ਹਾਂ, ਤੁਸੀਂ ਤਾਂ ਪੁਰਾਣੇ ਮੇਰੇ ਮਿੱਤਰ ਹੋ, ਕਾਲਜ ਸਕੂਲ ਇਕੱਠੇ ਹੀ ਪੜ੍ਹੇ ਹਾਂ ਆਪਾਂ, ਸੋ ਜਦੋਂ ਵੀ ਤੁਹਾਨੂੰ ਕਹਿੰਦੇ ਹਾਂ, ਤੁਸੀਂ ਬਹੁਤ ਵਧੀਆ ਇੱਕ ਪੱਤਰਕਾਰ ਵੀ ਹੋ, ਤੁਹਾਡੇ ਆਰਟੀਕਲ ਨੈਸ਼ਨਲ ਨਿਊਜ਼ ਪੇਪਰ ਦੇ ਵਿੱਚ ਛਪਦੇ ਨੇ, ਤੇ ਜਿੱਥੇ ਤੁਸੀਂ ਪ੍ਰੋਫੈਸਰ ਰਹੇ ਹੋ ਉੱਥੇ ਤੁਸੀਂ ਇੱਕ ਵਧੀਆ ਪ੍ਰੈਸ ਰਿਪੋਰਟਰ ਵੀ ਹੋ, ਐਂਕਰ ਵੀ ਹੋ, ਰਾਈਟਰ ਵੀ ਹੋ। ਸੋ ਤੁਸੀਂ ਮੈਨੂੰ ਦੱਸੋ ਥੋੜਾ ਜਿਹਾ ਫੇਥ ਦੇ ਬਾਰੇ, ਉਸ ਤੋਂ ਬਾਅਦ ਆਪਾਂ ਪੋਲੀਟਿਕਸ ਦੀ ਗੱਲ ਕਰਦੇ ਹਾਂ। ਹੈਲੋ,
ਸਭ ਤੋਂ ਪਹਿਲਾਂ ਡਾਕਟਰ ਰਵੀ ਜੀ, ਜੈ ਹਿੰਦ।
ਹਾਂਜੀ, ਸਤਿ ਸ੍ਰੀ ਅਕਾਲ, ਨਮਸਕਾਰ, ਜੈ ਹਿੰਦ ਜੀ।
ਇਸ ਤੋਂ ਬਾਅਦ ਮੈਂ ਜਿੰਨੇ ਵੀ ਸਾਡੇ ਮਾਈਂਡ ਐਂਡ ਬਾਡੀ ਪ੍ਰੋਗਰਾਮ ਦੇ ਸਰੋਤੇ ਨੇ ਉਹਨਾਂ ਨੂੰ ਬੜੇ ਹੀ ਅਦਬ ਨਾਲ ਨਮਸਤੇ, ਸਤਿ ਸ੍ਰੀ ਅਕਾਲ ਤੇ ਆਦਾਬ ਕਹਿੰਦਾ ਹਾਂ।
ਹਾਂਜੀ
ਡਾਕਟਰ ਰਵੀ, ਮੈਂ ਇਹ ਸਮਝਿਆ ਵੀ ਤੁਸੀਂ ਇਹ ਜਿਹੜਾ ਉਪਰਾਲਾ ਕੀਤਾ ਨਾ, ਇੰਨੇ ਜਿਹੜੇ ਦਰਸ਼ਕ ਨੇ ਸਾਡੇ ਜਾਂ ਸਰੋਤੇ ਨੇ ਉਹਨਾਂ ਨਾਲ ਮੈਨੂੰ ਮੁਖਾਤਬ ਹੋਣ ਦਾ ਮੌਕਾ ਦਿੱਤਾ, ਤਾਂ ਉਹਦੇ ਚ ਮੈਂ ਇਹ ਸਮਝਦਾ ਗਿਆ ਵੀ ਇਹ ਅਜੀਬ ਹੀ ਇਤਫਾਕ ਹੈ।
ਹਾਂਜੀ,
ਉਹਦੇ ਚ 70s ਦੇ ਵਿਚ ਤੁਸੀਂ ਵੀ ਜਦੋਂ ਐਸ ਡੀ ਕਾਲਜ ਵਿਚ ਬਰਨਾਲੇ ਇਕੱਠੇ ਪੜ੍ਹਦੇ ਹੁੰਦੇ ਸੀ, ਇੱਕ ਫਿਲਮ ਆਈ ਸੀ ਆਨੰਦ, ਹਿੰਦੀ ਫਿਲਮ।
ਹਾਂਜੀ,
ਉਹਦਾ ਇੱਕ ਗਾਣਾ ਸੀਗਾ, ਉਹਦੇ ਦੋ ਬੋਲ ਯੋਗੇਸ਼ ਪੋਇਟ ਨੇ ਜਿਨ੍ਹਾਂ ਨੇ ਉਹ ਗੀਤ ਲਿਖਿਆ ਸੀਗਾ, ਉਹਦੇ ਦੋ ਲਾਈਨਾਂ ਨੇ ਜਿਹੜੀਆਂ ਕਿ ਮੈਂ ਸਮਝਦਾ ਜੀ ਉਹ ਸਾਡੇ ਸਰੋਤਿਆਂ ਦੇ ਨਾਲ ਜਿਹਨੂੰ ਆਪਾਂ ਕਹਿ ਸਕਦੇ ਹਾਂ ਬਹੁਤ ਹੀ ਸੰਬੰਧਾਂ ਦੇ ਨਾਲ ਮੇਲ ਖਾਂਦੀਆਂ ਨੇ।
ਹਾਂਜੀ,
ਉਹ ਹੈ ਕਹੀਂ ਤੋਂ ਇਹ ਦਿਲ ਕਹੀਂ ਮਿਲ ਨਹੀਂ ਪਾਤੇ, ਕਹੀਂ ਤੋਂ ਇਹ ਦਿਲ ਕਭੀ ਦਿਲ ਨਹੀਂ ਮਾਤੇ ਪਾਤੇ, ਕਹੀਂ ਸੇ ਨਿਕਲ ਆਏ ਜਨਮੋਂ ਕੇ ਨਾਤੇ। ਤੋਂ ਇਕਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਸਾਰੇ ਸਰੋਤਿਆਂ ਨਾਲ, ਮੇਰਾ ਜਿਹੜਾ ਮੇਲ ਕਰਾਉਣ ਦਾ ਇਹ ਰਿਸ਼ਤਾ ਨਾਤਾ ਪੈਦਾ ਕਰਨ ਦਾ ਜਿਹੜਾ ਕੰਮ ਹੈ ਤੁਸੀਂ ਬਹੁਤ ਵਧੀਆ ਕੀਤਾ, ਉਹਦੇ ਲਈ ਮੈਂ ਤੁਹਾਨੂੰ ਮੁਬਾਰਕਬਾਦ ਵੀ ਦਿੰਦਾ, ਧੰਨਵਾਦ ਵੀ ਕਰਦਾ। ਔਰ ਇਟਸ ਕਰਟਸੀ ਡਾਕਟਰ ਰਵੀ ਦੈਟ ਆਈ ਐਮ ਐਡਰੈਸਿੰਗ ਔਰ ਆਈ ਐਮ ਸ਼ੇਅਰਿੰਗ ਮਾਈ ਵਿਊਜ਼ ਵਿਦ ਆਲ ਦੀਸ ਵਿਊਜ਼
ਪ੍ਰੋਫੈਸਰ ਜਗਦੀਸ਼ ਕੁਮਾਰ ਮਿੱਤਲ ਜੀ। ਪ੍ਰੋਫੈਸਰ ਤਾਂ ਨਹੀਂ, ਉਹ ਤਾਂ ਆਪਾਂ ਨੂੰ ਵੈਸੇ ਤਾਂ ਲੋਕ ਡਰਦੇ ਨੇ ਉਹਨਾਂ ਦੇ ਡੰਡੇ ਤੋਂ, ਪੁਲਿਸ ਆਫਿਸਰ ਨੇ, ਆਈ ਜੀ ਨੇ, ਉਹ ਚੰਡੀਗੜ੍ਹ ਤੋਂ ਵੀ ਲਾਈਵ ਸੁਣ ਰਹੇ ਨੇ। ਸੋ ਚਲੋ ਤੁਸੀਂ ਕੰਟੀਨਿਊ ਕਰੋ। ਹਾਂਜੀ ਹਾਂਜੀ ਬੋਲੋ।
ਜਿੱਥੋਂ ਤੱਕ ਜਿਹੜਾ ਸਵਾਲ ਹੈ ਨਾ, ਮੈਂ ਗੱਲਾਂ ਇਹ ਕਰਨੀਆਂ ਵੀ ਆਪਾਂ ਹੁੰਦੇ ਪ੍ਰੋਫੈਸਰ, ਤੁਸੀਂ ਵੀ ਪ੍ਰੋਫੈਸਰੀ ਕੀਤੀ ਹੈ, ਆਪਾਂ ਲੈਕਚਰਰ ਕਹਿੰਦੇ ਨਾ, ਲੈਕਚਰਰ ਆਪਾਂ ਅਪੁਆਇੰਟ ਹੋਏ ਸੀਗੇ। ਤੋਂ ਲੈਕਚਰਰ ਜਿਹੜੇ ਨੇ ਨਾ, ਉਹਨਾਂ ਨੂੰ 40 ਮਿੰਟ ਲਾਉਣ ਦਾ ਜਿਹੜਾ ਜਿਹਨੂੰ ਆਪਾਂ ਕਹਿੰਦੇ ਨੇ ਭੁੱਖ ਨਹੀਂ ਹੁੰਦੀ, ਆਦਤ ਹੁੰਦੀ ਹੈ। ਤੋਂ ਮੇਰੀ ਗੁਜ਼ਾਰਿਸ਼ ਤੁਹਾਨੂੰ ਇਹ ਵੀ, ਅੱਗੇ ਤੋਂ ਸਾਨੂੰ ਟਾਈਮ ਜਿਹੜਾ ਨਾ ਘੱਟੋ ਘੱਟ 20-25 ਮਿੰਟ ਦਾ, 40 ਮਿੰਟ ਨਹੀਂ ਤਾਂ 20 ਮਿੰਟ ਦਾ ਟਾਈਮ ਤਾਂ ਜ਼ਰੂਰ ਤੁਹਾਨੂੰ ਤਕੀਰ ਹੈ ਜੀ ਦਿਆ ਕਰੋ। ਹੁਣ ਮੈਂ ਆਉਂਦਾ ਗਾ ਆਪਣਾ ਟੋਪਿਕ ਜਿਹੜਾ ਹੈਗਾ ਸਿਹਤ। ਫੇਥ ਤੇ ਜੇ ਅਸੀਂ ਗੱਲ ਕਰੀਏ ਤਾਂ ਫੇਥ ਕਹਿੰਦੇ ਕਿਹਨੂੰ ਨੇ? ਇਹ ਫੇਥ ਜਿਹੜਾ ਹੈਗਾ ਪੰਜਾਬੀ ਹਿੰਦੀ ਤਾਂ ਆਪਾਂ ਕਹਿ ਸਕਦੇ ਆ, ਆਸਥਾ ਵਿਸ਼ਵਾਸ ਭਰੋਸਾ ਯਕੀਨ ਸ਼ਰਧਾ ਨਿਸ਼ਠਾ। ਤੇ ਇੰਗਲਿਸ਼ ਦੇ ਵਿੱਚ ਜੇ ਆਪਾਂ ਤਰਜਮਾ ਕਰੀਏ ਜਾਂ ਇਹਨੂੰ ਡਿਫਾਈਨ ਕਰੀਏ ਤਾਂ ਫੇਥ ਇਜ ਟਰਸਟ ਔਰ ਕੌਨਫੀਡੈਂਸ ਇਨ ਏ ਪਰਸਨ ਥਿੰਗ ਔਰ ਕੰਸੈਪਟ।
ਬਿਲਕੁਲ ਠੀਕ,
ਠੀਕ ਹੈ। ਤੇ ਅਤਵਾਰ ਜਿਹੜਾ ਵਰਡ ਹੈ ਨਾ, ਇਹ ਬੜਾ ਧੋਖੇ ਜਿਹੇ ਵਾਲਾ ਹੈ, ਸਲਿਪਰੀ ਜਿਹਾ ਹੁੰਦਾ ਜਿਹਨੂੰ ਆਪਾਂ ਕਹਿ ਸਕਦੇ ਹਾਂ। ਤੇ ਇਸ ਅਤਵਾਰ ਦੇ ਸਿਲਸਿਲੇ ਦੇ ਵਿੱਚ ਨਾ ਸਾਡੇ ਦੋਸਤ ਹੁੰਦੇ ਸੀਗੇ ਯੂਨੀਅਨ ਦੇ ਵਿੱਚ, ਪ੍ਰੋਫੈਸਰ ਐਚ ਐਸ ਵਾਲੀਆ, ਹਰਪਾਲ ਵਾਲੀਆ, ਡੀਏਵੀ ਅੰਮ੍ਰਿਤਸਰ ਦੇ ਵਿੱਚ ਹੁੰਦੇ ਸੀ। ਤੇ ਉਹ ਜਦੋਂ ਅਸੀਂ ਯੂਨੀਅਨ ਦੇ ਵਿੱਚ ਨਾ ਅਸੀਂ ਫੇਸ ਤੇ ਵਿਸ਼ਵਾਸ ਦੀਆਂ ਗੱਲਾਂ ਹੁੰਦੀਆਂ, ਜਦੋਂ ਵੋਟਾਂ ਮੰਗਣੀਆਂ ਹੁੰਦੀ ਸੀ ਨਾ, ਐਕਡੈਮਿਕ ਸੈਸ਼ਨ ਹੁੰਦਾ ਸੀ, ਡਿਸਕਸ ਕਰਦੇ ਸੀਗੇ, ਤਾਂ ਸਾਰੇ ਰਾਈਵਲ ਗਰੁੱਪ ਸੀ ਜਿਹੜਾ ਪ੍ਰਤੀਬੰਧੀ ਗਰੁੱਪ ਹੁੰਦਾ ਸੀਗਾ, ਉਹ ਸੱਚੀਆਂ ਝੂਠੀਆਂ ਸਾਰੀਆਂ ਗੱਲਾਂ ਹੀ ਕਰਦੇ ਨੇ ਵੋਟਰਾਂ ਨੂੰ ਖੁਸ਼ ਕਰਨ ਦੇ ਲਈ, ਵੋਟ ਕਰਨ ਦੇ ਲਈ। ਤਾਂ ਉਹ ਉਹਨੂੰ ਕਾਊਂਟਰ ਕਰਨ ਦੇ ਲਈ ਅਤਵਾਰ ਜਿਹੜਾ ਸੀ ਨਾ ਵਰਡ, ਉਹਦੇ ਲਈ ਇੱਕ ਵਸੀਮ ਬਰੇਲਵੀ ਦਾ ਇੱਕ ਬਹੁਤ ਹੀ ਵਧੀਆ ਸ਼ੇਅਰ ਸੀਗਾ, ਜਿਹੜਾ ਮੈਂ ਸਾਰੇ ਜਿਹੜੇ ਸਰੋਤੇ ਨੇ ਉਹਨਾਂ ਨੂੰ ਸਾਂਝਾ ਕਰਨਾ ਚਾਹੂੰਗਾ। ਉਹ ਹੈਗਾ, ਉਹ ਝੂਠ ਬੋਲ ਰਹੇ ਥੇ ਇਤਨੇ ਸਲੀਕੇ ਸੇ, ਉਹ ਝੂਠ ਬੋਲ ਰਹੇ ਥੇ ਇਤਨੇ ਸਲੀਕੇ ਸੇ, ਮੈਂ ਅਤਵਾਰ ਨਾ ਕਰਤਾ ਤੋ ਕਿਆ ਕਰਤਾ।
ਬਿਲਕੁਲ ਹਾਂਜੀ ਹਾਂਜੀ,
ਇਹੀ ਜਿਹੜੀ ਗੱਲ ਹੈ ਸਾਡੀ ਜਿਹੜੀ ਇੰਡੀਅਨ ਪੋਲੀਟਿਕਸ ਆ ਉਹਦੇ ਤੇ ਵੀ ਲਾਗੂ ਹੁੰਦੀ ਹੈ। ਜਦੋਂ ਸਾਡੇ ਪ੍ਰਧਾਨ ਮੰਤਰੀ ਜੀ ਕਹਿੰਦੇ ਨੇ ਵੀ ਸਾਰੇ 140 ਕਰੋੜ ਲੋਕਾਂ ਦਾ ਵਿਸ਼ਵਾਸ ਮੇਰੇ ਨਾਲ ਹੈ, ਬੈਕਿੰਗ ਉਹਨਾਂ ਦੀ ਮੇਰੇ ਨਾਲ ਹੈ, ਤਾਂ ਉਹ ਵੀ ਮੋਦੀ ਸਾਹਿਬ ਵੀ ਇਹ ਜਿਹੜਾ ਬੋਲਦੇ ਤਾਂ ਝੂਠੀ ਹੈ, ਕਿਉਂਕਿ ਵੋਟਾਂ ਤਾਂ ਉਹਨਾਂ ਨੇ 40% ਤੋਂ ਵੱਧ ਉਹਨਾਂ ਦੀ ਪਾਰਟੀ ਨੂੰ ਕਿਤੇ ਪਈਆਂ ਨੀ। ਲੇਕਿਨ ਉਹ ਇੰਨੇ ਵਧੀਆ ਤਰੀਕੇ ਨਾਲ ਜਿਹਨੂੰ ਆਪਾਂ ਕਹਿ ਸਕਦੇ ਹਾਂ ਉਹ ਸਲੀਕੇ ਨਾਲ ਹੀ ਵਧੀਆ ਪੋਲਿਸ਼ ਤਰੀਕੇ ਨਾਲ ਝੂਠ ਬੋਲਦੇ ਆ, ਉਹ ਜਿਹੜਾ ਲੋਕ ਕੁਛ ਖੁਸ਼ ਵੀ ਹੋ ਜਾਂਦੇ, ਕੁਛ ਨਹੀਂ ਵੀ ਖੁਸ਼ ਹੋ ਜਾਂਦੇ। ਤੋਂ ਫੇਥ ਜਿਹੜਾ ਹੈਗਾ ਮੇਰੇ ਮਨ ਦੇ ਵਿੱਚ ਜਿਹੜੀ 2-3 ਗੱਲਾਂ ਆਉਂਦੀਆਂ, ਫੇਥ ਕੈਨ ਬੋਥ ਬੀ ਪਰਵਰਟਿਡ ਐਂਡ ਹੈਵਿੰਗ ਪੋਜ਼ਿਟਿਵ ਕਲਰਸ। ਪਰਵਰਟਿਡ ਵੀ ਹੁੰਦਾ, ਪੋਜ਼ਿਟਿਵ ਕਲਰ ਵੀ ਹੁੰਦਾ। ਜਿੱਥੇ ਫੇਥ ਸਾਡਾ ਬਿਟਰੇ ਹੋ ਜਾਏ, ਜਿੱਥੇ ਕੋਈ ਸਾਨੂੰ ਧੋਖਾ ਦੇ ਜੇ, ਉੱਥੇ ਫੇਸ ਜਿਹੜਾ ਪ੍ਰੋਵਰਟ ਹੋ ਜਾਂਦਾ, ਉਹਦੀ ਜਿਹੜੀ ਪ੍ਰਪੋਰਸ਼ਨ ਹੈ ਜਿਹਨੂੰ ਆਪਾਂ ਕਹਿੰਦੇ ਹਾਂ, ਉਹਦਾ ਜਿਹੜਾ ਕਲਰ ਹੈ ਨਾ ਉਹ ਬਦਲ ਜਾਂਦਾ। ਇਹੀ ਫੇਸ ਦੀ ਪੋਜ਼ਿਟਿਵ ਕਲਰ ਦੀ ਵੀ ਹੈਗੀ ਹੈ। ਜੇ ਆਪਾਂ ਫੇਸ ਨੂੰ ਮਤਲਬ ਕਿ ਕਲੈਸੀਫਾਈ ਕਰੀਏ ਤਾਂ ਕਹਿ ਸਕਦੇ ਕਿਸੇ ਬੰਦੇ ਦੇ ਵਿੱਚ ਸਾਡਾ ਜਿਹੜਾ ਵਿਸ਼ਵਾਸ ਹੈ ਉਹਨੂੰ ਅਸੀਂ ਫੇਸ ਕਹਿ ਸਕਦੇ ਹਾਂ, ਬਿਲੀਫ ਜਿਹਨੂੰ ਆਪਾਂ ਕਹਿ ਸਕਦੇ ਹਾਂ। ਜਿਵੇਂ ਮੈਂ ਕਹਿ ਸਕਦਾ ਆਈ ਹੈਵ ਲੋਟ ਆਫ ਫੇਸ ਇਨ ਹਿਜ਼ ਐਬਿਲਿਟੀ ਟੂ ਅਚੀਵ ਹਿਜ਼ ਮਿਸ਼ਨ ਇਨ ਲਾਈਫ।
ਹਾਂਜੀ ਹਾਂਜੀ,
ਠੀਕ ਹੈ, ਮੈਨੂੰ ਉਹਦੇ ਤੇ ਪੂਰਾ ਭਰੋਸਾ ਹੈ, ਵਿਸ਼ਵਾਸ ਹੈਗਾ ਵੀ ਉਹਦੇ ਚ ਇੰਨੀ ਯੋਗਤਾ ਹੈਗੀ, ਉਹ ਆਪਣਾ ਜਿਹੜਾ ਜ਼ਿੰਦਗੀ ਦਾ ਟੀਚਾ ਹੈ ਉਹ ਪੂਰਾ ਕਰ ਲੂਗਾ।
ਪ੍ਰੋਫੈਸਰ ਉਹਦੇ ਵਿੱਚ
ਕਹਿ ਸਕਦਾ ਆਈ ਹੈਵ ਏ ਲਿਟਲ
ਪ੍ਰੋਫੈਸਰ ਇਹ ਗੱਲ ਜੇ ਮੈਨੂੰ ਗੱਲ ਯਾਦ ਹੈ ਤੁਹਾਡੀ ਗੱਲ ਤੋਂ, ਗੱਲ ਨੂੰ ਮੈਂ ਅੱਗੇ ਤੋਰਦਾ ਵੀ ਜਦੋਂ ਅਸੀਂ ਬਰਨਾਲੇ ਹੁੰਦੇ ਸੀ ਨਾ ਛੋਟੇ ਜੇ, ਤੇ ਬਰਨਾਲੇ ਹੁਣ ਗਰੀਬੀ ਦਾ ਹੁੰਦੀ ਸੀਗੀ, ਤੇ ਉਹਦੇ ਵਿੱਚ ਮੈਂ ਅੱਖਾਂ ਨਾਲ ਦੇਖੀ ਗੱਲ ਕਰਦਾ ਵੀ ਜਦੋਂ ਕੋਈ ਰਿਸ਼ਤੇਦਾਰ ਆ ਜਾਂਦਾ ਸੀ ਨਾ, ਤੇ ਘਰ ਦੇ 2 ਆਨੇ ਜਾਂ 54 ਜਾਂ 1 ਆਨਾ ਦੇ ਕੇ ਕਹਿੰਦੇ ਸੀ ਹਲਵਾਈ ਦੀ ਦੁਕਾਨ ਤੋਂ ਦਹੀਂ ਫੜ ਲਿਆ ਹੈ ਨਾ, ਵੀ ਰਿਸ਼ਤੇਦਾਰ ਆਏ ਨੇ ਤੇ ਇੱਕ ਬੱਚਾ ਸਾਡੇ ਸਟਰੀਟ ਦੇ ਉੱਤੇ ਹੀ ਰਹਿੰਦਾ ਸੀਗਾ ਕੋਈ ਬੱਚਾ ਤੇ ਉਹ ਸਿੰਘ ਸੀਗਾ ਉਹਦੇ ਜੂੜੀ ਬੰਨੀ ਵੀ ਸੀ ਪੜਕਾ ਉਹ ਕੌਲੀ ਚ ਲੈ ਕੇ 54 ਜਾਂ 52 ਲੈ ਕੇ ਚਲਿਆ ਗਿਆ ਕੌਲੀ ਖੜਕਾਈ ਗਿਆ ਬੱਚੇ ਜਿਵੇਂ ਹੱਥ ਹੁੰਦੀ ਆ ਉੱਥੇ ਗੰਦਾ ਨਾਲਾ ਸੀਗਾ ਆਪਣੇ ਬਰਨਾਲੇ ਨਾਲੀਆਂ ਤੇ ਢੱਗੀਆਂ ਨਹੀਂ ਹੁੰਦੀਆਂ ਸੀ ਉਹਦੇ ਵਿੱਚ ਪੈਸੇ ਡਿੱਗ ਪਏ ਉਹਨੇ ਕਿਹਾ ਬਾਪੂ ਹੁਣ ਗੁੱਸੇ ਚ ਆ ਉਹਨੂੰ ਕੁੱਟੂ ਬਹੁਤ ਉਹ ਨਾਲੀ ਚ ਨਾ ਹੱਥ ਮਾਰੇ ਲੱਭੇ ਨਾ ਕੋਈ ਗਾਰਾ ਬਹੁਤ ਸੀਗਾ ਤੇ ਫਿਰ ਉਹਨੇ ਯਾਦ ਆਇਆ ਕਿ ਬੇਬੇ ਮੈਨੂੰ ਕਹਿੰਦੀ ਹੁੰਦੀ ਸੀ ਜੇ ਰੱਬ ਨੂੰ ਵਾਹਿਗੁਰੂ ਨੂੰ ਯਾਦ ਕਰੋ ਨਾ ਉਹ ਜ਼ਰੂਰ ਮਦਦ ਕਰਦਾ ਨਹੀਂ ਤਾਂ ਕੁੱਟ ਪਊਗੀ ਮੇਰੇ ਉਹ ਨਾਲੀ ਚ ਨਾਲੇ ਹੱਥ ਮਾਰੀ ਜਾਵੇ ਤੇ ਨਾਲੇ ਕਹੀ ਜਾਵੇ ਹੇ ਅੱਲਾ ਮੈਨੂੰ ਜੇ ਦੋ ਪੈਸੇ ਲੱਭ ਜਾਣਾ ਮੈਂ ਤੈਨੂੰ ਹਮੇਸ਼ਾ ਯਾਦ ਕਰੂੰਗਾ ਹੇ ਅੱਲਾ ਮੈਨੂੰ ਦੋ ਪੈਸੇ ਲੱਭ ਜਾਣ ਤੇ ਮੈਂ ਤੈਨੂੰ ਯਾਦ ਕਰੂੰਗਾ ਕੋਲੋਂ ਦੀ ਜਾਂਦਾ ਸੀ ਮੁਸਲਮਾਨ ਤੇ ਮੁਸਲਮਾਨ ਨੇ ਦੇਖਿਆ ਵੀ ਸਿਰ ਤੇ ਭੜਕਾ ਬੰਨਿਆ ਲੱਗਦਾ ਇਹ ਸਰਦਾਰ ਹੈ ਅੱਲਾ ਅੱਲਾ ਕਰੀ ਜਾਂਦਾ ਤੇ ਉਹਨੇ ਪੁੱਛਿਆ ਬੇਟਾ ਕੀ ਹੋ ਗਿਆ ਕਹਿੰਦਾ ਜੀ ਮੇਰੇ ਦੋ ਪੈਸੇ ਗੁੰਮ ਹੋ ਗਏ ਕਹਿੰਦੇ ਫਿਰ ਤੂੰ ਅੱਲਾ ਅੱਲਾ ਕਿਉਂ ਕਰਦਾ ਕਹਿੰਦਾ ਜੀ ਮੇਰੀ ਬੇਬੇ ਕਹਿੰਦੀ ਸੀ ਵੀ ਜੇ ਪਰਮਾਤਮਾ ਦਾ ਵਾਹਿਗੁਰੂ ਦਾ ਔਖੇ ਵੇਲੇ ਯਾਦ ਕਰੋ ਨਾ ਤੇ ਉਹ ਜ਼ਰੂਰ ਮਦਦ ਕਰਦਾ ਤਾਂ ਕਰਕੇ ਮੈਂ ਅੱਲਾ ਕਰਦਾ ਉਹ ਕਹਿੰਦਾ ਫਿਰ ਤੂੰ ਆਪਣੇ ਵਾਹਿਗੁਰੂ ਨੂੰ ਯਾਦ ਕਰਨਾ ਅੱਲਾ ਨੂੰ ਕਿਉਂ ਯਾਦ ਕਰਦਾ ਕਹਿੰਦਾ ਕਿਉਂ ਕਹਿੰਦਾ ਦੋ ਪੈਸੇ ਪਿੱਛੇ ਵਾਹਿਗੁਰੂ ਨੂੰ ਨਾਲੀ ਚ ਬਾੜਨਾ ਸੋ ਉਹਦਾ ਜਿਹੜਾ ਫੇਥ ਸੀਗਾ ਲਾਈਟ ਨੋਟ ਦੱਸੀ ਹੈ ਵੀ ਉਹਦਾ ਇੰਨਾ ਯਕੀਨ ਸੀ ਵੀ ਅੱਲਾ ਤੇ ਵੀ ਵਾਹਿਗੁਰੂ ਨੂੰ ਉਹ ਸੁਪਰੀਮ ਸਮਝਦਾ ਸੀ ਉਹਦਾ ਫੇਥ ਸੀਗਾ ਹੈਨਾ ਸੋ ਚਲੋ ਐਨੀ ਵੇ ਤੁਸੀਂ ਕੰਟੀਨਿਊ ਕਰੋ ਹਾਂਜੀ ਹਾਂਜੀ
ਹਾਂ ਇੰਡੀਵਿਜੁਅਲ ਵਾਲੇ ਸਿਲਸਿਲੇ ਦੀ ਨਾ ਦੂਜੀ ਐਗਜ਼ਾਮਪਲ ਹੈਗੀ ਹੈ ਆਪਾਂ ਕਹਿ ਦਿੰਦੇ ਹਾਂ ਸ਼ਾਇਲੋਕ ਵਿਲ ਬਿਕਮ ਦ ਫਸਟ ਪਰਸਨ ਆਫ ਜੂਸ ਪੇਟ ਟੂ ਵਿਨ ਦ ਆਫਿਸ
ਹਾਂਜੀ
ਆਪਾਂ ਕਹਿੰਦੇ ਵੀ ਫਲਾਨਾ ਜਿਹੜਾ ਹੈ ਨਾ ਕਿਸੇ ਕੈਟਾਗਰੀ ਵਾਲਾ ਬੰਦਾ ਜੋ ਕੋਈ ਰਿਲੀਜੀਅਸ ਫੇਥ ਵਾਲਾ ਬੰਦਾ ਜਿਹੜਾ ਹੈ ਉਹ ਪਹਿਲਾ ਬੰਦਾ ਹੋਊਗਾ ਜਿਹੜਾ ਕਿ ਇਲੈਕਸ਼ਨ ਜਿੱਤੂਗਾ ਤਾਂ ਇਹ ਵੀ ਆਪਾਂ ਕਹਿ ਸਕਦੇ ਹਾਂ ਇਹ ਕਿਸੇ ਫੇਥ ਵਾਲਾ ਜਿਹੜਾ ਬੰਦਾ ਹੈ ਕਿਸੇ ਆਫਿਸ ਨੂੰ ਅਚੀਵ ਕਰ ਲੇ ਕਿਸੇ ਪਦ ਤੇ ਕਿਸੇ ਅਹੁਦੇ ਤੇ ਪਹੁੰਚ ਜੇ ਮੈਂ ਕਹਿੰਦਾ ਵੀ ਉਹ ਪਹਿਲਾ ਬੰਦਾ ਹੋਊਗਾ ਜੇ ਕਿਸੇ ਪੋਲੀਟੀਕਲ ਕਿਸੇ ਰਿਲੀਜਨ ਜਾਂ ਕਿਸੇ ਕਮਿਊਨਿਟੀ ਜੋ ਕਿਸੇ ਕਲਟ ਚ ਜਿਹਨੂੰ ਆਪਾਂ ਕਹਿ ਸਕਦੇ ਹਾਂ ਉਹ ਜਿੱਤ ਜੇ ਦੂਸਰੀ ਜਿਹੜੀ ਕੈਟਾਗਰੀ ਹੈਗੀ ਹੈ ਉਹ ਹੈਗੀ ਹੈ ਰਿਲੀਜੀਅਸ ਸਪਿਰਚੁਅਲ ਤੇ ਡਿਵਾਈਨ ਫੇਥ ਵਾਲੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਇਹਦੇ ਚ ਇੱਕ ਉਦਾਹਰਣ ਇਲਸਟ੍ਰੇਟ ਕਰਨ ਲਈ ਮੈਂ ਕਹਿੰਦਾ ਇਸਲਾਮਿਕ ਫੇਥ ਇਜ਼ ਵਨ ਆਫ ਦ ਲਾਰਜੈਸਟ ਰਿਲੀਜਨਸ ਆਫ ਦ ਵਰਲਡ ਜੇ ਕਹਿ ਦੇਣਾ ਇਸਲਾਮਿਕ ਫੇਥ ਤੋਂ ਇਹ ਦੁਨੀਆਂ ਦੇ ਸਭ ਤੋਂ ਵੱਡੇ ਜਿਹਨੂੰ ਆਪਾਂ ਕਹਿ ਸਕਦੇ ਹਾਂ ਧਰਮਾਂ ਵਿੱਚੋਂ ਇੱਕ ਹੈਗਾ ਗਿਣਤੀ ਦੇ ਹਿਸਾਬ ਨਾਲ ਕਹਿ ਲਓ ਜਾਂ ਧਰਮ ਦੇ ਫੇਥ ਦੇ ਵਿਸ਼ਵਾਸ ਦੇ ਆਸਥਾ ਦੇ ਹਿਸਾਬ ਨਾਲ ਕਹਿ ਲਓ ਤੀਸਰੀ ਜਿਹੜੀ ਕੈਟਾਗਰੀ ਹੁੰਦੀ ਹੈ ਉਹ ਹੈਗੀ ਫੇਥ ਇਨ ਆਈਡੀਓਲੋਜੀ ਸਿਸਟਮ ਨੋਬਿਲਿਟੀ ਪੋਲੀਟਿਕਸ ਦੇ ਵਿੱਚ ਕਹਿ ਲਓ ਜਾਂ ਫਿਲੋਸਫੀ ਦੇ ਵਿੱਚ ਕਹਿ ਲਓ ਕੋਈ ਸਿਸਟਮ ਹੈ ਜਾਂ ਕੋਈ ਵੀ ਆਈਡੀਓਲੋਜੀ ਹੈ ਉਹਦੇ ਵਿੱਚ ਬੰਦੇ ਦਾ ਕੋਈ ਨਿਸ਼ਠਾ ਹੋਣੀ ਆਸਥਾ ਹੋਣੀ ਫੇਥ ਹੋਣਾ ਉਹਨੂੰ ਵੀ ਅਸੀਂ ਕਹਿ ਦਿੰਦੇ ਹਾਂ ਪਰ ਹੁਣ ਤਾਂ ਆਈਡੀਓਲੋਜੀ ਹੈਵ ਵੈਨਿਸ਼ਡ ਇਟ ਹੈਜ਼ ਡਿਸਅਪੀਅਰਡ ਹੁਣ ਤਾਂ ਸੈਲਫਿਸ਼ ਇੰਟਰਸਟ ਨੇ ਵੈਸਟ ਇੰਟਰਸਟ ਨੇ ਜਿਹੜੇ ਉਹ ਸਾਡੇ ਤੇ ਜਿਹਨੂੰ ਆਪਾਂ ਕਹਿ ਸਕਦੇ ਜ਼ਿਆਦਾ ਭਾਰੂ ਨੇ ਤੇ ਇਸ ਕਰਕੇ ਇਹ ਤਾਂ ਸਾਰੀਆਂ ਗੱਲਾਂ ਹੋ ਗਈਆਂ ਫੇਸ ਦੇ ਨਾਲ
ਹੁਣ ਬਰਨਾਲੇ ਤੇ ਆ ਜਾਈਏ ਆਪਾਂ ਇਲੈਕਸ਼ਨ ਤੇ ਇਲੈਕਸ਼ਨ ਜਿਹੜੀਆਂ ਬਾਈ ਇਲੈਕਸ਼ਨ ਹੋ ਰਹੀਆਂ
ਨਾ ਆਪਾਂ ਇੱਕ ਮਿੰਟ ਡਾਊਟ ਤੇ ਲਾ ਲਈਏ ਕਿਉਂਕਿ ਡਾਊਟ ਵੀ ਕਿਹਾ ਸੀ ਨਾ
ਹਾਂਜੀ ਹਾਂਜੀ
ਡਾਊਟ ਕੀ ਹੁੰਦਾ ਹੈਗਾ ਇਟਸ ਅ ਫੀਲਿੰਗ ਆਫ ਅਨਸਰਟਨਟੀ ਔਰ ਲੈਕ ਆਫ ਕਨਵਿਕਸ਼ਨ ਇਟ ਇਜ਼ ਆਲਸੋ ਅ ਮੈਂਟਲ ਸਟੇਟ ਇਨ ਵਿਚ ਵਨ ਫਾਈਂਡਸ ਇਨ ਅ ਡਾਇਲੇਮਾ ਵਨ ਇਜ਼ ਇਨ ਅ ਕੰਟਰਾਡਿਕਟਰੀ ਸਟੇਟ ਵੈਦਰ ਟੂ ਬਿਲੀਵ ਔਰ ਨਾਟ ਜੀ ਜਿਵੇਂ ਇਹਨੂੰ ਆਪਾਂ ਸਸਪੀਸ਼ਨ ਕਹਿ ਸਕਦੇ ਹਾਂ ਸਕੈਪਟਿਸਿਜ਼ਮ ਕਹਿ ਸਕਦੇ ਹਾਂ ਡਿਸਬਿਲੀਫ ਹੋ ਸਕਦਾ ਪੰਜਾਬੀ ਸੰਦੇਹ ਸ਼ੱਕ ਤੇ ਇਹ ਡਾਊਟ ਦੇ ਸਿਲਸਿਲੇ ਚ ਦੋ ਤਿੰਨ ਐਗਜ਼ਾਮਪਲ ਮੈਂ ਤੁਹਾਨੂੰ ਇਲਸਟ੍ਰੇਟ ਕਰੂੰਗਾ ਜਿਵੇਂ ਆਪਾਂ ਕਹਿੰਦੇ ਹਾਂ ਵੀ ਯਾਰ ਜਿਹੜੇ ਵੱਡੇ ਲੋਕ ਨੇ ਨਾ ਉਹ ਕਹਿੰਦੇ ਨੇ ਵੀ ਉਹਨਾਂ ਨੂੰ ਸ਼ੱਕ ਤੋਂ ਉੱਪਰ ਹੋਣਾ ਚਾਹੀਦਾ ਹੈ ਚਾਹੇ ਪੋਲੀਟਿਕਸ ਹੈ ਚਾਹੇ ਉਹ ਰਿਲੀਜਨ ਦੇ ਵਿੱਚ ਹੈ ਚਾਹੇ ਸਪਿਰਚੁਅਲਿਜ਼ਮ ਦੇ ਵਿੱਚ ਹੈ ਤਾਂ ਅਸੀਂ ਇੱਕ ਆਪਣਾ ਪਲੇ ਹੋਇਆ ਵਿਲੀਅਮ ਸ਼ੇਕਸਪੀਅਰ ਦਾ ਹਿਸਟੋਰੀਕਲ ਪਲੇ ਯੂਲੀਅਸ ਸੀਜ਼ਰ ਉਹਦੇ ਚ ਲਾਈਨ ਆਉਂਦੀ ਹੈ ਸੀਜ਼ਰਸ ਵਾਈਫ ਮਸਟ ਬੀ ਅਬਵ ਸਸਪੀਸ਼ਨ ਜਦੋਂ ਆਪਾਂ ਇਹ ਕਹਿਣਾ ਹੁੰਦਾ ਬੰਦਾ ਮਤਲਬ ਕਿ ਸ਼ੱਕ ਤੋਂ ਪਰੇ ਹੋਣਾ ਚਾਹੀਦਾ ਬਿਲਕੁਲ ਸਹੀ ਹੋਣਾ ਚਾਹੀਦਾ ਤਾਂ ਇਹ ਜਿਹੜੀ ਲਾਈਨ ਹੈ ਸੀਜ਼ਰ ਤੋਂ ਯੂਲੀਅਸ ਸੀਜ਼ਰ ਤੋਂ ਯੂਜ਼ ਕੀਤੀ ਜਾਂਦੀ ਹੈ ਸੀਜ਼ਰਸ ਵਾਈਫ ਮਸਟ ਬੀ ਅਬਵ ਸਸਪੀਸ਼ਨ ਅਸੀਂ ਆਪਾਂ ਨੂੰ ਇਹ ਲੱਗਦਾ ਹੁਣ ਮਹਾਰਾਸ਼ਟਰ ਦੇ ਵਿੱਚ ਝਾਰਖੰਡ ਦੇ ਵਿੱਚ ਇਲੈਕਸ਼ਨ ਹੋਣੀ ਹੈ ਜੀ ਅਸੈਂਬਲੀ ਪੋਲ ਜਿਹੜੀਆਂ ਹੋਣੀਆਂ ਨੇ ਔਰ ਬਾਈ ਇਲੈਕਸ਼ਨ ਵੀ ਹੋਣੇ ਆ ਤਾਂ ਉਹਦੇ ਚ ਬੰਦਾ ਇਹਨੂੰ ਲੱਗੇ ਵੀ ਯਾਰ ਮੈਨੂੰ ਤਾਂ ਛਾਕੇ ਜਾ ਰਹੀ ਫੇਅਰ ਪਲੇ ਤਾਂ ਹੋਣਾ ਨੀ ਆਈ ਡਾਊਟ ਦੇਰ ਵਿਲ ਬੀ ਨੋ ਫੇਅਰ ਪਲੇ ਇਨ ਐਨਸੂਇੰਗ ਮਹਾਰਾਸ਼ਟਰ ਝਾਰਖੰਡ ਅਸੈਂਬਲੀ ਪੋਲਸ ਐਂਡ ਬਾਈ ਇਲੈਕਸ਼ਨ ਜਾਂ ਆਪਾਂ ਇਹ ਕਹਿ ਸਕਦੇ ਹਾਂ ਜਿਵੇਂ ਕਿ ਅੱਜ ਕੱਲ ਲੜਾਈ ਝਗੜਾ ਚੱਲ ਰਿਹਾ ਸਾਰੀ ਦੁਨੀਆਂ ਦੇ ਵਿੱਚ ਸੈਂਸ ਐਨ ਆਊਟ ਆਫ ਡਾਊਟ ਵਰਲਡ ਪੀਸ ਇਜ਼ ਇਨ ਪੈਰਲ ਆਪਾਂ ਕਹਿ ਸਕਦੇ ਹਾਂ ਵੀ ਬਿਨਾਂ ਕਿਸੇ ਸ਼ੱਕ ਦੇ ਵਿਸ਼ਵ ਸ਼ਾਂਤੀ ਹੈ ਜਿਹੜੀ ਉਹ ਖਤਰੇ ਦੇ ਵਿੱਚ ਹੈ
ਟਾਈਮ ਦਾ ਖਿਆਲ ਰੱਖਿਓ ਕਿਉਂਕਿ ਆਪਣੇ ਕੋਲ ਮਿੰਟ ਸਿਰਫ ਤੁਹਾਡੇ ਲਈ ਚਾਰ ਹੀ ਨੇ ਬੱਚੇ
ਬਸ ਇਹਦੇ ਚ ਮੈਂ ਤੁਹਾਨੂੰ ਨਾ ਗੱਲ ਨੂੰ ਕੰਕਲੂਡ ਕਰ ਦਿੰਦਾ ਆਪਾਂ, ਤੁਸੀਂ ਫਿਰ ਉਦੋਂ ਬਾਅਦ ਇੱਕ ਦੋ ਮਿੰਟ ਤੁਸੀਂ ਲਾ ਲਿਓ। ਮੈਂ ਸੋਚਦਾ ਜੀ ਫੇਰ ਦੇ ਵਿੱਚ ਨਾ ਸੱਚ ਝੂਠ ਦਾ ਨਿਤਾਰਾ ਵੀ ਹੋ ਜਾਂਦਾ, ਜਿਹਨੂੰ ਆਪਾਂ ਕਹਿ ਸਕਦੇ ਹਾਂ ਸੱਚ ਝੂਠ ਦਾ ਨਿਤਾਰਾ ਵੀ ਹੁੰਦਾ। ਕੋਈ ਬੰਦਾ ਜਿਹਨੂੰ ਆਪਾਂ ਕਹਿ ਸਕਦੇ ਹਾਂ ਉਹ ਝੂਠ ਹੀ ਬੋਲੀ ਜਾਂਦਾ, ਜਿਹਨੂੰ ਆਪਾਂ ਕਹਿ ਸਕਦੇ ਹਾਂ ਕੋਈ ਬੰਦਾ ਸੱਚ ਬੋਲੀ ਜਾਂਦਾ। ਇਹਦੇ ਵਿੱਚ ਨਾ ਵਸੀਮ ਬਰੇਲਵੀ ਦੀ ਇੱਕ ਬਹੁਤ ਵਧੀਆ ਜਿਹਨੂੰ ਆਪਾਂ ਕਹਿ ਸਕਦੇ ਹਾਂ ਗਜ਼ਲ ਹੈ, ਉਹਦੀਆਂ ਦੋ ਲਾਈਨਾਂ ਮੈਂ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਨੀਆਂ ਚਾਹੂੰਗਾ, ਜਿਹਨੂੰ ਆਪਾਂ ਕਹਿ ਸਕਦੇ ਹਾਂ। ਉਹ ਹੈਗਾ ਗਾ ਝੂਠ ਵਾਲੇ ਤੋਂ ਕਹੀਂ ਸੇ ਕਹੀਂ ਵੜ ਗਏ, ਝੂਠ ਵਾਲੇ ਕਹੀਂ ਸੇ ਕਹੀਂ ਵੜ ਗਏ ਔਰ ਮੈਂ ਥਾ ਕੇ ਸੱਚ ਬੋਲਤਾ ਰਹਿ ਗਿਆ। ਹੁਣ ਇਹਦੇ ਚ ਜਿਹੜਾ ਵਾ ਬੰਦਾ ਸੱਚ ਚ ਵਿਸ਼ਵਾਸ ਕਰਦਾ ਉਹ ਤਾਂ ਸੱਚ ਬੋਲੀ ਜਾਂਦਾ, ਜਿਹੜਾ ਝੂਠ ਚ ਵਿਸ਼ਵਾਸ ਰੱਖਦਾ ਜਿਹਨੂੰ ਲੱਗਦਾ ਝੂਠ ਬੋਲ ਕੇ ਬਹੁਤ ਕੁਝ ਅਚੀਵ ਕੀਤਾ ਜਾ ਸਕਦਾ, ਬੱਲੇ ਬੱਲੇ ਹੋ ਸਕਦੀ ਹੈ, ਤਾਂ ਉਹ ਜਿਹੜਾ ਹੈ ਨਾ ਹੁਣ ਅਸੀਂ ਜੇ ਪ੍ਰੈਕਟੀਕਲੀ ਦੇਖੀਏ ਤਾਂ ਝੂਠ ਜਿਹੜਾ ਬੋਲ ਵਾਲਾ ਜ਼ਿਆਦਾ ਹੈ, ਝੂਠ ਦੇ ਨਾਲ ਜ਼ਿਆਦਾ ਅਚੀਵਮੈਂਟ ਸੀ ਜੋ ਆਪਾਂ ਕਹਿ ਸਕਦੇ ਹੋ ਸਕਦੀ, ਸੱਚ ਵਾਲਿਆਂ ਨਾਲ ਤਾਂ ਕਾਫੀ ਪਰੇਸ਼ਾਨੀ ਵਾਲਾ ਹੱਲ ਨਹੀਂ ਹੈ, ਕਾਫੀ ਉਹਨਾਂ ਨੂੰ ਦੇ ਹੈਵ ਟੂ ਫੇਸ ਦ ਮਿਊਜ਼ਿਕ, ਕਿਉਂਕਿ ਸੱਚ ਬੋਲਣਾ ਤੇ ਸੱਚ ਦੇ ਕਾਇਮ ਰਹਿਣਾ ਬਹੁਤ ਔਖਾ ਜੇ ਅੱਜ ਕੱਲ ਦੀ ਦੁਨੀਆਂ ਦੇ ਵਿੱਚ। ਤਾਂ ਉਹ ਜਿਹੜੀ ਜਗਜੀਤ ਸਿੰਘ ਦੀਆਂ ਜਿਹੜੀਆਂ ਲਾਈਨਾਂ ਨੇ ਨਾ ਬਹੁਤ ਹੀ ਵਧੀਆ ਲੱਗਦੀਆਂ ਨੇ, ਝੂਠ ਵਾਲੇ ਕਹਾਂ ਸੇ ਕਹੀਂ ਵੜ ਗਏ ਔਰ ਮੈਂ ਥਾ ਕੇ ਸੱਚ ਬੋਲਤਾ ਰਹਿ ਗਿਆ। ਚਲੋ ਹੁਣ ਸਰ ਤੁਸੀਂ ਆਓ ਆਪਾਂ ਬਾਈ ਇਲੈਕਸ਼ਨ ਵਾਲੇ
ਨਹੀਂ, ਬਸ ਹੁਣ ਆਪਣੇ ਕੋਲ ਸਿਰਫ ਮਿੰਟ ਹੈਗੇ ਤਿੰਨ, ਕਿਉਂਕਿ ਉਹਦੇ ਵਿੱਚ ਤੁਸੀਂ ਹੁਣ ਸਾਰਾ ਕੁਝ ਸਿਸਟਮ ਚੇਂਜ ਕਰਕੇ, ਕਿਉਂਕਿ ਆਪਾਂ ਬਰਨਾਲੇ ਤੋਂ ਆ ਤੇ ਤੁਸੀਂ ਬਰਨਾਲੇ ਦੀ 22 ਇਲੈਕਸ਼ਨ ਦੇ ਵਿੱਚ ਸਿਰਫ 3 ਮਿੰਟ ਹੀ ਕਵਰ ਕਰਨੇ ਨੇ, ਜੇ ਉਹ ਲਾਈਨ ਡ੍ਰੌਪ ਕਰਤੀ, ਕਿਉਂਕਿ ਅਸੀਂ ਨੈਕਸਟ ਬਿਲਕੁਲ 3 ਮਿੰਟ ਤੋਂ ਬਾਅਦ ਮਿੱਤਰ ਸੈਨ ਮੀਤ ਨਾਲ ਲਾਈਨ ਮਿਲਾਉਣੀ ਹੈ, ਕਿਉਂਕਿ ਅੱਜ ਇੰਡੀਆ ਦਾ ਸਿਸਟਮ ਮੈਨੂੰ ਨਹੀਂ ਪਤਾ ਸੀਗਾ, ਉਹ ਕਹਿੰਦੇ ਵੀ ਐਟ ਏ ਟਾਈਮ ਇੱਕ ਲਾਈਨ ਨਹੀਂ ਮਿਲ ਸਕਦੀ ਹੈ, ਪਰ ਜੇ ਕੈਨੇਡਾ ਦੀਆਂ ਤਾਂ 4-5 ਲਾਈਨਾਂ ਵੀ ਇਕੱਠੀਆਂ ਮਿਲ ਜਾਂਦੀਆਂ ਨੇ, ਸੋ ਇਸ ਕਰਕੇ ਤੁਹਾਨੂੰ 3 ਮਿੰਟ ਤੋਂ ਬਾਅਦ ਇਹਨਾਂ ਨੇ ਡ੍ਰੌਪ ਕਰਨਾ, ਮਤਲਬ ਡ੍ਰੌਪ ਤਾਂ ਤੁਹਾਨੂੰ ਨਹੀਂ, ਮਤਲਬ ਤੁਹਾਡੀ ਲਾਈਨ ਡ੍ਰੌਪ ਕਰਨੀ ਹੈ, ਤੁਸੀਂ ਤਾਂ ਪਰਮਾਤਮਾ ਕਰੇ ਲੱਖਾਂ ਸਾਲ ਜੀਵੋ।
ਦੇਖੋ 13 ਤਰੀਕ ਨੂੰ ਹੈਗੀ ਹੈ, ਸਾਰੀਆਂ ਪਾਰਟੀਆਂ ਜਿਹੜੀਆਂ ਹੈ ਉਹਦੇ ਚ ਬੀਜੇਪੀ ਦਾ ਉਮੀਦਵਾਰ ਵੀ ਹੈਗਾ, ਕਾਂਗਰਸ ਦਾ ਉਮੀਦਵਾਰ ਵੀ ਹੈਗਾ, ਹਾਂਜੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਉਮੀਦਵਾਰ ਵੀ ਹੈਗਾ, ਐਵੇਂ ਆਮ ਆਦਮੀ ਪਾਰਟੀ ਦੇ ਵਿਚ ਥੋੜੀ ਜਿਹੀ ਜਿਹਨੂੰ ਆਪਾਂ ਕਹਿ ਸਕਦੇ ਡਿਵੀਜ਼ਨ ਹੋ ਗਈ, ਇੱਕ ਕੈਂਡੀਡੇਟ ਰੈਵਲ ਕੈਂਡੀਡੇਟ ਖੜਾ ਹੋ ਗਿਆ ਉਮੀਦਵਾਰ, ਜਿਹੜਾ ਕਿ ਡਿਸਟ੍ਰਿਕਟ ਪਲੈਨਿੰਗ ਬੋਰਡ ਬਰਨਾਲਾ ਦਾ ਚੇਅਰਮੈਨ ਸੀ, ਉਹਦਾ ਨਾਂ ਮਿਸਟਰ ਵਾਟ ਹੈਗਾ, ਉਹ ਮਤਲਬ ਕਿ
ਇੰਡੀਪੈਂਡੈਂਟ ਖੜਾ ਹੋਇਆ
ਫੀਲਡ ਦੇ ਵਿਚ ਆ ਗਏ, ਉਹ ਇੰਡੀਪੈਂਡੈਂਟ ਖੜਾ ਹੋ ਗਿਆ ਜਿਹਨੂੰ ਆਪਾਂ ਕਹਿ ਸਕਦੇ ਹਾਂ। ਹੁਣ ਵਿਦਡਰਾਵਲ ਦੇ ਪੋਜੀਸ਼ਨ ਕਲੀਅਰ ਹੋ ਗਈ ਵੀ ਉਹ ਵੈਦਰ ਹੀ ਸਟੇਜ ਇਨ ਦਾ ਐਰੀਨਾ ਔਰ ਨਾਟ ਔਰ ਹੀ ਵਿਦਡਰਾਵਲ, ਲੇਕਿਨ ਇੱਕ ਗੱਲ ਸਮਝ ਆਉਂਦੀ ਹੈ ਵੀ ਇਹਦੇ ਚ ਆਮ ਆਦਮੀ ਪਾਰਟੀ ਦੀ ਨਾ ਹਾਇਰ ਲੈਵਲ ਤੇ ਜਿਹਨੂੰ ਆਪਾਂ ਕਹਿ ਸਕਦੇ ਹਾਂ ਬਾਈਨਰੀ ਜਾਂ ਬਾਈਫਰਕੇਸ਼ਨ ਹੋ ਗਈ, ਇਹ ਜਿਹੜਾ ਉਮੀਦਵਾਰ ਆਪਣੇ ਪਹਿਲਾਂ ਸਾਬਕਾ ਮੰਤਰੀ ਸੀ, ਅੱਜ ਕੱਲ ਮੈਂਬਰ ਪਾਰਲੀਮੈਂਟ ਵੀ ਬਣ ਗਏ ਮੀਤ ਗੋਇਲ ਸਾਹਿਬ, ਉਹਨਾਂ ਨੇ ਆਪਣਾ ਬੰਦਾ ਫੀਲਡ ਕੀਤਾ, ਉਹ ਇਹ ਸਮਝ ਆਇਆ ਵੀ ਹਾਈ ਕਮਾਂਡ ਨੇ ਟਿਕਟ ਉਹ ਉੱਪਰੋਂ ਹੀ ਲੈ ਕੇ ਆਏ ਆ, ਜਦੋਂ ਕਿ ਦੂਜੀ ਗੱਲ ਇਹ ਸਮਝ ਆ ਰਹੀ ਸਾਡੇ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਭਗਵੰਤ ਮਾਨ ਜੀ ਉਹ ਇਸ ਜਿਹੜੀ ਇਹ ਸਿਲੈਕਸ਼ਨ ਆ ਉਹਦੇ ਨਾਲ ਖੁਸ਼ ਨੀ ਹੈਗੇ, ਐ ਵੀ ਲੱਗਦਾ ਵੀ ਸੋਰਸਿਸ ਤੋਂ ਗੱਲ ਸਮਝ ਆਈ ਹੈ ਵੀ ਥਾਪੜਾ ਹੋਵੇ ਬਾਟ ਸਾਹਿਬ ਨੂੰ ਵੀ, ਹੁਣ ਜੇ ਉਹ ਖੜੇ ਰਹਿੰਦੇ ਨੇ ਤਾਂ ਇੰਡੀਪੈਂਡੈਂਟ ਕੋਈ ਓਫੀਸਰੀ ਜਿਹਨੂੰ ਆਪਾਂ ਕਹਿ ਸਕਦੇ ਰਿਜ਼ਲਟ ਵੀ ਹੋ ਸਕਦਾ, ਹੀ ਕੈਨ ਸਪ੍ਰਿੰਗ ਸਮ ਸਰਪ੍ਰਾਈਜ਼ ਆਲਸੋ, ਦੇਖਣ ਵਾਲੀ ਗੱਲ ਹੈ ਜੀ ਕਿਵੇਂ ਪਾਰਟੀ ਜਿਹੜੀ ਹੈ ਹੁਣ ਉਹ ਵੀ ਮਦਦ ਕਰਦੀ ਹੈ ਨਹੀਂ ਕਰਦੀ, ਜੇ ਭਗਵੰਤ ਮਾਨ ਜੀ ਉਹਦੀ ਬੈਕ ਤੇ ਆ ਗਏ ਫਿਰ ਹੀ ਕੈਨ ਸਪ੍ਰਿੰਗ ਏ ਸਰਪ੍ਰਾਈਜ਼।
ਹਾਂਜੀ
ਹੁਣ ਪੁੱਛੋ ਤੁਸੀਂ ਹੋਰ
ਕੋਈ ਹੋਰ ਪੈਸਾ, ਠੀਕ ਹੈ ਹੁਣ ਜਾਂਦੇ ਜਾਂਦੇ ਤੁਹਾਨੂੰ ਮੈਂ ਗੱਲ ਸੁਣਾ ਦਿੰਦਾ, ਤੁਸੀਂ ਸਟਾਰਟਿੰਗ ਚ ਗੱਲ ਕਹੀ ਸੀ ਵੀ ਟਾਈਮ ਦਿਆ ਕਰੋ, ਟਾਈਮ ਬੰਦੇ ਦੀ ਨਾ ਜਿਹੜਾ ਸਟੇਟ ਸੈਕਟਰੀ ਆ ਉਹ ਫਸ ਜਾਂਦਾ, ਮੈਂ ਤੁਹਾਨੂੰ ਇਹਦੀ ਇੱਕ ਲਾਈਟ ਨੋਟ ਚ ਗੱਲ ਸੁਣਾ ਦਿੰਦਾ, ਜਿਸ ਤਰ੍ਹਾਂ ਕੋਈ ਬੰਦਾ ਸਟੇਜ ਤੇ ਖੜ ਕੇ ਬੋਲੀ ਜਾ ਰਿਹਾ ਸੀਗਾ ਤੇ ਲੋਕਾਂ ਨੇ ਦੇਖਿਆ, ਉਹਨਾਂ ਨੇ ਪਹਿਲਾਂ ਸੀਟੀਆਂ ਮਾਰਤੀਆਂ, ਫਿਰ ਕੋਈ ਉੱਚੀ ਬੋਲਣ ਲੱਗ ਗਏ, ਉਹਨੇ ਸੋਚਿਆ ਵੀ ਸ਼ਾਇਦ ਮੇਰਾ ਪ੍ਰੋਗਰਾਮ ਲਾਈਕ ਕਰਦੇ ਨੇ, ਤੇ ਅਖੀਰ ਦੇ ਵਿੱਚ 3-4 ਬੰਦੇ, ਮੈਨੂੰ ਸ਼ਾਰਟ ਕਰਨਾ ਕਿਉਂਕਿ ਟਾਈਮ ਦੀ ਹੈ, 3-4 ਬੰਦੇ ਸੂਟੀਆਂ ਲੈ ਕੇ ਸਟੇਜ ਤੇ ਆ ਗਏ ਤੇ ਉਹ ਬੰਦੇ ਨੇ ਜਦੋਂ ਦੇਖਿਆ ਵੀ ਇਹ ਡਾਂਗਾਂ ਲੈ ਕੇ ਬੰਦੇ ਖੜੇ ਨੇ, ਉਹ ਡਰ ਗਿਆ ਮੈਨੂੰ ਕੁੱਟਣਗੇ, ਉਹਨੇ ਮਾਈਕ ਵਿੱਚ ਹੀ ਰੋਕਿਆ, ਕਹਿੰਦਾ ਭਾਈ ਸਾਹਿਬ ਤੁਸੀਂ ਦੱਸੋ ਗੱਲ ਕੀ ਹੈ, ਮੈਚ ਬੰਦ ਕਰਦਾ ਨਾ ਤੇ ਜੇ ਤੁਸੀਂ ਗੁੱਸੇ ਕਿਉਂ ਸੋਟੀਆਂ ਲੈ ਕੇ ਆਓ, ਕਹਿੰਦੇ ਨਹੀਂ ਮੈਂ ਤੁਸੀਂ ਆਪਣਾ ਕੰਟੀਨਿਊ ਰੱਖੋ, ਮੈਂ ਤਾਂ ਉਹਨੂੰ ਲੱਭਦਾ ਜਿਹੜਾ ਸਟੇਟ ਸੈਕਟਰੀ ਜਿਹਨੇ ਤੁਹਾਨੂੰ ਸਟੇਜ ਤੇ ਚੜਾਇਆ ਸੀ, ਡਾਂਗਾਂ ਉਹਦੇ ਲਈ ਕੇ ਖੜੇ ਆ, ਸੋ ਮੇਰੀਆਂ ਵੀ ਮਜਬੂਰੀਆਂ ਇਸ ਤਰ੍ਹਾਂ ਹੀ ਹੁੰਦੀਆਂ ਨੇ, ਕਿਉਂਕਿ ਟਾਈਮ ਜਿਹੜਾ ਹੈਗਾ ਉਨਾ ਹੀ ਲਿਮਿਟਡ ਹੀ ਹੈ, ਸੋ ਲਿਮਿਟਡ ਦੇ ਵਿੱਚ ਹੀ ਸਾਨੂੰ ਗੱਲਬਾਤ ਕਰਨੀ ਪੈਂਦੀ। ਮੈਂ ਤਾਂ
ਸਭ ਮਿਸ਼ਨ ਇਹ ਹੈ ਵੀ ਤੁਸੀਂ ਵੀ ਪ੍ਰੋਫੈਸਰ ਰਹੋ, ਮੈਂ ਵੀ ਪ੍ਰੋਫੈਸਰ ਰਹਾਂ, ਮੈਂ ਤਾਂ ਆਪਣੀ ਗੱਲ ਜਿਹੜੀ ਸੀ ਰਿਆਲੀ ਦੀ ਕਹਿ ਕੇ ਵੀ ਕਾਂਟ ਹੈਲਪ ਰਹਿ ਨਹੀਂ ਸਕਦੇ ਸੀ,
ਤੁਸੀਂ
ਰੋਕ ਲਓਗੇ ਆਪਾਂ ਉੱਥੇ ਉੱਥੇ ਰੋਕਣਾ ਹੀ ਹੈ, ਉਹਦਾ ਡਿਸਿਪਲਿਨ ਨੂੰ ਤਾਂ ਫਿਰ ਮੰਨਣਾ ਹੀ ਪੈਣਾ, ਸਰੋਤਿਆਂ ਦਾ ਵੀ ਧਿਆਨ ਰੱਖਣਾ ਪੈਣਾ, ਬਾਕੀ ਵਰਾਇਟੀ ਦਾ ਵੀ ਧਿਆਨ ਰੱਖਣਾ ਪੈਣਾ,
ਮਤਲਬ ਬੰਦਾ
ਥੈਂਕ ਯੂ
ਕੁੱਟ ਕੁੱਟ ਕੇ ਜਿਹੜਾ ਹੈਗਾ ਭਰਿਆ ਵਾ ਤੁਹਾਡੀ ਨੌਲੇਜ ਭਰੀ ਵੀ ਹੈ, ਤੇ ਉਹ ਬੰਦਾ ਚਾਹੁੰਦਾ ਕਿ ਮੈਂ ਆਹ ਵੀ ਦੱਸਦਿਆਂ ਆਹ ਵੀ ਦੱਸਦਿਆਂ ਆਹ ਵੀ ਦੱਸਦਿਆਂ, ਉਧਰੋਂ ਘੜੀ ਦੀ ਜਿਹੜੀ ਲਾਲ ਜੀ ਸਾਡੀ ਸੂਈ ਹੈ ਨਾ ਇੱਥੇ ਉਹ ਬੜੀ ਤੇਜ਼ੀ ਨਾਲ ਘੁੰਮਦੀ ਹੈ, ਤੇ ਉਹ ਜਿਹੜੀ ਹੈ ਰੁਕਦੀ ਨਹੀਂ ਹੈ, ਉਹ ਹੁਣ ਪੂਰੇ 10:30 ਵਜਾ ਤੇ ਉਹਦੇ ਟਾਈਮ ਦੇ ਮੁਤਾਬਕ, ਸੋ ਥੈਂਕ ਯੂ ਵੈਰੀ ਮਚ, ਅਸੀਂ ਹੁਣ ਦੂਸਰੀ ਲਾਈਨ ਮਿਲਾਉਣ ਲੱਗੇ
ਹਾਂ, ਤੁਸੀਂ ਅਗਲੀ ਵਾਰ ਘੱਟੋ ਘੱਟ 15-20 ਮਿੰਟ ਦਾ ਪ੍ਰੋਗਰਾਮ ਦੇਈਓ, ਇਹੀ ਗੁਜ਼ਾਰਿਸ਼ ਹੈ,
ਹਾਂਜੀ ਹਾਂਜੀ ਨਹੀਂ ਨਹੀਂ ਹੁਣ ਦੇਖੋ ਆਪਾਂ ਪ੍ਰੈਸ ਇਹ ਇਸ ਵੇਲੇ ਤੁਹਾਨੂੰ 22 ਮਿੰਟ ਤੁਹਾਡੇ ਕੋਲ ਨਾਲ ਗੱਲਬਾਤ ਕਰਦਿਆਂ ਨੂੰ ਹੋ ਗਏ, ਤੁਹਾਨੂੰ ਖੁਦ ਹੀ ਨਹੀਂ ਪਤਾ ਲੱਗਾ ਚੱਲਦੇ ਪ੍ਰੋਗਰਾਮ, ਚਲੋ ਕੋਈ ਨੀ, ਨੈਕਸਟ ਟਾਈਮ ਫਿਰ ਖਿਆਲ ਰੱਖੋ,
ਥੈਂਕ ਯੂ
ਸੋ ਪਿਆਰੇ ਸਰੋਤਿਓ, ਇਹ ਸੀਗੇ ਪ੍ਰੋਫੈਸਰ ਪ੍ਰੇਮ ਸ਼ਰਮਾ ਜੀ ਸਾਡੇ ਸੰਗਰੂਰ ਤੋਂ ਨੇ, ਬਰਨਾਲੇ ਤੋਂ ਨੇ, ਇਹ ਵੱਖ ਵੱਖ ਅਖਬਾਰਾਂ ਦੇ ਨਿਊਜ਼ ਵੀ ਲਿਖਦੇ ਨੇ, ਰਾਈਟਰ ਵੀ ਨੇ, ਤੇ ਵੈਸੇ ਵੀ ਯੂਨੀਅਨ ਚ ਵੀ ਨੇ, ਹੁਣ ਤਾਂ ਵੈਸੇ ਬਜੁਰਗ ਹੋ ਗਏ ਸਾਰੇ ਬੱਚੇ, ਇਹਨਾਂ ਦੇ ਡਾਕਟਰ ਨੇ, ਹੁਣ ਆਪਾਂ ਦੂਸਰੀ ਲਾਈਨ ਮਿਲਾਉਣ ਦੀ ਕੋਸ਼ਿਸ਼ ਕਰਦੇ ਹਾਂ ਮਿੱਤਰ ਸੈਨ ਮੀਤ ਦੇ ਨਾਲ ਜਿਹੜੇ ਕਿ ਲੁਧਿਆਣੇ ਨੇ, ਤੇ ਉਹਨਾਂ ਨਾਲ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਗੱਲਬਾਤ ਕਰਾਂਗੇ, ਤੇ ਜੇ ਲਾਈਨ ਮਿਲ ਗਈ ਤਾਂ, ਕਿਉਂਕਿ ਮੇਰੇ ਹੱਥ 'ਚ ਕੁਛ ਨਹੀਂ, ਇੰਡੀਆ ਗੌਰਮੈਂਟ ਦੀਆਂ ਲਾਈਨਾਂ ਨੇ, ਕੈਨੇਡਾ ਗੌਰਮੈਂਟ ਦੀਆਂ, ਜੇ ਲਾਈਨ ਤੇ ਲਾਈਨ ਮਿਲ ਜੇ ਬਾਕੀ ਪਰਮਾਤਮਾ ਮਿਲਾਉਂਦਾ ਫਿਰ ਆਪਾਂ ਗੱਲਬਾਤ ਕਰਾਂਗੇ, ਤੇ ਜੇ ਨਾ ਮਿਲੀ ਤਾਂ ਉਸ ਤੋਂ ਬਾਅਦ ਆਪਾਂ ਸਿੰਥੀਆ ਨੀਲ ਜਿਹੜੇ ਕਿ ਆਈ ਡਾਕਟਰ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ, ਗੋਰੇ ਨੇ, ਤੁਹਾਡਾ ਕੋਈ ਵੀ ਕੁਐਸਚਨ ਹੋਵੇ ਤੁਸੀਂ ਪੰਜਾਬੀ 'ਚ ਪੁੱਛ ਲਓ, ਮੈਂ ਟਰਾਂਸਲੇਸ਼ਨ ਕਰਕੇ ਉਹਨਾਂ ਨੂੰ ਇੰਗਲਿਸ਼ 'ਚ ਪੁੱਛ ਲਾਂਗਾ, ਉਹ ਪੰਜਾਬੀ ਦਾ ਬੋਲਦੇ ਥੋੜੀ ਥੋੜੀ ਤਾਂ ਮਾੜੀ ਮੋਟੀ, ਉਹ ਕਿਉਂਕਿ ਰਹਿੰਦੇ ਹੁਣ ਆਪਣੇ ਏਰੀਏਜ ਨੇ ਥੋੜੀ ਥੋੜੀ ਤਾਂ ਉਹ ਵੀ ਪੰਜਾਬੀ 'ਚ ਸਮਝ ਲੈਂਦੇ ਨੇ, ਇੰਡੀਆ 'ਚ ਵੀ ਕਿਤੇ ਨੇ ਪਰ ਪੂਰੀ ਤਰ੍ਹਾਂ ਬੋਲ ਨਹੀਂ ਸਕਦੇ, ਸੋ ਉਹਨਾਂ ਨਾਲ ਗੱਲ ਕਰਾਂਗੇ, ਉਹ ਵੀ ਤਾਂ ਜੇ ਆਪਣੀ ਲਾਈਨ ਮਿਲ ਗਈ, ਸੋ ਅੱਜ ਦਾ ਜਿਹੜਾ ਟੋਟਲ ਪ੍ਰੋਗਰਾਮ ਹੈ ਉਹ ਇਹਦੇ ਉੱਤੇ ਸੀ, ਫੇਸ ਜਿਹੜਾ ਟਾਈਮ ਬਚ ਗਿਆ ਉਹ ਫਿਰ ਮੇਰੇ ਕੋਲ ਹੁੰਦਾ, ਉਹ ਆਪਾਂ ਦੇ ਬਾਰੇ ਸਿੰਪਲ ਤਰੀਕੇ ਨਾਲ ਗੱਲਬਾਤ ਕਰ ਲਾਂਗੇ ਕਿ ਫੇਸ ਦੇ ਬਾਰੇ ਕੀ ਗੱਲਬਾਤ ਕਰਨੀ ਹੈ, ਤੇ ਸ਼ੱਕ ਜਿਵੇਂ ਕਿ ਪ੍ਰੋਫੈਸਰ ਸਾਹਿਬ ਨੇ ਕਿਹਾ ਸੀ ਵੀ ਸ਼ੱਕ ਬਾਲਾ ਸ਼ੱਕ ਵੀ ਚੰਗਾ ਨਹੀਂ ਹੁੰਦਾ, ਸ਼ੱਕ ਹੁੰਦਾ ਲੈਕ ਆਫ ਕੌਨਫੀਡੈਂਸ, ਸ਼ੱਕ ਬਾਲਾ ਠੀਕ ਨਹੀਂ ਹੁੰਦਾ, ਕੋਈ ਬੰਦੇ ਨੇ ਨੌਕਰ ਰੱਖ ਲਿਆ, ਉਹ ਜੋ ਪਹਿਲੀ ਵਾਰ ਨੌਕਰ ਰੱਖ ਲਿਆ ਤੇ ਨੌਕਰ ਰੱਖਣ ਤੋਂ ਬਾਅਦ ਪਤਾ ਲੱਗਿਆ ਵੀ ਇਹਨੂੰ ਦੇਖ ਤਾਂ ਲਈਏ ਵੀ ਇਮਾਨਦਾਰ ਹੈ ਕਿ ਨਹੀਂ, ਉਹਨੇ ਇੱਕ ਖੂੰਜੇ 'ਚ $5 ਸਿੱਟਤੇ, $5 ਸਿੱਟਤੇ, ਤੇ ਜੋ ਬੰਦਾ ਨੌਕਰ ਸਫਾਈ ਕਰਨ ਗਿਆ ਉਹਨੇ ਦੇਖਿਆ ਵੀ $5 ਪਏ ਨੇ, ਉਹਨੇ $5 ਚੱਕੇ ਤੇ ਸੇਠ ਜੀ ਨੂੰ ਕਹਿੰਦਾ, ਸੇਠ ਜੀ ਆਹ ਤੁਹਾਡੇ ਕਮਰੇ 'ਚ $5 ਪਏ ਸੀਗੇ, ਸੇਠ ਨੇ ਸੋਚਿਆ ਯਾਰ 5 ਸੀਗੇ ਤਾਂ ਕਰਕੇ ਸ਼ਾਇਦ ਦੇ ਦੇ, ਕੱਲ ਨੂੰ ਆਪਾਂ ਬਾਅਦ ਜ਼ਿਆਦਾ ਰੱਖ ਦਾਂਗੇ, ਉਹਨੇ ਦੂਜੇ ਦਿਨ 50 ਰੱਖਤੇ, ਉਹਨੇ ਉਹ ਵੀ ਮੋੜਤੇ, ਤੀਜੇ ਦਿਨ ਉਹਨੇ ਚੱਕ ਕੇ ਇੱਕ ਆਪਣੇ ਮੂੰਦੀ ਰਿੰਗ ਰੱਖਤੀ, ਨੌਕਰ ਨੇ ਦੇਖਿਆ ਬਾਥਰੂਮ 'ਚ ਪਈ ਆ, ਨੌਕਰ ਆ ਕੇ ਕਹਿੰਦਾ ਸੇਠ ਜੀ ਆ ਤੁਸੀਂ ਕੱਲ 5 ਭੁੱਲ ਗਏ ਸੀ, ਫਿਰ 10-50, ਅੱਜ ਮੂੰਦੀ ਭੁੱਲ ਗਏ ਬਾਥਰੂਮ 'ਚ, ਤੇ ਆਹ ਤੁਹਾਡੀ ਬੂੰਦੀ ਪਈ ਆ, ਧਿਆਨ ਨਾਲ ਰੱਖਿਆ ਕਰੋ, ਉਹਨੇ ਮੂੰਦੀ ਫੜ ਲਈ, ਤੇ ਸੇਠ ਨੂੰ ਨੌਕਰ ਕਹਿੰਦਾ ਸੇਠ ਨੂੰ ਕਹਿੰਦਾ ਸੇਠ ਜੀ ਅੱਜ ਮੇਰਾ ਅਖੀਰਲਾ ਦਿਨ ਹੀ ਹੈ, ਕਹਿੰਦਾ ਕਿਉਂ, ਕਹਿੰਦਾ ਸ਼ੱਕ ਦੀ ਵੀ ਕੋਈ ਇੰਤਜ਼ਾਰ ਹੁੰਦੀ, ਮੈਂ ਕਦੇ ਮੂਰਖ ਹਾਂ, ਕਦੇ ਤੁਸੀਂ 5 ਰੱਖਦੇ ਹੋ, ਕਦੇ 10 ਰੱਖਦੇ ਹੋ, ਕਦੇ 50 ਰੱਖਦੇ ਹੋ, ਕਦੇ ਮੂੰਦੀ ਰੱਖ ਦਿੰਦੇ ਹੋ, ਮੈਨੂੰ ਨਹੀਂ ਪਤਾ, ਤੁਸੀਂ ਮੈਨੂੰ ਟੈਸਟ ਕਰ ਦਿਓ, ਇੰਨਾ ਬਾਹਲਾ ਜਿਹੜਾ ਵਹਿਮੀ ਹੈ ਨਾ ਉਹਦੇ ਨਾਲ ਮੈਂ ਨਹੀਂ ਕੰਮ ਕਰ ਸਕਦਾ, ਚਲਿਆ ਗਿਆ, ਸੋ ਜ਼ਿਆਦਾ ਸ਼ੱਕ ਕਰਨਾ ਵੀ ਠੀਕ ਨਹੀਂ ਰਹਿੰਦਾ, ਸੋ ਲਾਈਨ ਆਪਣੀ ਮਿਲ ਗਈ ਮਿੱਤਰ ਸੈਨ ਮੀਤ ਜੀ ਨੇ ਨਾਲ, ਸਾਡੇ ਇਹ ਪੁਰਾਣੇ ਅੱਜ ਤੋਂ ਕੋਈ 50 ਸਾਲ ਪਹਿਲਾਂ, ਵੈਸੇ ਤਾਂ 60s ਦੇ ਵਿੱਚ ਅਸੀਂ ਸਕੂਲ 'ਚ ਪੜ੍ਹਦੇ ਹੁੰਦੇ ਸੀਗੇ, ਉਦੋਂ ਬਾਅਦ ਹੁਣ ਆਵਾਜ਼ ਦੇ ਜ਼ਰੀਏ ਮਿਲ ਰਹੇ ਹਾਂ, ਸਰੀਰਕ ਤੌਰ 'ਤੇ ਤਾਂ ਨਹੀਂ ਮਿਲੇ, ਇਹ ਬਦਕਿਸਮਤੀ ਮੇਰੀ ਇਹ ਹੈ ਕਿ ਇਹ ਕੈਨੇਡਾ 'ਚ ਹੁਣੀ ਪਿੱਛੇ ਜੇ ਆ ਕੇ ਗਏ ਨੇ, ਮੈਂ ਇਹਨਾਂ ਨੂੰ ਬੜਾ ਫੋਨ ਕੀਤਾ ਪਰ ਚਲੋ ਮਾਲਕ ਨੂੰ ਨਹੀਂ ਮਨਜ਼ੂਰ ਸੀ, ਇਹਨਾਂ ਨੇ ਚਾਹ ਵੀ ਨਹੀਂ ਸਾਡੀ ਪੀਤੀ ਤੇ ਵਾਪਸ ਚਲੇ ਗਏ, ਲਾਂਭਾ ਇਹਨਾਂ ਦੇ ਨਾਲ ਰਹੂਗਾ ਤੇ ਜਦੋਂ ਹੁਣ ਆਉਣਗੇ ਇਕੱਲੀ ਚਾਹ ਦੇ ਨਾਲ ਨਹੀਂ, ਇਹਨਾਂ ਨੂੰ ਸਮੋਸੇ ਵੀ ਖਵਾਵਾਂਗੇ ਤੇ ਸਾਡੇ ਕੋਲ ਇਹਨਾਂ ਨੂੰ ਰੱਖਾਂਗੇ, ਮੈਂ ਆਉਣ ਦੀ ਏਅਰ ਕਹਿ ਰਹੇ ਹਾਂ, ਉਹਨਾਂ ਨਾਲ ਮੇਰੀ ਲਾਈਨ ਮਿਲ ਚੁੱਕੀ ਹੈ, ਮੀਤ ਸਾਹਿਬ ਵੈਲਕਮ ਟੂ ਦਾ ਸ਼ੋ,
ਧੰਨਵਾਦ ਜੀ, ਪਰ ਮੈਨੂੰ ਆਵਾਜ਼ ਨਹੀਂ ਸਮਝ ਆ ਰਹੀ, ਸਲੋ ਹੈ, ਥੋੜੇ ਜਿਹਾ ਟਿਊਨ ਉੱਪਰ ਕਰੋ, ਮੈਨੂੰ ਆਵਾਜ਼ ਨਹੀਂ ਆ ਰਹੀ ਇੱਧਰ,
ਹੁਣ ਤੁਸੀਂ ਥੋੜਾ ਜਿਹਾ ਨਾ ਟਿਊਨ, ਸਾਡੀ ਇਸ਼ਾਰਾ ਹੋਇਆ ਵੀ ਟਿਊਨ ਪੂਰੀ ਹੈ, ਥੋੜਾ ਜਿਹਾ ਜ਼ੋਰ ਮਾਰ ਲਓ ਤੇ ਗੈਸ ਮਾਰ ਲਓ, ਐਂ ਸਮਝ ਲਓ ਵੀ ਤੁਹਾਡੇ ਮੂਹਰੇ ਜਾਂ ਤਾਂ ਮੈਂ ਥੋੜਾ ਮੋਟਾ, ਮੈਨੂੰ ਮੈਂ ਜ਼ਿਆਦਾ ਹੌਲੀ ਬੋਲ ਰਿਹਾ ਜਾਂ ਮੈਂ ਵੀ ਪੂਰਾ ਜ਼ੋਰ ਲਾ ਕੇ ਬੋਲ ਰਿਹਾ, ਸੋ ਇਸ ਕਰਕੇ ਕੋਸ਼ਿਸ਼ ਕਰ ਲਓ ਤੁਸੀਂ,
ਮੈਨੂੰ ਸੁਣੇ ਸਹੀ,
ਹਾਂਜੀ ਤੁਹਾਡੀ
ਆਵਾਜ਼
ਤੁਹਾਡੀ ਆਵਾਜ਼
ਪਤਾ ਲੱਗੇ ਵੀ ਕੀ ਕਹਿਣਾ,
ਨਹੀਂ ਕੋਈ ਨੀ, ਤੁੱਕਾ ਮਾਰ ਲਾਂਗੇ, ਜਿਵੇਂ ਹੁਣ ਸਾਡੇ ਫਿਲਾਸਫੀ ਦੇ ਵਿੱਚ ਹੁੰਦਾ ਸੀ ਨਾ, ਜੇ ਸਵਾਲ ਨਹੀਂ ਵੀ ਸਮਝ ਆਉਂਦਾ ਤੇ ਅਸੀਂ ਕਹਿੰਦੇ ਹੁੰਦੇ ਜੇ ਨਹੀਂ ਸਵਾਲ ਸਮਝ ਆਉਂਦਾ ਹੈ ਤਾਂ ਰੱਬ ਦੇ ਉੱਤੇ ਹੀ, ਜਿਹਨੂੰ ਮਰਜ਼ੀ ਘੁਮਾਈ ਚਲੋ ਆਪਣੀ ਆਨਸਰ ਆਪ ਵਿੱਚ ਹੀ ਮਿਲ ਜੂਗਾ, ਸੋ ਜੇ ਨਹੀਂ ਤੁਹਾਨੂੰ ਪੂਰੀ ਤਰ੍ਹਾਂ ਮੇਰੀ ਆਵਾਜ਼ ਨੂੰ ਸੁਣਦੀ ਤੇ ਤੁਸੀਂ ਗੈਸ ਕਰ ਲਓ, ਮੈਨੂੰ ਆਪਣੇ ਬਾਰੇ ਥੋੜਾ ਜਿਹਾ ਦੱਸੋ ਕਿ ਤੁਸੀਂ ਕਿੱਥੋਂ ਤੁਸੀਂ ਯੂਨੀਵਰਸਿਟੀ ਜਾਂ ਕਾਲਜ ਦੇ ਵਿੱਚ ਪੜ੍ਹੇ ਤੇ ਤੁਸੀਂ ਕਿਹੜੇ ਕਿਸ ਤਰ੍ਹਾਂ ਦੀ ਅੱਜਕਲ ਤਾਂ ਮੈਨੂੰ ਪਤਾ ਰਿਟਾਇਰਡ ਹੋ ਤੁਸੀਂ ਲੁਧਿਆਣੇ ਤੋਂ ਵੀ ਵਾਰ ਦੱਸ ਦਿਓ ਸਾਡੇ ਸਰੋਤਿਆਂ ਨੂੰ ਤੇ ਕੀ ਤੁਸੀਂ ਨਾਵਲਸ ਵਗੈਰਾ ਲਿਖੇ ਨੇ ਕਿੰਨੇ ਲਿਖੇ ਨੇ ਕਿਹੜੇ ਅਵਾਰਡਸ ਮਿਲੇ ਨੇ ਤੇ ਜੇ ਤੁਸੀਂ ਮੈਨੂੰ ਨਹੀਂ ਸੁਣਦੇ ਮੈਂ ਤੁਹਾਨੂੰ ਇਕੱਠੇ ਹੀ ਸਵਾਲ ਪਾਤੇ ਹੁਣ ਸਾਰਾ ਫਿਲਾਸਫੀ ਦੇ ਸਵਾਲ ਦੇ ਮੁਤਾਬਕ ਜਵਾਬ ਇਕੱਠਾ ਹੀ ਕਰ ਦਿਓ
ਇਸ ਤਰ੍ਹਾਂ ਮੈਂ ਮੇਰਾ ਜਨਮ 1952 ਦਾ ਬਰਨਾਲੇ ਕੋਲੇ ਪਿੰਡ ਦਾ ਭੋਤਨਾ
ਹਾਂਜੀ
ਉੱਥੋਂ ਦਾ ਉਹਦੀ ਡਿਟੇਲ ਚ ਵੀ ਜਾਂਦੇ ਬਰਨਾਲੇ ਹੀ ਜਾਵੇ ਪੜ੍ਹਾਈ ਲਿਖਾਈ ਹੋਈ ਇੱਥੇ ਮੱਕਾ ਸਾਹਿਤਕਾਰ ਬਹੁਤ ਜਿਆਦਾ ਨੇ ਬਰਨਾਲੇ ਦੇ ਵਿਚ ਤੇ ਉਹਨਾਂ ਤੋਂ ਫਿਰ ਹੋਰ ਗੱਲਾਂ ਵੀ ਥਾਂ ਇਹੀ ਚੇਚਕ ਲੱਗਦੀ ਹੈ
ਹਾਂਜੀ
ਵੀ ਆਪਾਂ ਵੀ ਲੇਖਕ ਬਣੀਏ ਆਪਣਾ ਨਾਮ ਵੀ ਅਖਬਾਰਾਂ ਛਪੇ ਕਿਤਾਬਾਂ ਛਪਣ ਸਕੂਲ ਟਾਈਮ ਤੋਂ ਹੀ ਲੱਗ ਗਿਆ ਸੀਗਾ ਸ਼ੌਕ ਵੀ ਲਿਖਣਾ ਲਿਖਣਾ ਸ਼ੁਰੂ ਕੀਤਾ ਕਾਲਜ ਵੀ ਲਿਖਿਆ ਇੱਕ ਨਾਵਲ ਮੇਰਾ ਅੱਗ ਦੇ ਬੀਜ 1972 ਚ ਜਦੋਂ ਮੈਂ ਹਲੇ ਬੀ ਏ ਫਾਈਨਲ ਦਾ ਸਟੂਡੈਂਟ ਸੀ ਉਦੋਂ ਆ ਗਿਆ ਸੀਗਾ ਫਿਰ ਲਾਅ ਕਰਨ ਚੰਡੀਗੜ੍ਹ ਚਲੇ ਗਏ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੈਂਪਸ ਚੋਂ 1976 ਚ ਮੈਂ ਲੰਗ ਵੀ ਕੀਤੀ 79 ਚ ਸਰਕਾਰੀ ਵਕੀਲ ਭਰਤੀ ਹੋ ਗਏ ਫਿਰ ਜਿਹੜਾ ਪੁਲਿਸ ਦਾ ਕਿਰਦਾਰ ਸੀ ਜਾਂ ਅਦਾਲਤਾਂ ਚ ਇਨਸਾਫ਼ ਸੀ ਜਾਂ ਜੇਲਾਂ ਦੇ ਵਿਚ ਸੁਧਾਰ ਹੋ ਰਿਹਾ ਸੀ ਜਾਂ ਉੱਥੇ ਟੋਰਚਰ ਸੀ ਇਹ ਚੀਜ਼ਾਂ ਸਾਰੀਆਂ ਮੇਰੀਆਂ ਹੋ ਕੇ ਦੇਖਣ ਦਾ ਮੌਕਾ ਮਿਲਿਆ ਉਹਨਾਂ ਦਿਨਾਂ ਚ ਪੰਜਾਬ ਅੱਗ ਦੇ ਵਿਚ ਜਲ ਰਿਹਾ ਸੀ ਖੜਕੂਵਾਦ ਕਹਿ ਲੋ ਅੱਤਵਾਦ ਕਹਿ ਲੋ ਬੜੀ ਦਹਿਸ਼ਤ ਸੀ ਉਹ ਸਾਰਾ ਮਾਹੌਲ ਇੱਛਾ ਫਿਰ ਜਾਗੀ ਜਿਹੜਾ ਸਾਹਿਤਕ ਅੰਦਰ ਸੀਗਾ ਸਾਹਿਤਕਾਰ ਉੱਠਿਆ ਦੇਖਿਆ ਵੀ ਆਪਾਂ ਲੋਕਾਂ ਨਾਲ ਗੱਲ ਕਰਨੀ ਕਹਿੰਦੇ ਨਾ ਵੀ ਪੁਲਿਸ ਤੇ ਲਿਖਦਾ ਨਾ ਕੋਈ ਦਾਵਤਾਂ ਬਾਰੇ ਲਿਖਦਾ ਡਰਦੇ ਮਾਰੇ ਸਾਡੇ ਜਿਹੜੇ ਉਹ ਦਹਿਸ਼ਤ ਪਾਈ ਹੈ ਪੁਲਿਸ ਦੀ ਦਾਵਤਾਂ ਦੀ ਉਹਦੇ ਕਰਕੇ ਕੋਈ ਲਿਖਦਾ ਨਹੀਂ ਤਾਂ ਮੈਂ ਇੱਕ ਬੀੜਾ ਚੁੱਕਿਆ ਵੀ ਜੋ ਫੌਜਦਾਰੀ ਨਿਆਂ ਪ੍ਰਬੰਧ ਹੈ ਜਿਹਦੇ ਚ ਅਦਾਲਤਾਂ ਦੀ ਕਾਰਵਾਈ ਹੈ ਉਹਦੀ ਪਹਿਲਾਂ ਪੁਲਿਸ ਹੈ ਪੁਲਿਸ ਤੋਂ ਬਾਅਦ ਜੇਲ੍ਹ ਹੈ ਇਹ ਸਾਰੇ ਸਿਸਟਮ ਨੂੰ ਲੈ ਕੇ ਇੱਕ ਯੋਜਨਾਬੱਧ ਢੰਗ ਨਾਲ ਨੋਵਲ ਦੇ ਰੂਪ ਦੇ ਵਿਚ ਲਿਖਿਆ ਜਾਵੇ ਲੋਕਾਂ ਨੂੰ ਦੱਸਣ ਲਈ ਜਾਂ ਸਾਡਾ ਫੌਜਦਾਰੀ ਦਾ ਪ੍ਰਬੰਧ ਹੈ ਇੱਥੇ ਪੁਲਿਸ ਕੀ ਕਰਦੀ ਹੈ ਅਦਾਲਤਾਂ ਚ ਇਨਸਾਫ਼ ਮਿਲਦਾ ਜਾਂ ਨਹੀਂ
ਮੀਤ ਸਾਹਿਬ ਸੋਰੀ ਮੈਂ ਤੁਹਾਨੂੰ ਮੀਤ ਸਾਹਿਬ ਮੈਂ ਤੁਹਾਨੂੰ ਵਿੱਚ ਹੀ ਟੋਕਦਾ ਥੋੜਾ ਜਿਹਾ ਨਾ ਮਾਈਕ ਨੂੰ ਜਾਂ ਫੋਨ ਨੂੰ ਆਪਣੇ ਬਹੁਤ ਨੇੜੇ ਕਰ ਲੋ ਤੁਹਾਡੀ ਆਵਾਜ਼ ਨਹੀਂ ਅੱਗੇ ਜਾ ਰਹੀ ਕਿਉਂਕਿ ਮੈਨੂੰ ਤੁਸੀਂ ਵੀ ਜਾਣਦੇ ਹੋ ਆਪਣੇ ਮਿੱਤਲ ਸਾਹਿਬ ਨੇ IG ਪੰਜਾਬ ਪੁਲਿਸ ਦੇ ਉਹ ਸੁਣ ਰਹੇ ਨੇ ਉਹਨਾਂ ਦਾ ਮੈਨੂੰ ਮੈਸੇਜ ਆ ਰਿਹਾ ਮੈਂ ਸਾਹਮਣੇ ਪੜ੍ਹ ਰਿਹਾ ਅਨਏਬਲ ਟੂ ਹੀਅਰ ਸਾਊਂਡ ਆਫ ਮਿਸਟਰ ਮੀਤ ਤੁਸੀਂ ਵੀ ਜਾਣਦੇ ਹੋ ਥੋੜਾ ਜਿਹਾ ਟੈਲੀਫੋਨ ਨੂੰ ਨੇੜੇ ਕਰ ਲੋ ਤਾਂ ਕਿ ਤੁਹਾਡੀ ਆਵਾਜ਼ ਹਾਂਜੀ
ਪਹਿਲੇ ਬੇਨਤੀ ਕਰੀ ਸੀ ਵੀ ਮੈਨੂੰ ਨਹੀਂ ਆਈ ਕੋਈ ਆਪਣੇ ਕਨੈਕਸ਼ਨ ਚ ਫਰਕ ਹੈ ਮੈਂ ਪੂਰਾ ਜ਼ੋਰ ਲਾ ਕੇ ਬਿਲਕੁਲ ਕਰਨ ਦੇ ਨਾਲ ਹੀ ਹੈ
ਹਾਂਜੀ
ਮੇਰਾ ਖਿਆਲ ਹੈ ਬਹੁਤ ਵੀ ਹੋਈ ਗੱਲ ਹੋਰ
ਹਾਂਜੀ
ਉੱਚੀ ਬੋਲ ਪੈਂਦੇ ਹਾਂ
ਹਾਂਜੀ
ਤਾਂ ਉਹ ਫਿਰ ਫੌਜਦਾਰੀ ਨਿਆਂ ਪ੍ਰਬੰਧ ਨੂੰ ਲੈ ਕੇ
ਹਾਂਜੀ
ਪਹਿਲਾਂ ਤਫਤੀਸ਼ ਨਾਵਲ ਲਿਖਿਆ ਜਿਹੜਾ 1990 ਦੇ ਵਿਚ ਛਪਿਆ ਸੀਗਾ ਵੀ ਕਾਫੀ ਚਰਚਾ ਹੋਈ
ਹਾਂਜੀ
ਫਿਰ ਪੁਲਿਸ ਦੀ ਤਫਤੀਸ਼ ਦਾ ਹੁੰਦਾ ਵੀ ਪੁਲਿਸ ਦੀ ਡਿਊਟੀ ਹੈ ਵੀ ਉਹ ਜੁਰਮ ਨਾ ਹੋਣ ਦੇਵੇ ਪਰ ਜੁਰਮ ਤਾਂ ਹੁੰਦੇ ਹੀ ਰਹਿੰਦੇ ਆ ਕੋਈ ਵੀ ਫੋਰਮ ਹੋਵੇ ਗਵਰਨਮੈਂਟ ਦੀ ਕਮਿਊਨਿਜ਼ਮ ਹੋਵੇ ਡੈਮੋਕਰੇਸੀ ਹੋਵੇ ਕੋਈ ਵੀ ਹੋਵੇ ਜੁਰਮ ਹੁੰਦੇ ਰਹਿੰਦੇ ਆ ਤਾਂ ਪੁਲਿਸ ਦੀ ਦੂਜੀ ਡਿਊਟੀ ਹੈ ਵੀ ਜਿਹੜੇ ਕ੍ਰਿਮੀਨਲ ਨੇ ਲੋਕ ਜਿਨ੍ਹਾਂ ਨੇ ਜੁਰਮ ਕੀਤੀ ਹੈ ਉਹਨਾਂ ਨੂੰ ਫੜਨਾ ਫੜ ਕੇ ਉਹਨਾਂ ਦੇ ਵਿਰੁੱਧ ਐਵੀਡੈਂਸ ਕਲੈਕਟ ਕਰਨਾ ਤੇ ਕਰਕੇ ਅਦਾਲਤਾਂ ਦੇ ਵਿਚ ਉਹਨਾਂ ਮੁਲਜ਼ਮਾਂ ਦੇ ਸਜ਼ਾ ਲਈ ਪੇਸ਼ ਕਰਨਾ ਅਗਲਾ ਕੰਮ ਹੁੰਦਾ ਹੈ ਅਦਾਲਤਾਂ ਦਾ ਫੌਜਦਾਰੀ ਨਿਆਂ ਪ੍ਰਬੰਧ ਦਾ ਜਿਹੜੇ ਕਸੂਰਵਾਰ ਹੈ ਉਹਨਾਂ ਨੂੰ ਸਜ਼ਾ ਦੇਣਾ ਜਿਹੜੇ ਬੇਕਸੂਰ ਹੈ ਉਹਨਾਂ ਨੂੰ ਬਰੀ ਕਰਨਾ
ਹਾਂਜੀ
ਇਹ ਅਦਾਲਤਾਂ ਦਾ ਕੰਮ ਹੈ ਅਦਾਲਤਾਂ ਚ ਵੀ ਪੂਰਾ ਟੈਕਨੀਕਲ ਹੋ ਗਿਆ ਇਹ ਦੋ ਵਾਰ ਪਹਿਲੇ ਨੂੰ ਵੀ ਕਤਲ ਹੋਇਆ ਤਾਂ ਅਦਾਲਤਾਂ ਕਾਤਲ ਬਣ ਜਾਂਦੀਆਂ ਜੇ ਪਹਿਲੇ ਨੂੰ ਸਾਡੇ ਸਾਹਮਣੇ ਨਹੀਂ ਹੋਇਆ ਤਾਂ ਬਰੀ ਹੋ ਜਾਂਦੇ ਆ ਬੰਦਾ ਮਰਿਆ ਹੁੰਦਾ
ਹਾਂਜੀ
ਇਹ ਅਦਾਲਤਾਂ ਦਾ ਉਹ ਮੈਂ
ਕਟੋਰਾ ਨਾਵਲ ਲਿਖ ਕੇ ਅਦਾਲਤ ਕੀ ਕਰਦੀ ਹੈ, ਕੀ ਇਨਸਾਫ਼ ਦਿੰਦੀ ਹੈ ਜਾਂ ਨਹੀਂ, ਉਹ ਪੇਸ਼ ਕੀਤਾ ਸਾਰਾ ਕੰਸੈਪਟ। ਫਿਰ ਜਿਹੜਾ ਤੀਜਾ ਹੈ ਵੀ ਜਿਹੜੇ ਲੋਕਾਂ ਨੂੰ ਸਜ਼ਾ ਹੋ ਜਾਂਦੀ ਹੈ ਉਹਨਾਂ ਨੂੰ ਦੇਖ ਕੇ ਸਟੱਡੀ ਕਰਕੇ ਵੀ ਇਹ ਜੁਰਮ ਕਿਉਂ ਕਰਨ ਲੱਗੇ, ਜਰਾਇਮ ਪੇਸ਼ਾ ਚ ਕਿਉਂ ਆਏ, ਜੇ ਰੇਪ ਕਰਦੇ ਆ ਤਾਂ ਕਿਉਂ ਕਰਦੇ ਆ, ਵੀ ਇਹ ਛੜੇ ਨੇ, ਇਹਨਾਂ ਚ ਕੋਈ ਬਾਇਓਲੋਜੀਕਲ ਇਹਨਾਂ ਦੀ ਲੋੜ ਸੀ ਜਿਹਦੇ ਕਰਕੇ ਇਹ ਸੈਕਸ ਪੂਰਾ ਨਹੀਂ ਹੋ ਸਕਿਆ, ਕੁਦਰਤੀ ਤੌਰ ਤੇ ਜਾਂ ਵਿਆਹ ਸ਼ਾਦੀ ਦੇ ਤੌਰ ਤੇ, ਉਹਨੂੰ ਸੈਟਿਸਫਾਈ ਕਰਨਾ। ਜੇ ਜੇਬ ਕੱਟ ਰਹੇ ਨੇ ਉਹ ਕਿਉਂ ਬਣੇ ਨੇ, ਬੇਰੁਜ਼ਗਾਰ ਨੇ ਕੀ ਗੱਲ ਹੈ, ਉਹਨਾਂ ਨੂੰ ਰੁਜ਼ਗਾਰ ਦੇ ਯੋਗ ਕਰਨਾ, ਇਹ ਸਾਰੀਆਂ ਡਿਊਟੀਆਂ ਸੁਧਾਰ ਕਰ ਇਸ ਵੀ ਕਿਹਾ ਜਾਂਦਾ ਵੀ ਜਿਹੜਾ ਮੁਲਜ਼ਮ ਹੈ ਉਹਦੀ ਸਟੱਡੀ ਕਰਕੇ ਇਹ ਕਿਉਂ ਬਣਿਆ ਮੁਲਜ਼ਮ, ਮੁਲਜ਼ਮ ਕਿਉਂ ਨੀ ਜੁਰਮ ਕੀਤੇ, ਕੰਮ ਸੁਧਾਰਨਾ, ਇਹ ਕੰਮ ਹੈ ਸੁਧਾਰ ਘਰਾਂ ਦਾ, ਜਿਲ੍ਹਾ ਦਾ। ਉੱਥੇ ਵੀ ਕੁਛ ਨੀ ਹੋ ਰਿਹਾ, ਬਹੁਤ ਘੱਟ ਸੁਧਾਰ ਦੇ ਵੱਲ ਕੰਮ ਹੁੰਦਾ। ਬਾਕੀ ਜਿਹੜੇ ਉੱਥੇ ਆਪਾਂ ਨੂੰ ਪਤਾ ਹੈ ਵੀ ਗੈਂਗਸਟਰ ਉੱਥੇ ਪਲਦੇ ਹੈ, ਜਿਹੜਾ ਆਮ ਵੀ ਮੁਲਜ਼ਮ ਜਾਂਦਾ ਉਹ ਵੀ ਉਹਨਾਂ ਦੇ ਚੱਕਰਾਂ ਚ ਫਸ ਜਾਂਦਾ। ਇਹ ਫਿਰ ਮੈਂ ਤੀਜਾ ਨਾਵਲ ਸੁਧਾਰ ਕਰ ਇਹ ਲਿਖਿਆ, ਇੱਕ ਕੌਰਵ ਸਭਾ ਨਾਵਲ ਹੈ ਜਿਹੜਾ ਦੂਜੇ ਪਾਸੇ ਚੱਲਦਾ ਵੀ ਵਿਕਟਮ ਨੂੰ ਇਨਸਾਫ਼ ਨੀ ਮਿਲਦਾ, ਜੇ ਖਿਲਾਫ਼ ਜੁਰਮ ਹੋਇਆ ਹੁੰਦਾ ਉਹ ਵੀ ਚੱਕੇ ਖਾਂਦਾ ਅਦਾਲਤਾਂ ਚ। ਏਦਾਂ ਲੈ ਕੇ ਮੈਂ ਚਾਰ ਨਾਵਲ ਇਹ ਸਾਰੇ ਨੂੰ ਪੇਸ਼ ਕਰਨ ਲਈ ਲਿਖੇ ਗਏ ਤੇ ਲੋਕਾਂ ਨੂੰ ਸਲਾਹੇ, ਇਨਾਮ ਵੀ ਮਿਲੇ ਸਾਹਿਤ ਅਕੈਡਮੀ ਦਾ, ਸਲੇਬ ਸਾਹਿਬ ਵੀ ਲੱਗੇ ਰਹੇ, ਅਨੁਵਾਦ ਵੀ ਹਿੰਦੀ ਚ ਇੰਗਲਿਸ਼ ਚ ਸੁਧਾਰ ਕਰਤਾ, ਹੁਣੇ ਹੁਣੇ ਤਾਮਿਲ ਚ ਵੀ ਅਨੁਵਾਦ ਹੋਇਆ, ਔਰ ਅਨੁਵਾਦ ਦੀ ਬਹੁਤ ਵੱਡੀਆਂ ਜਿਹੜੀਆਂ ਪ੍ਰਕਾਸ਼ਨ ਨੇ, ਸਾਹਿਤ ਅਕੈਡਮੀ ਨੇ, ਨੈਸ਼ਨਲ ਬੁੱਕ ਟਰੱਸਟ ਨੇ, ਗਿਆਨ ਪੀਠ ਹੈ, ਇਸ ਦੀਆਂ ਸੰਸਥਾਵਾਂ ਨੇ ਇਹ ਨਾਵਲ ਛਾਪੇ ਆ। ਕੌਂਸ ਅਕੈਡਮੀ ਹੈਦਰਾਬਾਦ ਜਿੱਥੇ ਆਈਪੀਐਸ ਟ੍ਰੇਨਿੰਗ ਦਿੰਦੇ ਨੇ, ਆਈਪੀਐਸ ਕੈਡਟਸ ਨੇ, ਉੱਥੇ ਟ੍ਰਾਂਸਲੇਟ ਕੀਤਾ। ਕੌਰਵ ਸਭਾ ਨਾਵਲ ਇੰਗਲਿਸ਼ ਚ ਉਹਨਾਂ ਦੇ ਸਿਲੇਬਸ ਦਾ ਹਿੱਸਾ ਰਿਹਾ। ਪੁਲਿਸ ਅਕੈਡਮੀ ਹਰਿਆਣਾ ਨੇ ਤਿੰਨੇ ਨਾਵਲ ਤਫਤੀਸ਼ ਕਟਹਿਰਾ ਅਤੇ ਸੁਧਾਰ ਕਰਨ ਇੱਕ ਵਾਲੀਅਮ ਚ ਰਾਮ ਰਾਜ ਜੀ ਛਾਪ ਕੇ ਸਿਲੇਬਸ ਦਾ ਹਿੱਸਾ ਰਿਹਾ। ਇੱਦਾਂ ਬਹੁਤ ਸਾਰੀਆਂ ਮਾਨਤਾਵਾਂ ਆਪਣੇ ਸੰਭਾਵਨਾ ਨੂੰ ਦਿੰਦੀਆਂ ਨੇ।
ਹਾਂਜੀ, ਤੁਸੀਂ ਬਹੁਤ ਵਧੀਆ ਦੱਸਿਆ। ਸਭ ਤੋਂ ਵਧੀਆ ਗੱਲ ਇਹ ਆ ਕਿ ਤੁਸੀਂ ਟਾਈਮ ਦੀ ਬੜੀ ਪੰਕਚੁਅਲਿਟੀ ਕੀਤੀ ਹੈ, ਕਿਉਂਕਿ ਟਾਈਮ ਲਿਮਿਟਿਡ ਹੀ ਹੁੰਦਾ, ਕਿਉਂਕਿ ਅਸੀਂ ਹੁਣ ਇਸ ਤੋਂ ਬਾਅਦ ਧਰ ਤੋਂ ਬਾਅਦ ਅਸੀਂ ਡਾਕਟਰ ਆਪਣੀ ਐਂਥੀਆ ਸਿੰਥੀਆ ਨੀਲ ਨਾਲ ਗੱਲਬਾਤ ਕਰਨੀ, ਆਈ ਡਾਕਟਰ ਨੇ, ਤੇ ਉਹਨਾਂ ਨਾਲ, ਕਿਉਂਕਿ ਤੁਹਾਡਾ ਉਹ ਇਸ ਵੇਲੇ ਜਿਹੜੇ ਨੇ ਉਹ ਇਟਲੀ ਦੇ ਵਿੱਚ ਨੇ, ਕਿਉਂਕਿ ਉਹਨਾਂ ਨਾਲ ਲਾਈਨ ਮਿਲਾਉਣੀ ਹੈ, ਲਾਈਨ ਸਾਡੀ ਐਟ ਏ ਟਾਈਮ ਇੰਟਰਨੈਸ਼ਨਲ ਇੱਕੋ ਹੀ ਮਿਲ ਸਕਦੀ ਹੈ। ਸੋ ਇਸ ਕਰਕੇ ਮੀਤ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਨੂੰ ਮੈਂ ਦੱਸ ਦਿੰਦਾ ਕਿ ਜੇ ਮੇਰੀ ਅੱਜ ਥੋੜੀ ਜਿਹੀ ਪ੍ਰੋਬਲਮ ਆ ਰਹੀ ਹੈ, ਮਿੱਤਲ ਸਾਹਿਬ ਵੀ ਵਾਰ ਵਾਰ ਕਰ ਰਹੇ ਸੀਗਾ ਮੈਸੇਜ, ਉਹਨਾਂ ਦਾ ਆਇਆ ਸੀਗਾ ਪਲੀਜ਼ ਟਰਾਈ ਟੂ ਲੁੱਕ ਇਨ ਟੂ ਦਿਸ ਪ੍ਰੋਬਲਮ, ਕਿ ਉਸ ਸਿਸਟਮ ਦੇ ਵਿੱਚ ਕੋਈ ਪ੍ਰੋਬਲਮ ਹੈ। ਪ੍ਰੋਬਲਮ ਕੋਈ ਨਹੀਂ, ਕਿਉਂਕਿ ਇਸ ਤੋਂ ਪਹਿਲਾਂ ਪ੍ਰੋਫੈਸਰ ਪ੍ਰੇਮ ਸ਼ਰਮਾ ਆਏ ਸੀਗੇ, ਉਹਨਾਂ ਨਾਲ ਬੜੀ ਗੱਲ ਕਲੀਅਰ, ਜਿਹੜੇ ਦੂਸਰੇ ਕੰਟਰੀ ਦੇ, ਬਲਕਿ ਮੈਨੂੰ ਲਾਹੌਰ ਤੋਂ ਮੈਸੇਜ ਆਇਆ ਕਿ ਉਹ ਕਹਿੰਦੇ ਅਸੀਂ ਸੁਣ ਰਹੇ ਹਾਂ ਤੁਹਾਡੇ ਫਰੈਂਡ ਪ੍ਰੋਫੈਸਰ ਪ੍ਰੇਮ ਸ਼ਰਮਾ ਦੀ ਆਵਾਜ਼ ਨੂੰ। ਸੋ ਅੱਜ ਤੁਸੀਂ ਸਾਰੇ ਫਰੈਂਡ ਇਕੱਠੇ ਹੋਏ ਹੋ, ਬੜੀ ਕਲੀਅਰ ਹੈ, ਕਹਿੰਦੇ ਅਸੀਂ ਬੜਾ ਇੰਜੋਏ ਕਰ ਰਹੇ ਹਾਂ ਫੈਮਿਲੀ ਦੇ ਨਾਲ ਬੈਠ ਕੇ। ਸੋ ਮੀਤ ਸਾਹਿਬ ਥੈਂਕ ਯੂ, ਆਪਾਂ ਤੁਹਾਨੂੰ ਕਦੇ ਫੇਰ ਗੱਲਬਾਤ ਕਰਾਂਗੇ, ਤੇ ਨਾਲੇ ਆਪਣਾ ਸਿਸਟਮ ਹੋਜੂਗਾ ਬਰਨਾਲੇ ਤੋਂ ਬਾਬਰ, ਵੈਸੇ ਦਾ ਨਾਂ ਭੁਪਿੰਦਰ ਗੋਸ਼ਲ ਹੈ ਕਹਿੰਦੇ, ਜੇ ਸਾਡਾ ਛੋਟਾ ਭਰਾ ਹੈ ਬਾਬਰ, ਉਹ ਵੀ ਸੁਣ ਰਿਹਾ ਤੁਹਾਡਾ ਪ੍ਰੋਗਰਾਮ, ਕਾਫੀ ਬਰਨਾਲੇ ਤੋਂ ਲੋਕ ਸੁਣ ਰਹੇ ਨੇ। ਸੋ ਇਸ ਕਰਕੇ
ਨਹੀਂ, ਅਸੀਂ ਇਕੱਠੇ ਪੜ੍ਹੇ।
ਹਾਂਜੀ ਹਾਂਜੀ ਹਾਂਜੀ, ਬਿਲਕੁਲ ਬਿਲਕੁਲ ਬਿਲਕੁਲ, ਉਹਨਾਂ ਨੂੰ ਆਪਾਂ ਕਿਸ ਦਿਨ ਫੇਰ, ਕਿਉਂਕਿ ਆਪਾਂ ਫੇਸਬੁੱਕ ਤੇ ਹੋ ਜਾਂਗੇ ਸਾਰੇ ਇਕੱਠੇ, ਤਾਂ ਕਿ ਜੋ ਗੱਲ ਤੇ ਤੁਹਾਡਾ ਬਹੁਤ ਬਹੁਤ ਥੈਂਕਸ, ਤੇ ਤੁਸੀਂ, ਮੈਨੂੰ ਪਤਾ ਰਾਤ ਹੋ ਗਈ ਤੁਹਾਡੀ, ਤੁਸੀਂ ਆਪਣਾ ਮੇਰੇ ਖਿਆਲ ਪੈਗ ਸ਼ੈਗ ਤਾਂ ਨਹੀਂ ਲਾਉਂਦੇ, ਨਾ ਲਾਇਓ ਮੇਰੇ ਕਹੇ ਤੇ ਤਾਂ। ਸੋ ਤੁਸੀਂ ਕਰੋ ਇੰਜੋਏ, ਫਿਰ ਆਪਾਂ ਕਿਸ ਦਿਨ ਫੇਰ ਮਿਲਾਂਗੇ ਆਪਾਂ। ਥੈਂਕ ਯੂ ਵੈਰੀ ਮਚ ਸਰ,
ਲੱਡੂ ਖਾ ਰਹੇ ਆਪਾਂ ਦਵਾਈ ਦੇ।
ਹਾਂਜੀ ਠੀਕ ਹੈ ਸਰ, ਥੈਂਕ ਯੂ ਥੈਂਕ ਯੂ ਥੈਂਕ ਯੂ,
ਓਕੇ ਓਕੇ, ਧੰਨਵਾਦ ਜੀ,
ਥੈਂਕ ਯੂ ਸਰ। ਸੋ ਇਹ ਸੀਗੇ ਪਿਆਰੇ ਸਰੋਤਿਓ ਮਿੱਤਰ ਸਹਿਨ ਮੀਤ, ਇਨ੍ਹਾਂ ਨੇ ਬਹੁਤ ਨਾਵਲ ਲਿਖੇ ਨੇ, ਖਾਸ ਕਰਕੇ ਪੁਲਿਸ ਜਿਹੜਾ ਸਿਸਟਮ ਹੈ, ਜਾਂ ਜਿਹੜੇ ਲੋਕਾਂ ਨੂੰ ਕਚਹਿਰੀਆਂ ਚ ਪੁਲਿਸ ਤੋਂ ਇਨਸਾਫ਼ ਨਹੀਂ ਮਿਲਦਾ ਉਹਦੇ ਉੱਤੇ, ਜਾਂ ਜਿਹੜੇ ਬੰਦੇ ਜੇਲ੍ਹਾਂ ਚ ਬੰਦ ਹੋ ਜਾਂਦੇ ਨੇ, ਇੱਕ ਤਾਂ ਅਮੀਰ ਬੰਦ ਹੁੰਦੇ ਨੇ, ਪਾਵਰ ਵਾਲੇ ਬੰਦ ਹੁੰਦੇ ਨੇ, ਇੱਕ ਗਰੀਬ ਹੁੰਦੇ ਨੇ, ਉਹਨਾਂ ਦੀ ਜਿਹਨੂੰ ਸੁਧਾਰ ਘਰ ਕਿਹਾ ਜਾਂਦਾ ਵੀ ਸੁਧਾਰ ਸਧੂਰ ਤਾਂ ਮੇਖਾ ਬਹੁਤ ਘੱਟ ਹੁੰਦਾ ਉੱਥੇ ਕਟਾਪ ਗਰੀਬ ਬੰਦਿਆਂ ਦੀ ਹੋਰ ਹਾਲਤ ਖਰਾਬ ਹੋ ਜਾਂਦੀ ਹੈ ਉਹਦੇ ਉੱਤੇ ਲਿਖਿਆ ਇਹਨਾਂ ਦੇ ਜਿਹੜੇ ਨੋਵਲ ਨੇ ਬੜੇ ਇੰਟਲੈਕਚੁਅਲ ਨੇ ਅਵਾਰਡ ਮਿਲਨੇ ਤਾਂ ਬਹੁਤ ਵਧੀਆ ਗੱਲ ਹੈ ਪਰ ਉਹਨਾਂ ਨੂੰ ਪੜ੍ਹ ਕੇ ਸਾਨੂੰ ਬਹੁਤ ਪ੍ਰੇਰਣਾ ਮਿਲਦੀ ਹੈ ਹਕੀਕਤ ਮਿਲਦੀ ਹੈ ਇਹ ਹੈ ਵੀ ਉਹ ਸਲੋ ਐਂਡ ਸਟੱਡੀ ਬਿਨਸਤਾ ਰਹੇ ਪਤਾ ਨਹੀਂ ਕਦੋਂ ਇਹਨਾਂ ਦੀ ਕਹੀ ਗੱਲ ਦਾ ਕੋਈ ਨਾਵਲ ਪੜ੍ਹ ਕੇ ਚੰਗਾ ਅਸਰ ਹੋ ਜੇ ਪੁਲਿਸ ਡਿਪਾਰਟਮੈਂਟ ਦੇ ਵਿੱਚ ਵੀ ਹੋਰ ਦੇ ਵਿੱਚ ਵੀ ਮੈਂ ਪਹਿਲਾਂ ਹੀ ਤੁਹਾਡੇ ਕੋਲ ਖਿਮਾ ਮੰਗ ਲੈਣਾ ਕਿ ਇਹਨਾਂ ਨਾਲ ਜਦੋਂ ਅਸੀਂ ਗੱਲਬਾਤ ਕਰ ਰਹੇ ਸੀਗੇ ਮੈਨੂੰ ਤਾਂ ਆਵਾਜ਼ ਸਾਫ਼ ਸੁਣਾਈ ਦੇ ਰਹੀ ਸੀ ਪਰ ਕਿਉਂਕਿ ਇਹਨਾਂ ਦੀ ਜਿਹੜੀ ਅੱਗੇ ਆਵਾਜ਼ ਹੈ ਉਹ ਕਲੀਅਰ ਨਹੀਂ ਹੋ ਰਹੀ ਸੀਗੀ ਚਲੋ ਦੇਰ ਆਏ ਦਰੁਸਤ ਹੈ ਅੱਗੇ ਤੋਂ ਕਰ ਲਾਂਗੇ ਜੋ ਕੁਛ ਵੀ ਹੈ ਮੈਂ ਤਾਂ ਕਹਿਣਾ ਕਿਸੇ ਮੇਰੇ ਹੱਥ 'ਚ ਕੁਛ ਵੀ ਨਹੀਂ ਹੈ ਮਾਲਕ ਦੇ ਹੱਥ 'ਚ ਆ ਜਿਵੇਂ ਵੀ ਕੋਈ ਕਰਾਉਣਾ ਸੋ ਸਿੰਥੀਆ ਨੀਲ ਨਾਲ ਤਾਂ ਗੱਲਬਾਤ ਬਣਨੀ ਨਹੀਂ ਆਪਣੀ ਸੋ ਹੁਣ ਮੈਂ ਥੋੜ੍ਹੀ ਜਿਹੀ ਜਿਹੜਾ ਵੀ ਟਾਈਮ ਬਚ ਗਿਆ 10 ਮਿੰਟ ਉਹ ਗੱਲਬਾਤ ਕਰ ਲੈਣਾ ਸੋ ਉਹ ਗੱਲਬਾਤ ਆਪਾਂ ਟਰੱਸਟ ਦੇ ਉੱਤੇ ਕਰਨੀ ਹੈ ਜਿੱਥੋਂ ਆਪਾਂ ਪ੍ਰੋਗਰਾਮ ਸ਼ੁਰੂ ਕੀਤਾ ਸੀਗਾ ਕਿ ਜਿਹੜਾ ਬਲਾਈਂਡ ਫੇਥ ਹੁੰਦਾ ਨਾ ਉਹਦੇ ਵਿੱਚ ਕੋਈ ਬਲਾਈਂਡ ਫੇਥ ਹੁੰਦਾ ਬਲਾਈਂਡ ਫੇਥ ਨੂੰ ਅਨਕੁਐਸਚਨਿੰਗ ਕੁਐਸਚਨ ਨਹੀਂ ਕਰ ਸਕਦੇ ਵੀ ਕੀ ਗੱਲ ਆ ਜਿਵੇਂ ਮੈਂ ਐਗਜ਼ਾਮਪਲ ਦਿੱਤੀ ਸੀ ਬਿੱਲੀ ਰਸਤਾ ਕੱਟ ਗਈ ਬਿੱਲੀ ਰਸਤਾ ਕੱਟ ਗਈ ਜੇ ਕਾਰ 'ਚ ਜਾਂਦੇ ਜਾਂ ਸਾਈਕਲ 'ਤੇ ਜਾਂਦੇ ਕੰਮ 'ਤੇ ਜਾਂਦੇ ਆਪਾਂ ਉਹਨੂੰ ਮਾੜਾ ਸ਼ਗਨ ਮੰਨਦੇ ਹਾਂ ਜੇ ਉਹਨੂੰ ਪੁੱਛੇ ਵੀ ਇਹਦਾ ਬਿੱਲੀ ਨਾਲ ਤੁਹਾਡਾ ਮਾੜਾ ਸ਼ਗਨ ਕਿਉਂ ਰੁਕ ਗਏ ਤੁਸੀਂ ਜੁੱਤੀ ਕਿਉਂ ਲਾ ਲਈ ਜਾਂ ਟਰੱਕ ਨਵਾਂ ਲਿਆ ਮਿੱਤਰਾਂ ਦਾ ਚੱਲਿਆ ਟਰੱਕ ਵੇ ਉਹ ਲਿਖਦੇ ਹੁੰਦੇ ਨੇ ਪਿੱਛੇ ਕਾਲੀ ਪਰਾਂਦੀ ਬੰਨ ਲਾਉਂਦੇ ਨੇ ਜਾਂ ਜੁੱਤੀ ਟੰਗ ਲਾਉਂਦੇ ਨੇ ਜਾਂ ਜਦੋਂ ਕੋਈ ਦੁਕਾਨ ਤੇ ਗਾਹਕ ਘੱਟ ਆਉਂਦੇ ਨੇ ਅਸੀਂ ਹਰੀਆਂ ਮਿਰਚਾਂ ਨਿੰਬੂ ਟੰਗ ਲੈਂਦੇ ਹਾਂ ਮਾਂਹ ਜਾ ਕੇ ਪਾਣੀ 'ਚ ਪਾ ਆਉਂਦੇ ਹਾਂ ਇਹ ਜਿਹੜਾ ਬਲਾਈਂਡ ਫੇਥ ਹੈ ਇਹਨੂੰ ਬਲਾਈਂਡ ਫੇਥ ਨੂੰ ਸਾਡੇ ਲੋਕਾਂ ਦੇ ਵਿੱਚ ਪੱਕਾ ਹੀ ਹੈਗਾ ਅਸੀਂ ਕਹਿੰਦੇ ਹਾਂ ਸਾਨੂੰ ਫੇਥ ਹੈ ਫੇਥ ਸਾਡਾ ਡਾਵਾਂ ਡੋਲ ਹੈ ਜਿਹੜਾ ਅਸੀਂ ਮੰਨਦੇ ਹਾਂ ਮੰਨਦਾ ਕੀ ਹੈ ਕਿ ਜਿਹੜਾ ਕੁਛ ਮੰਨਣਾ ਤੇ ਵਿਸ਼ਵਾਸ ਕਰਨਾ ਦੋ ਡਿਫਰੈਂਟ ਗੱਲਾਂ ਨੇ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਮੈਨੂੰ ਯਾਦ ਹੈ ਕਿ 2018 ਦੇ ਵਿੱਚ ਸ਼ਾਇਦ 19 ਚੋਂ ਧਾਮੀ ਸਾਹਿਬ ਵੀ ਪ੍ਰੋਗਰਾਮ ਦੇਖ ਰਹੇ ਨੇ ਥੈਂਕ ਯੂ 2019 ਦੇ ਵਿੱਚ ਮੈਂ ਖੁਦ ਲਾਈਵ ਆਪਣੇ ਟੀਵੀ ਤੇ ਕੈਨੇਡਾ ਚ ਦੇਖਿਆ ਕਿ ਮੁਸਤਫਾ ਡੇਂਜਰ ਇੱਕ ਮੋਟਰਸਾਈਕਲ ਚਲਾਉਂਦੇ ਸੀਗੇ ਉਹ ਪਹਿਲਾਂ ਸਰਕਲ ਚ ਕੰਮ ਕਰਦੇ ਸੀਗੇ ਗੂਗਲ ਤੇ ਜਾ ਕੇ ਉਹਨਾਂ ਦਾ ਤੁਸੀਂ ਸਰਚ ਵੀ ਕਰ ਸਕਦੇ ਹੋ ਗਿਨੀਜ਼ ਬੁੱਕ ਦੇ ਵਿੱਚ ਉਹਨਾਂ ਦਾ ਨਾਂ ਹੈ ਉਹਨਾਂ ਨੇ ਅਮਰੀਕਾ ਦੇ ਵਿੱਚ ਇੱਕ ਹੋਟਲ ਦੀ ਛੱਤ ਜਿਹੜੀ ਕਿ ਕੋਈ 150-200 ਫੁੱਟ ਹੋਊਗੀ ਤੇ ਸਾਹਮਣੇ ਪਹਾੜੀ ਸੀਗੀ 1 ਕਿਲੋਮੀਟਰ ਦੀ ਦੂਰੀ ਤੇ ਪਹਾੜੀ ਤੇ ਹੋਟਲ ਦੀ ਛੱਤ ਦੇ ਥੱਲੇ ਦੇਖ ਲਓ ਡੂੰਘਾ ਕਿੰਨਾ ਕੁ 150 ਫੁੱਟ ਡੂੰਘਾ ਸੀ ਉਹ ਹੋਟਲ ਤੇ ਪਹਾੜੀ ਦੇ ਨਾਲ ਇੱਕ ਲੋਹੇ ਦੀ ਤਾਰ ਬਣ ਕੇ ਉਹਨਾਂ ਨੇ ਮੋਟਰਸਾਈਕਲ ਚਲਾਇਆ ਲੱਖਾਂ ਬੰਦੇ ਦੇਖ ਰਹੇ ਸੀ ਲਾਈਵ ਵੀ ਤੇ ਜਦੋਂ ਉਹਨਾਂ ਨੇ ਮੋਟਰਸਾਈਕਲ ਸਕਸੈਸਫੁਲ ਚਲਾ ਕੇ ਥੱਲੇ ਆਏ ਤਾਂ ਪ੍ਰੈਸ ਰਿਪੋਰਟਰਾਂ ਨੇ ਉਹਨਾਂ ਨੇ ਕੁਐਸਚਨ ਆਨਸਰ ਕੀਤੇ ਉਹ ਤਾਂ ਆਪਾਂ ਪੈਂਦੇ ਨਹੀਂ ਗੱਲ ਉਹਨਾਂ ਨੇ ਦੱਸਿਆ ਵੀ ਮੈਂ ਇਹ ਬੜੇ ਵਾਰੀ ਤਜਰਬਾ ਕੀਤਾ ਮੈਂ ਇਹ ਨਹੀਂ ਹੈ ਵੀ ਕੋਈ ਕਾਲਾ ਬਲੈਕ ਮੈਜਿਕ ਹੈ ਵੀ ਇਧਰੋਂ ਤੁਹਾਨੂੰ ਅੱਖਾਂ 'ਚ ਕਰਕੇ ਉਧਰ ਖੜਾ ਦਿਸ ਗਿਆ ਇਸ ਤਰ੍ਹਾਂ ਦਾ ਕੋਈ ਨਹੀਂ ਜਾਦੂ ਟੂਣਾ ਕੋਈ ਨਹੀਂ ਸੀ ਮੈਂ ਪ੍ਰੈਕਟਿਸ ਇੰਨੀ ਕੀਤੀ ਤਾਂ ਕਿ ਮੈਂ ਪ੍ਰੈਕਟਿਸ ਕਰਦਾ ਇਹੋ ਜਿਹੇ ਮੈਂ ਮੋਟਰਸਾਈਕਲ ਬਹੁਤ ਚਲਾਏ ਨੇ ਤੇ ਇਸ ਕਰਕੇ ਮੈਂ 1 ਕਿਲੋਮੀਟਰ ਐਡੀ ਦੂਰ ਉੱਚੀ ਇੱਕ ਰੱਸੀ ਦੇ ਉੱਤੇ ਚਲਾਇਆ ਤੇ ਉਹ ਫਿਰ ਜੋਗਿੰਗ ਵੀ ਇੱਥੇ ਜਿਹੜਾ ਹਿਸਾਬ ਹੁੰਦਾ ਫਰੈਂਡਲੀ ਗੱਲ ਕਰਦੇ ਨੇ ਉਹਨਾਂ ਨੇ ਕਿਹਾ ਪ੍ਰੈਸ ਰਿਪੋਰਟਰ ਨੂੰ ਵੀ ਦੇਖੋ ਤੁਸੀਂ ਇੰਨੇ ਪ੍ਰੈਸ ਰਿਪੋਰਟਰ ਹੋ ਤੁਹਾਨੂੰ ਦੇਖਿਆ ਨਾ ਮੈਂ ਤੁਹਾਡੇ ਸਾਹਮਣੇ ਚਲਾਇਆ ਕੱਲ ਨੂੰ ਤੁਸੀਂ ਗਲਤ ਤਾਂ ਨਹੀਂ ਲਿਖੋ ਕਹਿੰਦੇ ਹਾਂਜੀ ਸਾਡੇ ਸਾਹਮਣੇ ਚਲਾਇਆ ਬਿਲਕੁਲ ਰੱਸੀ ਦੇ ਉੱਤੇ ਚਲਾਇਆ ਮੋਟਰਸਾਈਕਲ ਚਲਾਇਆ ਤੁਸੀਂ ਉਹ ਕਹਿੰਦੇ ਮੰਨਦੇ ਹੋ ਉਹ ਕਹਿੰਦੇ ਹਾਂ ਮੰਨਦੇ ਹਾਂ ਕਹਿੰਦੇ ਚਲੋ ਫਿਰ ਐਂ ਕਰੋ ਤੁਹਾਡੇ ਚੋਂ ਇੱਕ ਜਣਾ ਮੇਰੇ ਪਿੱਛੇ ਬੈਠੋ ਆਪਾਂ ਇੱਕ ਗੇੜਾ ਫੇਰ ਲਾ ਕੇ ਆਉਂਦੇ ਹਾਂ ਕੋਈ ਨਹੀਂ ਬੈਠਾ ਇਹਦਾ ਮਤਲਬ ਕੀ ਹੈ ਕਿ ਮੰਨਦੇ ਸੀ ਸਾਰੇ ਸੀ ਪਰ ਵਿਸ਼ਵਾਸ ਨਹੀਂ ਸੀ ਕਿ ਦੂਜੀ ਵਾਰ ਥੱਲੇ ਨਾ ਮਾਰੇ ਸਾਡੇ ਨਿਆਣਿਆਂ ਦਾ ਕੀ ਬਣੂਗਾ ਥੱਲੇ ਨਾ ਡਿੱਗ ਪਈਏ ਇਹੀ ਮੰਨਣਾ ਤੇ ਵਿਸ਼ਵਾਸ ਕਰਨਾ ਅਸੀਂ ਮੰਨਦੇ ਸਾਧੂ ਸੰਤਾਂ ਨੂੰ ਹਾਂ ਅਸੀਂ ਨਾਮਦਾਨ ਵੀ ਲਿਆ ਵੈ ਕਿਸੇ ਪੂਰਨ ਸੰਤ ਤੋਂ ਮੈਂ ਕਿਸੇ ਸੰਤਾਂ ਦੀ ਅੱਜ ਨਹੀਂ ਬਾਰੇ ਕੁਛ ਗੱਲ ਕਰਨਾ ਨਾਮਦਾਨ ਲੈ ਲਿਆ ਸਾਨੂੰ ਯਕੀਨ ਆ ਵੀ ਉਹ ਰੱਬ ਹੈ ਜੇ ਕੋਈ ਬੰਦਾ ਰਾਧਾ ਸਵਾਮੀਆਂ ਤੋਂ ਨਾਂ ਲੈ ਲੈਂਦਾ ਉਹ ਕਹਿੰਦੇ ਸਾਡੇ ਬਾਬਾ ਜੀ ਸਾਡੇ ਹਜ਼ੂਰ ਪੂਰੇ ਪਰਮਾਤਮਾ ਨੇ ਜੇ ਕੋਈ ਕਿਸੇ ਤੋਂ ਅੰਮ੍ਰਿਤ ਛਕ ਲੈਂਦਾ ਕਹਿੰਦਾ ਇਹ ਸਭ ਤੋਂ ਵਧੀਆ ਗੱਲ ਹੈ ਪਰ ਸਾਡਾ ਜਦੋਂ ਸਾਡੇ ਤੇ ਕੋਈ ਵਿਪਤਾ ਪੈਂਦੀ ਹੈ ਕਿਸੇ ਮੁੰਡੇ ਨੂੰ ਨੌਕਰੀ ਨਹੀਂ ਮਿਲਦੀ ਘਰ 'ਚ ਕੋਈ ਬਿਮਾਰੀ ਹੈ ਜਾਂ ਕੋਈ ਘਾਟਾ ਪੈ ਜਾਂਦਾ ਉਹਦੀ ਅਸੀਂ ਜੋਤਸ਼ੀਆਂ ਕੋਲੇ ਭੱਜਦੇ ਹਾਂ ਉਦੋਂ ਅਸੀਂ ਕਹਿੰਦੇ ਹਾਂ ਵੀ ਆ ਘਰ ਦੇ ਬਾਹਰ ਮਿਰਚਾਂ ਟੰਗ ਦਿਓ ਫਲਾਣੇ ਥਾਂ ਦੇ ਨੇਖਾ ਸਿੱਟ ਦਿਓ ਸਾਡੇ ਕੋਲ ਟੂਣਾ ਕਰ ਦਿਓ ਉਹ ਕਰ ਦਿਓ ਉਹ ਵਿਸ਼ਵਾਸ ਡੋਲ ਗਿਆ ਕਿ ਨਹੀਂ ਡੋਲ ਗਿਆ ਫਿਰ ਵਿਸ਼ਵਾਸ ਕਾਹਦਾ ਜਦੋਂ ਸਾਨੂੰ ਵਿਸ਼ਵਾਸ ਪੱਕਾ ਹੋਵੇ ਨਾ ਫੇਰ ਹੀ ਅਸੀਂ ਕਰ ਸਕਦੇ ਉਹ ਵਿਸ਼ਵਾਸ ਪੱਕਾ ਸੀਗਾ ਪਿਲਣੀ ਨੂੰ ਦੇਖੋ ਗਰੀਬਣੀ ਸੀਗੀ ਉਹ ਉਹਨੂੰ ਕਿਸੇ ਨੇ ਕਿਹਾ ਸੀ ਵੀ ਤੇਰੀ ਕੁਟੀਆ ਦੇ ਵਿੱਚ ਭਗਵਾਨ ਰਾਮ ਆਉਣਗੇ ਉਹ ਰੋਜ਼ ਆ ਕੇ ਵੀ ਪਤਾ ਨਹੀਂ ਕਦੋਂ ਆਉਣਗੇ ਸਾਰੀ ਲਾਈਫ ਉਹ ਕੀ ਕਰਦੀ ਸੀ ਜੰਗਲਾਂ 'ਚ ਜਾ ਕੇ ਬੇਰ ਲਿਆਉਂਦੀ ਸੀ ਵੀ ਪਤਾ ਨਹੀਂ ਕਦੋਂ ਆ ਜਾਣ ਉਹਨੂੰ ਯਕੀਨ ਸੀ ਇੱਕ ਦਿਨ ਆ ਗਏ ਕਿਉਂ ਉਹਦੇ ਵਿਸ਼ਵਾਸ ਕਰਕੇ ਹਾਲਾਂਕਿ ਜਿਹੜੇ ਸਾਧੂ ਸੰਤ ਸੀਗੇ ਜਦੋਂ ਬਨਵਾਸ ਹੋਇਆ ਉਹਨਾਂ ਨੂੰ ਹੰਕਾਰ ਸੀਗਾ ਵੀ ਹੁਣ ਤਾਂ ਸਾਡੇ ਕੋਲ ਆਉਣਗੇ ਹੀ ਆਉਣਗੇ ਰਾਮ ਚੰਦਰ ਜੀ ਪਰ ਰਾਮ ਚੰਦਰ ਜੀ ਨੂੰ ਪਤਾ ਸੀਗਾ ਇਸ ਕਰਕੇ ਉਹ ਹੰਕਾਰੀਆਂ ਕੋਲ ਨਹੀਂ ਗਿਆ ਸਗੋਂ ਢਿਲਣੀ ਕੋਲ ਆਏ ਕਿਉਂਕਿ ਉਹਦਾ ਪੱਕਾ ਵਿਸ਼ਵਾਸ ਸੀਗਾ ਜੇ ਵਿਸ਼ਵਾਸ ਦੀ ਗੱਲ ਕਰੀਏ ਨਾ सो तू काहे डोले प्राणियां तुझे राखे सरजनहार। जेड़े बंदियां दा पक्का यकीन हुंदा है, जेड़े बंदे देखो ना यकीन दी तां गल है, मुहम्मद अली बॉक्सर है अपना, तुसी कदे एलए च जाओ, मैनू जान दा कई बार मौका मिले है, एलए दे विच इक जेड़ी हैगी मैं वाक ऑफ फेम है, एक स्ट्रीट दा नाम है, गली दा नाम है वाक ऑफ फेम, उहदे विच जिन्ने भी सेलेब्रिटीज ने दुनिया दे ਉਹਨਾਂ ਦੀ ਫੋਟੋ ਤੇ ਨਾਂ ਜ਼ਮੀਨ ਤੇ ਲਿਖੇ ਵੀ ਨੇ। ਹੁਣ ਪਤਾ ਨੀ ਹੁਣ ਕਿਹੜਾ ਕਲਰ, ਮੇਰੇ ਖਿਆਲ ਸ਼ਾਇਦ ਯੈਲੋ ਕਲਰ ਚ ਹੈ ਜਾਂ ਕੁਛ ਕਲਰ ਰੱਖਿਆ ਨੀ ਵੇ। ਤੇ ਉਹ ਕੀ ਹੈ, ਲੋਕ ਜਦੋਂ ਵੀ ਦੁਨੀਆਂ ਦੇ ਵਿਜ਼ਿਟ ਕਰਨ ਆਉਂਦੇ ਨੇ ਤੇ ਉਹ ਉਸ ਸਟਰੀਟ ਦੇ ਉੱਤੇ ਜਾ ਕੇ ਵਾਕ ਆਫ ਫੇਮ ਵਾਲੀ ਸਟਰੀਟ ਤੇ ਜਾ ਕੇ ਆਪਣੇ ਆਪਣੇ ਜਿਹੜੇ ਹੀਰੋ ਹੁੰਦੇ ਨੇ, ਸੈਲੈਬ੍ਰਿਟੀ ਹੁੰਦੇ, ਸਾਡਾ ਸਲਮਾਨ ਖਾਨ ਹੈ ਪੰਜਾਬ ਹਿੰਦੁਸਤਾਨ ਦਾ, ਜਾਂ ਕਿਸੇ ਦੀ ਬੇਨਜ਼ੀਰ ਫੋਟੋ ਹੈ, ਕਿਸੇ ਦਾ ਮਹਾਤਮਾ ਗਾਂਧੀ ਹੈ, ਕਿਸੇ ਦਾ ਕੋਈ ਵੀ ਹੀਰੋ ਹੈ, ਉਹ ਉੱਥੇ ਖੜ ਕੇ ਫੋਟੋਆਂ ਖਿਚਾਉਂਦੇ ਨੇ। ਪਰ ਇੱਕੋ ਇੱਕ ਨਾਂ ਹੈ ਮੁਹੰਮਦ ਅਲੀ ਦਾ, ਤੁਹਾਨੂੰ ਪਤਾ ਬਾਕਸਰ ਸੀਗਾ, 20 ਸਾਲ ਲਗਾਤਾਰ ਇਹਨੇ ਦੁਨੀਆ ਦੀ ਚੈਂਪੀਅਨਸ਼ਿਪ ਜਿੱਤੀ ਆ, ਕੋਈ 2 ਸਾਲ ਜਿੱਤੂ, ਕੋਈ 4 ਸਾਲ, ਕੋਈ 6 ਸਾਲ, ਇਹ 20 ਸਾਲ ਜਿੱਤਦਾ ਰਿਹਾ। ਔਰ ਇਹਦਾ ਜਿਹੜਾ ਨਾਂ ਹੈ ਉਹ ਸਿਰਫ ਇੱਕੋ ਇੱਕ ਨਾਂ ਹੈ ਜਿਹੜਾ ਕੰਧ ਤੇ ਲਿਖਿਆ ਹੋਇਆ, ਜ਼ਮੀਨ ਤੇ ਨਹੀਂ। ਤੁਹਾਨੂੰ ਪਤਾ ਇਹਦਾ ਕਾਰਨ ਕੀ ਹੈ? ਇਹਨੂੰ ਕਿਹਾ ਵੀ ਤੂੰ ਇੰਨੇ ਲਗਾਤਾਰ ਚੈਂਪੀਅਨਸ਼ਿਪ ਜਿੱਤੀ ਆ, ਅਸੀਂ ਤੇਰਾ ਨਾਂ ਵੀ ਪਾਉਣਾ। ਉਹ ਕਹਿੰਦਾ ਮੈਂ ਨਹੀਂ ਆਪਣਾ ਨਾਂ ਲਿਖਾਉਣਾ। ਉਹ ਕਹਿੰਦੇ ਕਿਉਂ? ਕਹਿੰਦੇ ਤੁਸੀਂ ਰੱਖਣਾ ਜ਼ਮੀਨ ਤੇ। ਉਹ ਕਹਿੰਦੇ ਹਾਂ, ਬਾਕੀਆਂ ਦਾ ਵੀ ਜ਼ਮੀਨ ਤੇ ਫਿਰ। ਉਹ ਕਹਿੰਦਾ ਨਹੀਂ, ਮੇਰਾ ਨਾਂ ਹੈਗਾ ਮੁਹੰਮਦ ਅਲੀ, ਮੁਹੰਮਦ ਦਾ ਮਤਲਬ ਹੈ ਪ੍ਰੋਫਿਟ ਮੁਹੰਮਦ, ਤੇ ਅਲੀ ਦਾ ਮਤਲਬ ਹੁੰਦਾ ਸ਼ੇਰੇ ਖੁਦਾ। ਕਹਿੰਦਾ ਇਹ ਪਰਮਾਤਮਾ ਦੇ 2 ਨਾਂ ਨੇ, ਤੇ ਪਰਮਾਤਮਾ ਦੇ 2 ਨਾਂ ਮੈਂ ਜ਼ਮੀਨ ਤੇ ਨਹੀਂ ਲੋਕਾਂ ਦੇ ਪੈਰਾਂ ਥੱਲੇ ਰੋਲਨੇ। ਇਹ ਉਹਦਾ ਵਿਸ਼ਵਾਸ ਸੀ, ਜਿਹਦੇ ਕਰਕੇ ਇਹਦੇ ਵਿਸ਼ਵਾਸ ਕਰਕੇ ਸਿਰਫ ਇਹਦਾ ਨਾਂ ਕੰਧ ਦੇ ਉੱਤੇ ਜਿਹੜਾ ਹੈਗਾ ਉਹ ਚਿਣਿਆ ਗਿਆ। ਸੋ ਤੁਸੀਂ ਇਹ ਗੱਲ ਤਾਂ ਦਰੋਪਦੀ ਦੀ ਗੱਲ ਲੈ ਲਓ। ਦਰੋਪਦੀ ਨੂੰ ਇਹ ਪਹਿਲਾਂ ਯਕੀਨ ਸੀਗਾ ਵੀ ਸ਼ਾਇਦ ਜਿਹੜੇ ਮੇਰੇ 5 ਪਾਂਡਵ ਨੇ, ਯੁਧਿਸ਼ਠਰ, ਭੀਮ, ਅਰਜਨ ਤੇ ਸਕੁਲ ਨਕੁਲ, ਜੋ ਜੂਆ ਖੇਡਦੇ ਹਾਰ ਗਏ, ਜੋ ਇਹਦੀ ਧੋਤੀ ਲਾ ਰਹੇ ਨੇ, ਮੈਂ ਉਸ ਵੇਲੇ ਦੀ ਗੱਲ ਕਰ ਰਹੇ ਹਾਂ, ਉਹਨਾਂ ਨੂੰ ਕਹਿੰਦੀ ਰਹੀ ਇਹ ਕੀ ਹੋਇਆ, ਮੈਨੂੰ ਕਿਉਂ, ਮੇਰੀ ਕਿਉਂ ਧੋਤੀ ਕਰਦੇ, ਮੇਰੀ ਕਿਉਂ ਬੇਇੱਜ਼ਤੀ ਕਰਦੇ ਨੇ? ਉਹ ਵਿਚਾਰੇ ਨੀਵੀਂ ਪਾ ਕੇ ਬੈਠ ਗਏ। ਫਿਰ ਉਹਨੇ ਦੋਨੋਂ ਚਾਰਿਆਂ ਨੂੰ ਕਿਹਾ, ਉਹਨੇ ਜਿਹੜਾ ਰਾਜਾ ਸੀ ਅੰਨਾ ਉਹਨੂੰ ਕਿਹਾ, ਤੇ ਹੋਰ ਜਿਹੜੇ ਬੈਠੇ ਸੀ ਗੁਰੂ ਉਹਨਾਂ ਨੂੰ ਕਿਹਾ ਵੀ ਮੈਂ ਤਾਂ ਤੁਹਾਡੀ ਨੂੰਹ ਹਾਂ, ਤੁਹਾਡੀ ਬਹੂ ਹਾਂ, ਇਹ ਮੇਰੀ ਇੱਜ਼ਤ ਰੋਲ ਰਹੇ ਨੇ, ਸਭ ਨੇ ਨੀਵੀਆਂ ਪਾ ਲਈਆਂ। ਜਦੋਂ ਜਿਨ੍ਹਾਂ ਤੇ ਉਹਨਾਂ ਨੂੰ ਯਕੀਨ ਸੀ ਸਭ ਨੇ ਨੀਵੀਆਂ ਪਾ ਲਈਆਂ, ਫਿਰ ਅਖੀਰ ਚ ਉਹਦਾ ਯਕੀਨ ਸੀਗਾ ਕ੍ਰਿਸ਼ਨ ਭਗਵਾਨ ਦੇ ਉੱਤੇ। ਤੇ ਜਦੋਂ ਦੇਖਿਆ ਮੈਂ ਤਾਂ ਹੁਣ ਲਾ ਹੀ ਰਿਹਾ ਸੀ ਮੇਰੀ ਸਾੜੀ ਦੁਸ਼ਾਸਨ, ਤੇ ਉਸ ਵੇਲੇ ਉਹਨੇ ਅੱਖਾਂ ਮੀਚ ਕੇ ਕ੍ਰਿਸ਼ਨ ਜੀ ਦਾ ਧਿਆਨ ਧਰਿਆ, ਹੇ ਕ੍ਰਿਸ਼ਨ, ਹੇ ਕ੍ਰਿਸ਼ਨ, ਹੇ ਕ੍ਰਿਸ਼ਨ। ਜਦੋਂ ਕਿਹਾ ਤੇ ਫਿਰ ਕ੍ਰਿਸ਼ਨ ਜੀ ਪ੍ਰਗਟ ਹੋ ਗਏ, ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਮੇਰੇ ਚ ਅਡੋਲ ਵਿਸ਼ਵਾਸ ਹੈ। ਤੇ ਉਹਨਾਂ ਨੇ ਸਾੜੀ ਖਿੱਚਦਾ ਗਿਆ, ਖਿੱਚਦਾ ਰਿਹਾ, ਖਿੱਚੀ ਗਿਆ, ਬੇਹੋਸ਼ ਹੋ ਕੇ ਡਿੱਗ ਗਿਆ, ਸਾੜੀ ਨਹੀਂ ਉਤਰਨ ਦਿੱਤੀ। ਇਹ ਹੈਗਾ ਵਿਸ਼ਵਾਸ। ਜਦੋਂ ਸਾਨੂੰ ਕਿਸੇ ਦੇ ਉੱਤੇ ਪੱਕਾ ਵਿਸ਼ਵਾਸ ਹੋਵੇ, ਜਦੋਂ ਸਾਡਾ ਵਿਸ਼ਵਾਸ ਡਾਵਾਂਡੋਲ ਹੈ। ਜਦੋਂ ਕਹਿੰਦੇ ਨੇ ਨਾ ਵੀ, ਮੈਨੂੰ ਗੱਲ ਯਾਦ ਹੈ ਕਾਲਜ ਦੇ ਵਿੱਚ, SD ਕਾਲਜ ਬਰਨਾਲੇ ਸੀ ਪੜ੍ਹਿਆ ਮੈਂ, ਤੇ ਉੱਥੇ ਫੀਸ ਮਾਫ਼ ਕਰਾਉਣੀ ਸੀ। ਸਾਡੇ ਡਾਕਟਰ ਰਘਵੀਰ ਪ੍ਰਕਾਸ਼ ਉਸ ਵੇਲੇ ਬਹੁਤ ਵਧੀਆ ਇਨਸਾਨ ਸੀਗੇ, ਸ਼ਰੀਫ ਇਨਸਾਨ ਸੀ, ਪਹਿਲੇ ਬਰਨਾਲੇ ਦੇ MBBS ਡਾਕਟਰ ਵੀ ਹੋਏ ਨੇ, ਪਹਿਲੇ ਬਰਨਾਲੇ ਦੇ MLA ਵੀ ਹੋਏ ਨੇ, ਤੇ ਸਾਡੇ SD ਕਾਲਜ ਦੇ ਪ੍ਰਧਾਨ ਵੀ ਸੀਗੇ। ਜਦੋਂ ਉਹ ਪ੍ਰਧਾਨ ਸੀਗੇ ਤੇ ਉੱਥੇ ਇੱਕ ਆਨੰਦ ਸਰੂਪ ਸ਼ਰਮਾ ਸੀਗੇ, ਉਹ ਵੀ ਪੂਰੇ ਹੋ ਗਏ ਵਿਚਾਰੇ, ਸਾਡੇ ਫਰੈਂਡ ਜਤਿੰਦਰ ਸ਼ਰਮਾ ਦੇ ਫਾਦਰ ਨੇ, ਉਹ ਮੈਂਬਰ ਸੀਗੇ। ਜਦੋਂ ਮੈਂ ਫੀਸ ਮਾਫ਼ੀ ਦੇ ਲਈ ਐਪਲੀਕੇਸ਼ਨ ਦਿੱਤੀ ਤੇ ਪ੍ਰਿੰਸੀਪਲ ਦੇ ਆਫਿਸ ਗਏ, ਉੱਥੇ ਪ੍ਰੈਜੀਡੈਂਟ ਸਾਹਿਬ ਰਘਵੀਰ ਪ੍ਰਕਾਸ਼ ਸ਼ਰਮਾ ਵੀ ਬੈਠੇ ਸੀ, ਆਨੰਦ ਸਰੂਪ ਵੀ ਬੈਠੇ, 1-2 ਮੈਂਬਰ ਹੋਰ ਬੈਠੇ ਸੀਗੇ। ਜਦੋਂ ਮੈਂ ਗਿਆ ਤੇ ਉਹਨਾਂ ਨੇ ਪੁੱਛਿਆ ਵੀ ਕਾਕਾ ਤੇਰਾ ਕਿੰਨਾ ਦਾ ਮੁੰਡਾ ਹੈ? ਮੈਂ ਦੱਸਤਾ ਜੀ ਫਲਾਣਿਆਂ ਦਾ ਮੁੰਡਾ ਮੈਂ। ਉਹ ਕਹਿੰਦੇ ਤੂੰ ਫੀਸ ਮਾਫ਼ ਕਰ, ਤੇਰੇ ਘਰ ਦੇ ਰੋਟੀ ਪਾਣੀ ਦੇ ਸਕਦੇ, ਤਾਂ ਗਰੀਬਾਂ ਲਈ ਹੁੰਦੀ ਹੈ, ਕਹਿੰਦੇ ਇਹਦੀ ਨਹੀਂ ਮਾਫ਼ ਕਰਨੀ। ਇਹ ਡਾਕਟਰ ਰਘਵੀਰ ਪ੍ਰਕਾਸ਼ ਨੇ ਕਿਹਾ ਬਹੁਤ ਸ਼ਰੀਫ ਸੀ, ਤੇ ਮੈਂ ਚੁੱਪ ਕਰ ਗਿਆ, ਮੇਰਾ ਕਿਹੜਾ ਜ਼ੋਰ ਚੱਲਦਾ। ਤੇ ਉੱਥੇ ਬੈਠੇ ਜੀ ਆਨੰਦ ਸਰੂਪ, ਜਿਹਨਾਂ ਦਾ ਲੜਕਾ ਮੇਰਾ ਫਰੈਂਡ ਸੀਗਾ ਉਸ ਟਾਈਮ, ਉਹ ਕਹਿੰਦੇ ਸਾਡੇ ਪ੍ਰਿੰਸੀਪਲ ਸੀਗੇ ਮੈਤਰੇ, ਉਹ ਕਹਿੰਦੇ ਆਨੰਦ ਸਰੂਪ ਮੈਤਰੇ ਨੂੰ, ਕਹਿੰਦੇ ਮੈਤਰੇ ਮੈਂ ਹਾਲਾਂਕਿ ਅੱਧੀ ਫੀਸ ਮਾਫ਼ ਲਈ ਐਪਲੀਕੇਸ਼ਨ ਦਿੱਤੀ ਸੀ। ਕਹਿੰਦੇ ਮੁੰਡੇ ਨੇ ਕਿੰਨੀ ਫੀਸ ਮਾਫ਼ ਲਈ ਕਿਹਾ? ਉਹ ਕਹਿੰਦੇ ਜੀ ਅੱਧੀ ਫੀਸ ਲਈ। ਕਹਿੰਦਾ ਨਹੀਂ, ਪੂਰੀ ਹੀ ਕਰ ਦੇ। ਮੈਤਰੇ ਦੀ ਹਿੰਮਤ ਨਹੀਂ ਪਈ, ਪੂਰੀ ਕਰਤੀ। ਪ੍ਰਧਾਨ ਮੈਂਬਰ ਉੱਥੇ ਚੁੱਪ ਕਰਕੇ ਬਹਿ ਗਏ। ਮੈਂ ਤਾਂ ਇਹ ਗੱਲ ਕਹਿੰਦਾ ਜਿਹਦਾ ਤੇ ਪੂਰਾ ਤੁਹਾਨੂੰ ਯਕੀਨ ਹੁੰਦਾ ਉਹ ਤੁਹਾਡੇ ਫਿਰ ਕੰਮ ਆਉਂਦਾ, ਬਾਕੀ ਸਭ ਜੇ 50 ਬੰਦਿਆਂ ਨਾਲ ਯਾਰੀ ਲਾਈ ਰੱਖੋ ਉਹ ਕੰਮ ਨਹੀਂ ਆਉਂਦੇ। ਸਾਡੇ ਜਿਹੜੇ ਮਿੱਤਰ ਨੇ ਜਗਦੀਸ਼ ਜੀ, ਬਥੇਰੇ ਨੇ ਸਾਡੇ ਹੋਰ ਬਰਨਾਲੇ ਵੀ IPS ਅਫਸਰ ਨੇ, ਇਹਨਾਂ ਦੇ ਨਾਲ ਹੀ ਸੀਗੇ, ਹੋਰ ਬੜੇ ਪੋਲੀਟੀਸ਼ੀਅਨ ਵੀ ਹੋਏ, ਪਰ ਇਹ ਇੱਕ ਇੰਨੇ ਸੱਚੇ ਸੁੱਚੇ ਸੀ ਜਿਹਨੇ ਕਹਿੰਦੇ ਲਾਈ ਬੇਕਦਰਾਂ ਉਹ ਥਾਂ 'ਚ ਹੋਰ ਪਾਸੇ ਚੱਲ ਗਈ। ਸਾਡੀ ਇਹਨਾਂ ਨਾਲ ਦੋਸਤੀ ਹੈ, ਸਾਡੇ ਕੋਲ ਵੀ ਆਉਂਦੇ, ਅਸੀਂ ਵੀ ਜਾਂਦੇ ਹਾਂ, ਸਾਨੂੰ ਪਤਾ ਹੈ। ਕਈ ਵਾਰੀ ਕੋਈ ਕਹਿਣ ਦੀ ਗੱਲ ਨਹੀਂ, ਸਾਨੂੰ ਮਾਣ ਹੁੰਦਾ ਕਿਉਂਕਿ ਸਾਨੂੰ ਪਤਾ ਹੈ ਵੀ ਦੁੱਖ ਸੁੱਖ ਦੇ ਵਿੱਚ, ਦੁੱਖ ਦੇ ਵਿੱਚ ਵੀ ਤੇ ਸੁੱਖ ਦੇ ਵਿੱਚ ਇੱਕ ਦੂਜੇ ਦੇ ਕੰਮ ਆਉਣਾ ਪੱਕੀ ਸਿੰਸੀਅਰ ਫਰੈਂਡਸ਼ਿਪ ਹੈ। ਇਹੀ ਕਾਰਨ ਹੈ ਮਿੱਤਰ ਸਹਿਨ ਮੀਤ ਮੇਰੇ ਨਾਲ 10ਵੀਂ 'ਚ ਪੜ੍ਹੇ ਸੀਗੇ 1968 ਦੇ ਵਿੱਚ ਗੌਰਮੈਂਟ ਸਕੂਲ ਬਰਨਾਲੇ ਦੇ। ਮੈਨੂੰ ਅੱਜ ਵੀ ਇੱਕ ਗੱਲ ਯਾਦ ਹੈ ਵੀ ਸਾਡੇ ਰਾਮ ਸਿੰਘ ਸੋਸ਼ਲ ਸਟੱਡੀ ਦੇ ਮਾਸਟਰ ਹੁੰਦੇ ਸੀ, ਉਹਨਾਂ ਨੇ ਇਹਨੂੰ ਇਹਨਾਂ ਨੂੰ ਕਦੇ ਗਲਤੀ ਨਾਲ ਕੁੱਟਿਆ ਕੱਢਣ, ਪੂਰੀ ਗੱਲ ਤਾਂ ਯਾਦ ਨਹੀਂ, 68 ਦੀ ਕਿੱਥੇ ਗੱਲ ਯਾਦ ਹੈ। ਉਹ ਇਹਨਾਂ ਦੇ ਫਾਦਰ ਮੇਖਾ ਪਟਵਾਰੀ ਸੀ, ਜੇ ਮੈਂ ਗਲਤ ਨਾ ਹੋਵਾਂ ਜਾਂ ਮੈਂ ਕਿਸੇ ਨਾਲ ਮਿਕਸ ਨਾ ਕਰਦਾ ਹਾਂ, ਉਹਨਾਂ ਨੇ ਕੁਛ ਕਮੈਂਟ ਦੇ ਤੇ ਇਹਨਾਂ ਨੇ ਕੁੱਟ ਖਾਂਦੇ ਖਾਂਦੇ ਰੋਂਦੇ ਨੇ ਕਿਹਾ ਮੇਰੇ ਬਾਪ ਨੂੰ ਪਟਵਾਰੀ ਨਾ ਗਈ। ਸੋ ਇਹ ਬੋਲਡ ਸੀਗੇ ਸ਼ੁਰੂ ਤੋਂ। ਮੈਂ 68 ਤੋਂ ਬਾਅਦ, 68 ਤੋਂ ਸਾਨੂੰ ਕਿੰਨੀ ਸੁਰਤ ਹੈ, 68 ਤੇ 32 ਤੇ 24, 56 ਸਾਲਾਂ ਬਾਅਦ ਅੱਜ ਆਵਾਜ਼ ਦੇ ਜ਼ਰੀਏ ਮਿਲਿਆ। ਇੱਕ ਦੋ ਵਾਰ ਪਹਿਲਾਂ ਗੱਲਬਾਤ ਕੀਤੀ ਹੈ, ਉਹ ਵੀ ਗੱਲਬਾਤ ਜਿਹੜੀ ਕਰਾਈ ਸਾਡੇ ਕੋਲ ਫਰੈਂਡ ਸੀਗੇ ਪਰਗਟ ਸਿੰਘ ਪ੍ਰੋਫੈਸਰ, ਉਹਨਾਂ ਦੇ ਛੋਟੇ ਬ੍ਰਦਰ ਨੇ ਖਾਰਾ ਸਾਹਿਬ PCS ਅਫਸਰ ਰਿਟਾਇਰ ਹੋਏ ਨੇ, ਉਹਨਾਂ ਦੀ ਫੇਸਬੁੱਕ ਤੇ ਕੁਦਰਤੀ ਆਇਆ ਤੇ ਮੈਂ ਪਤਾ ਕੀਤਾ, ਤੇ ਉਦੋਂ ਮਿੱਤਲ ਸਾਹਿਬ ਨੇ ਕੀਤਾ ਵੀ ਹੀਵਾ ਦੇ ਨਾਈਸ ਮੈਂ, ਫਿਰ ਮੈਨੂੰ ਪਤਾ ਲੱਗਿਆ ਵੀ ਉਹਨਾਂ ਦੀ ਡੈਥ ਹੋ ਗਈ, ਤੇ ਫਿਰ ਮੈਂ ਮਿੱਤਲ ਸਾਹਿਬ ਤੋਂ ਹੀ ਤੇ ਖਾਰਾ ਸਾਹਿਬ ਤੋਂ ਹੀ ਨੰਬਰ ਲੈ ਕੇ ਮਿੱਤਲ ਸਾਹਿਬ ਨਾਲ ਗੱਲ ਕੀਤੀ, ਤੇ ਉਹਨਾਂ ਨੂੰ ਪਤਾ ਲੱਗਿਆ ਵੀ ਕੈਨੇਡਾ ਆਏ ਨੇ। ਮੈਂ ਇਹਨਾਂ ਨੂੰ ਕਿਹਾ ਸਾਡੇ ਕੋਲ ਤੁਸੀਂ ਆਇਓ, ਪਰ ਇਹਨਾਂ ਨਾਲ ਜੋ ਕੁਛ ਵੀ ਹੋਇਆ ਕਿਵੇਂ ਹੋਇਆ ਮੈਂ ਉਸ ਗੱਲ 'ਚ ਨਹੀਂ ਪੈਂਦਾ, ਪਰ ਸਾਡੇ ਕੋਲ ਮੁਲਾਕਾਤ ਨਹੀਂ। ਹਾਲਾਂਕਿ ਮੈਂ ਵਾਰ ਵਾਰ ਫੋਨ ਕਰਦਾ ਇੰਡੀਆ 'ਚ, ਤਾਂ ਉਹ ਵੀ ਰਿਵਾਜ ਨਹੀਂ, ਵੀ ਤੂੰ ਆ ਜਾ ਸਾਡੇ ਕੋਲ, ਆ ਜਾ। ਮੈਂ ਤਾਂ ਵਾਰ ਵਾਰ ਸੇਮ ਡੇ ਵੀ ਕਰਦਾ ਨੇ, ਕਹਿੰਦੇ ਨਹੀਂ ਮੁਲਾਕਾਤ ਨਹੀਂ ਹੋਈ। ਚਲੋ, ਮੈਂ ਆਪਣੇ ਵੱਲੋਂ ਪੂਰਾ ਯਕੀਨ ਸੀ ਵੀ ਜਿਹੜਾ ਮੇਰਾ ਫਰੈਂਡ ਆ ਜਾਂ ਤਿਲ ਫੁੱਲ ਜੋ ਵੀ ਹੈ ਖੁਸ਼ੀ ਖੁਸ਼ੀ ਦਿਆਂਗੇ, ਇਹ ਨਹੀਂ ਹੈ। ਮੈਂ ਤਾਂ ਆਪਣੇ ਫਰੈਂਡਸ ਨੂੰ ਵੀ ਕਹਿੰਦਾ ਵੀ ਤੁਸੀਂ ਆ ਕੇ ਦੇਖ ਲਓ ਘੰਟਾ ਦੋ ਘੰਟੇ, ਹੋ ਸਕਦਾ ਮੈਂ ਤੁਹਾਡੀ ਇੱਜ਼ਤ ਮਾਨ ਕਰਾਂ, ਮੇਰੀ ਘਰ ਵਾਲੀ ਨਾ ਇੱਜ਼ਤ ਮਾਨ ਕਰੇ, ਮੇਰੇ ਬੱਚੇ ਨਾਲ ਲਾਈ ਕਰਨ। ਇਹ ਤਾਂ ਅੱਜ ਤੋਂ ਪਤਾ ਨਹੀਂ ਜਾਂ ਵਾਹ ਪਿਆ ਜਾਂਦੇ ਜਾਂ ਰਾਹ ਪਿਆ ਜਾਂਦੇ, ਜੇ ਤੁਹਾਡਾ ਦਿਲ ਲੱਗ ਗਿਆ, ਜੇ ਤੁਸੀਂ ਖੁਸ਼ ਹੋਵੋਗੇ ਹੋਰ ਰਹਿ ਲਈਓ, ਜੇ ਤੁਹਾਡਾ ਖੁਸ਼ ਨਾ ਹੋਵੋਗੇ ਆਪਾਂ ਤੁਹਾਡੇ ਟੈਚੀ ਦੀ ਕਾਰ ਚੋਂ ਕੱਢਦੇ, ਤੁਸੀਂ ਮੈਨੂੰ ਇਸ਼ਾਰਾ ਕਰੋ ਛੱਡ ਆਵਾਂਗੇ, ਮਾਹੌਲ ਇੱਥੇ ਠੀਕ ਨਹੀਂ ਹੈ। ਸੋ ਵਿਸ਼ਵਾਸ ਕਰਨਾ ਪੈਂਦਾ, ਵਿਸ਼ਵਾਸ ਹੁੰਦਾ ਐਕਸਪੀਰੀਅੰਸ ਦੇ ਨਾਲ, ਪਾਸਟ ਐਕਸਪੀਰੀਅੰਸ ਤੇ ਪ੍ਰੈਜੈਂਟ ਐਕਸਪੀਰੀਅੰਸ ਕੋਈ ਵੀ ਚੀਜ਼ ਦੇ ਉੱਤੇ ਆ। ਮੈਂ ਇਹ ਗੱਲ ਕਹਿੰਦਾ ਹੁੰਦਾ ਕਿ ਬਲਾਈਂਡ ਫੇਥ ਵੀ ਨਾ ਕਰੋ, ਡਾਊਟ ਵੀ ਟੂ ਮੱਚ ਨਾ ਕਰੋ। ਜੇ ਤੁਹਾਨੂੰ ਡਾਊਟ ਕਰ ਲਓ, ਡਾਊਟ ਤੋਂ ਹੀ ਕੁਛ ਨਾ ਕੁਛ ਚੰਗੀਆਂ ਗੱਲਾਂ ਨਿਕਲਦੀਆਂ। ਜਦੋਂ ਇੱਕ ਦੋ ਵਾਰੀ ਤੁਸੀਂ ਡਾਊਟ ਕਰਕੇ ਸਾਨੂੰ ਪਤਾ ਲੱਗਦਾ ਕਿ ਮੈਂ ਗਲਤ ਸੀਗਾ, ਫਿਰ ਵਾਰੀ ਵਾਰੀ ਨਾ ਕਰੋ, ਫਿਰ ਉਹਦੇ ਤੇ ਪੱਕਾ ਯਕੀਨ ਕਰੋ, ਫਿਰ ਯਕੀਨ ਇਹੋ ਜਿਹਾ ਪੱਕਾ ਕਰੋ ਵੀ ਮੇਰਾ ਤੂੰ ਹੀ ਹੈ ਜੋ ਕੁਛ ਵੀ ਹੈ। ਤੇ ਇਸੇ ਤਰ੍ਹਾਂ ਹੀ ਪਰਮਾਤਮਾ 'ਚ ਜਦੋਂ ਤੁਸੀਂ ਯਕੀਨ ਪਰਮਾਤਮਾ 'ਚ ਕਰ ਲਓ 100%, ਮੈਂ ਤਾਂ ਆਪਣੀ ਜ਼ਿੰਦਗੀ ਜੋ ਕੁਛ ਵੀ ਬਣਿਆ ਪਰਮਾਤਮਾ ਦੇ ਵਿੱਚ 100% ਯਕੀਨ ਕਰਕੇ ਬਣਿਆ, ਡਾਮਾਡੋਲ ਨਹੀਂ ਹੋਇਆ। ਸੋ ਇਸੇ ਕਰਕੇ ਮੈਂ ਗੱਲ ਕਹਿੰਦਾ, ਅੱਜ ਇਹੀ ਟੋਪਿਕ ਲਿਆ ਸੀਗਾ, ਨੈਕਸਟ ਵੀਕ ਆਪਾਂ ਫੇਰ ਕਰਾਂਗੇ। ਮੇਰਾ ਟਾਈਮ ਆਪਣਾ 2 ਮਿੰਟ ਰਹਿੰਦੇ ਨੇ, ਚਲੋ ਮੈਂ ਵੀ ਬੋਲਦਾ ਬੋਲਦਾ ਥੱਕ ਗਿਆ ਹੁਣ, ਮੈਨੂੰ ਪਤਾ ਨਹੀਂ ਕਿੱਥੋਂ ਹੋਏਗੀ, ਪਰ ਮੈਂ ਇੱਕ ਅਖੀਰ 'ਚ ਜਾਂਦਾ ਦਾ ਇੱਕ ਲਾਈਨ ਕਹਿ ਦਿੰਦਾ, ਹਰ ਖੁਸ਼ੀ ਮਿਲ ਜਾਏਗੀ ਬਸ ਤੂੰ ਖੁਦਾ ਸੇ ਜੋੜ ਲਏ, ਕਰ ਭਰੋਸਾ ਤੂੰ ਖੁਦਾ ਪੇ ਬਾਕੀ ਚਿੰਤਾ ਛੋੜ ਦੇ। ਬਸ ਪਰਮਾਤਮਾ ਦਾ ਸਵੇਰੇ ਸ਼ਾਮ ਪਾਠ ਕਰੋ। ਇਹ ਲੱਗਦਾ ਵੀ ਮੈਂ ਕੋਈ ਬਾਹਲਾ ਵੱਡਾ ਭਗਤ ਹਾਂ, ਠਗਤ ਵੀ ਨਹੀਂ ਅੱਜ ਕੱਲ੍ਹ, ਮੈਂ ਵੀ ਠਗਤ ਹੋ ਸਕਦਾ, ਪਰ ਜੇ ਤੁਸੀਂ ਆਪਣੇ ਲਈ ਵੀ ਕਰਨਾ ਨਾ, ਸਵੇਰੇ ਸ਼ਾਮ ਪਰਮਾਤਮਾ ਦੇ ਲੜ ਲੱਗੇ ਹੋ, ਹਾਥੀ ਕੇ ਪਾਉਂ ਮੈਂ ਸਭ ਕਾ ਪਾਉਂ। ਜਦੋਂ ਅਸੀਂ ਆਪਣੇ ਮਾਂ ਬਾਪ ਦੇ ਨਾਲ ਸਿੰਸੀਅਰ ਹੁੰਦੇ, ਸਾਨੂੰ ਫਿਕਰ ਨਹੀਂ ਹੁੰਦਾ ਬੂਟ ਕਦੋਂ ਲਿਆਉਣੇ ਨੇ, ਸਾਨੂੰ ਫੀਸ ਨਹੀਂ ਹੁੰਦਾ ਫੀਸ ਕਿਹਨੇ ਦੇਣੀ ਹੈ, ਸਾਨੂੰ ਫਿਕਰ ਨਹੀਂ ਹੁੰਦਾ ਕਿ ਸਾਨੂੰ ਕਮੀਜ਼ ਕਿਹਨੇ ਹੋਣਾ, ਕਿਉਂਕਿ ਸਾਡਾ ਪਿਆਰ ਮਾਂ ਬਾਪ ਦੇ ਨਾਲ ਸੱਚਾ ਹੁੰਦਾ, ਇਸ ਕਰਕੇ ਫਿਕਰ ਉਹਨੂੰ ਹੁੰਦੀ ਹੈ। ਇਸੇ ਤਰ੍ਹਾਂ ਜਦੋਂ ਅਸੀਂ ਪਰਮਾਤਮਾ ਦੇ ਲੜ ਇਮਾਨਦਾਰੀ ਦੇ ਨਾਲ ਲੱਗਦੇ ਹਾਂ, ਤਾਂ ਫਿਰ ਸਾਰੀਆਂ ਚਿੰਤਾਵਾਂ ਛੱਡ ਦਿਓ, ਪਰਮਾਤਮਾ ਤੁਹਾਡਾ ਇੱਕ ਨਹੀਂ ਤੇ ਦੂਜਾ ਨਹੀਂ ਤੇ ਤੀਜਾ ਦਰਵਾਜ਼ਾ ਆਪਣੇ ਆਪ ਹੀ ਖੋਲ ਦੂਗਾ। ਕਬੀਰ, ਮਾਨਸ ਜਨਮ ਤੋਂ ਹਰ ਕਿਰਪਾ ਸੇ ਪਾਈ, ਉਸ ਕਿਰਪਾ ਕੋ ਭੂਲ ਕਰ ਦੁੱਖ ਮੇਂ ਜਨਮ ਕਮਾਈ। ਜਦੋਂ ਅਸੀਂ ਪਰਮਾਤਮਾ ਦਾ ਸਾਥ ਛੱਡ ਕੇ ਆਪਣੀ ਅਕਲ ਵਰਤਣੀ ਕੋਸ਼ਿਸ਼ ਕਰਦੇ ਹਾਂ, ਫਿਰ ਸਾਡੀ ਕਾਮਯਾਬੀ ਨਹੀਂ ਹੁੰਦੀ। ਚਲੋ ਸੁਣੋ ਲਾਸਟ ਗਾਣਾ, ਜੇ ਵੱਧ ਘੱਟ ਕੇ ਗਲਤੀ ਲਈ ਮਾਫ਼ੀ, ਤੇ ਮਿੱਤਰ ਸਨ ਮੀਤ ਦੀ ਗੱਲ ਨਹੀਂ ਹੋਈ, ਹੁਣ ਵੀ ਮੈਂ ਫੇਸਬੁੱਕ ਦੇ ਉੱਤੇ ਚੜੀਆਂ ਜਾਣਗੀਆਂ, ਸੁਣ ਲਈਓ ਤੁਸੀਂ। ਜੇ ਕੋਈ ਕਮੀ ਪੇਸ਼ੀ ਹੋਗੀ ਮੈਂ ਤੁਹਾਨੂੰ ਲਿੰਕ ਵੀ ਭੇਜ ਦਊਂਗਾ, ਮੇਰੇ ਕੋਲ ਉੱਥੇ ਆਵਾਜ਼ ਕਲੀਅਰ ਹੋਜੂਗੀ। ਸੋ ਉਹਦੇ ਲਈ ਮਾਫ਼ੀ, ਸੁਣੋ ਲਾਸਟ ਗਾਣਾ, ਨੈਕਸਟ ਵੀਕ ਆਪਾਂ ਕਿਸੇ ਹੋਰ ਟੋਪਿਕ ਤੇ ਗੱਲ ਕਰਾਂਗੇ।
ਮੇਰੀ ਮੁਸ਼ਕਿਲੇ ਬੜੀ ਹੈ, ਯੇ ਮਤ ਕਹੋ ਖੁਦਾ ਸੇ ਮੇਰੀ ਮੁਸ਼ਕਿਲੇ ਬੜੀ ਹੈ, ਯੇ ਮੁਸ਼ਕਿਲੋ ਸੇ ਕਹਿ ਦੋ ਮੇਰਾ ਖੁਦਾ ਬੜਾ ਹੈ। ਆਤੀ ਹੈ ਆਂਧੀਆਂ ਤੋ ਕਰ ਉਨਕਾ ਖੈਰ ਮਕਦਮ, ਆਤੀ ਹੈ
You are listening to WGOR 770 AM, Youngstown, Toronto.
The views expressed on the preceding program may not necessarily be those of the owner or management of WTOR radio stations.